ਪਿਕਅਪ ਲਈ ਆਪਣੇ ਰੈਸਟੋਰੈਂਟ ਖੋਲ ਰਹੇ ਹਾਂ। ਆਪਣੀ ਜ਼ਰੂਰਤ ਮੁਤਾਬਕ ਇਸ ਸੇਵਾ ਨੂੰ ਪ੍ਰਵਾਨ ਕਰਨਾ। ਧੰਨਵਾਦ ਜੀ।
ਸੋ ਨਾਓ ਆਪਣਾ ਫੇਵਰੇਟ ਮੀਲ ਆਰਡਰ ਕਰਨੇ ਕੇ ਲਿਏ ਆਜ ਹੀ ਬ੍ਰਾਸ ਕੋ ਕਾਲ ਲਗਾਏ ਔਰ ਘਰ ਬੈਠੇ ਬੈਠੇ ਬ੍ਰਾਸ ਕਾ ਟੇਸਟ ਪਾਏ। ਕਾਲ ਬ੍ਰਾਸ ਜਾਂ ਫਿਰ ਆਰਡਰ ਥਰੂ ਸਕਿਪ ਦ ਡਿਸ਼ਸ ਊਬਰ ਈਟਸ ਐਂਡ ਡੋਰ ਡੈਸ਼।
ਮੈਂ ਜ਼ਰਾ ਟਾਇਰ ਦੇ ਘਰ ਜਾ ਕੇ ਆਇਆ।
ਕਿੰਨਾ ਦੇ ਘਰ?
ਟਾਇਰ ਦੇ ਘਰ, ਮੇਰਾ ਮਤਲਬ ਹਾਊਸ ਆਫ ਟਾਇਰ।
ਓ ਅੱਛਾ, ਹਾਊਸ ਆਫ ਟਾਇਰ।
ਆਪਣਾ ਟਰੱਕ ਹਾਊਸ ਆਫ ਟਾਇਰ ਤੋਂ ਲਿਆਂਦੇ ਟਾਇਰ ਕਰਕੇ ਹੀ ਤਾਂ ਇੰਨਾ ਵਧੀਆ ਚੱਲਦਾ। ਇੱਕ ਤੋਂ ਇੱਕ ਬ੍ਰਾਂਡ ਇੱਥੇ ਅਵੇਲੇਬਲ ਹੈ, ਮਿਸ਼ਲਿਨ ਹੋਵੇ ਜਾਂ ਗੁਡਰਿਜ, ਕੋਈ ਵੀ ਬ੍ਰਾਂਡ ਹੋਵੇ। ਟਾਇਰ ਇੰਸਟਾਲੇਸ਼ਨ, ਰੋਡ ਸਰਵਿਸ, ਕਿਸੇ ਵੀ ਕਿਸਮ ਦਾ ਟਰੱਕ ਹੋਵੇ, ਕਿਸੇ ਵੀ ਕਿਸਮ ਦੀ ਸਰਵਿਸ ਹੋਵੇ, ਹਾਊਸ ਆਫ ਟਾਇਰ ਸਭ ਕੁਝ ਮੁਹੱਈਆ ਕਰਵਾਉਂਦਾ ਹੈ। ਵਧੀਆ ਕੀਮਤਾਂ, ਬੈਸਟ ਡੀਲਸ, ਆਫਟਰ ਆਵਰ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਮਿੱਠੂ ਭਾਜੀ ਨੂੰ ਹੁਣੇ ਕਾਲ ਕਰੋ 905-612-1110 ਤੇ 2611 ਡਰਿਊ ਰੋਡ, ਮਿਸਿਸਾਗਾ,
ਹਾਊਸ ਆਫ ਟਾਇਰ।
ਕਾਫੀ ਸਾਲਾਂ ਤੋਂ ਮਿਹਨਤ ਕਰਕੇ ਘਰ ਲਈ ਪੈਸੇ ਜੋੜੇ ਨੇ, ਕੋਈ ਭਰੋਸੇਮੰਦ ਰਿਐਲਟਰ ਮਿਲ ਜੇ ਤਾਂ ਬਸ ਫਿਰ ਘਰ ਦਾ ਸੁਪਨਾ ਪੂਰਾ ਹੋ ਜੇ।
ਕੁਲਬੀਰ ਬਾਜਵਾ, ਜਸਬੀਰ ਬਾਜਵਾ ਅਤੇ ਹਰਨੇਕ ਹੇਰ, ਇਹ ਤਿੱਕੜੀ ਕਮਾਲ ਦੀ ਹੈ ਅਤੇ ਅੱਖਾਂ ਬੰਦ ਕਰਕੇ ਇਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਪ੍ਰੀ ਕੰਸਟਰਕਸ਼ਨ ਜਾਂ ਫਿਰ ਰੀਸੇਲ, ਘਰ ਖਰੀਦਣਾ ਹੋਵੇ ਜਾਂ ਫਿਰ ਹੋਵੇ ਵੇਚਣਾ, ਹੋਮ ਲਾਈਫ ਸਿਲਵਰ ਸਿਟੀ ਰਿਐਲਟੀ ਦੇ ਟਾਪ ਹੋਮ ਸੈਲਰਸ ਨਾਲ ਸੰਪਰਕ ਕੀਤਾ ਜਾਵੇ 647-333-5143 ਤੇ 647-333-5143।
ਨੇਕ ਕੰਮ ਨੂੰ ਦੇਰੀ ਕਾਹਦੀ, ਮੈਂ ਹੁਣੇ ਕਰਦਾ ਕਾਲ।
ਫਾਰ ਮੇਕਿੰਗ ਯੋਰ ਡ੍ਰੀਮਸ ਕਮ ਟਰੂ, ਟਾਪ ਹੋਮ ਸੈਲਰਸ ਪ੍ਰੋਮਿਸਿਸ ਟੂ ਬੀ ਵਿਦ ਯੂ।
ਲੌਂਗ ਟਰਮ ਕੇਅਰ ਵਿੱਚ ਕੰਮ ਕਰਨਾ ਨੌਕਰੀ ਤੋਂ ਕਿਤੇ ਵੱਧ ਕੇ ਹੈ, ਇਹ ਸੰਤੋਖਜਨਕ ਅਤੇ ਸਥਿਰ ਕਰੀਅਰ ਹੈ। ਵੱਧਦੇ ਲੌਂਗ ਟਰਮ ਕੇਅਰ ਸੈਕਟਰ ਦਾ ਹਿੱਸਾ ਬਣੋ, ਸਾਡੇ ਬਜ਼ੁਰਗਾਂ ਅਤੇ ਅਜ਼ੀਜ਼ ਲੋਕਾਂ ਦੀ ਸਹਾਇਤਾ ਵਿੱਚ ਮਦਦ ਕਰੋ, ਲੌਂਗ ਟਰਮ ਕੇਅਰ ਵਿੱਚ ਭਵਿੱਖ ਬਣਾਓ। ਹੋਰ ਜਾਣਨ ਲਈ ontario.ca/LTCCareers ਤੇ ਜਾਓ। ਓਨਟੇਰੀਓ ਸਰਕਾਰ ਵੱਲੋਂ ਭੁਗਤਾਨ।
WTOR 770 AM, Youngstown, Toronto.
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ unite.ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
A new fast-spreading variant is now in Ontario. We need to continue our fight against COVID-19. Get vaccinated and book your booster today and keep doing what we already know keeps us safe. Protect yourself against COVID-19. Learn more at ontario.ca/COVID-19, paid by the Government of Ontario.
महामारी के दौरान हमारे बच्चों ने दिखाया है कि वे कितने तगड़े, धैर्यवान और मजबूत बन सकते हैं, लेकिन अब उनके लिए फिर से यादें बनाने का समय आ गया है। परिवार और दोस्तों के संग, टीम में साथियों के संग, स्कूल में साथियों के संग COVID-19 से बचाव की वैक्सीन लगवाने से बच्चों को मदद मिल सकती है फिर से बच्चे बनने में। अपने बच्चों को वैक्सीन लगवाने के लिए अपॉइंटमेंट बुक करें जब ये उनके लिए उपलब्ध हो। कनाडा सरकार की ओर से एक संदेश।
अब आप सुनेंगे रियल एस्टेट मार्केट अपडेट होम लाइफ गैलेक्सी के अनिल भरवानी से।
सलाम नमस्ते, सत श्री अकाल दोस्तों, की हाल तुहाडे? चलिए आज एक नए प्रोजेक्ट की गल्ला करांगे। एक बहुत ही बढ़िया प्रोजेक्ट आ रहा है नॉर्थ यॉर्क में, टाउन होम्स का। ये टाउन होम्स आजकल कहां मिलते हैं, आइए मैं आपको दिखाता हूं। ये प्रोजेक्ट है लॉरेंस एवेन्यू ईस्ट और विक्टोरिया पार्क पे। हाँ, ये नॉर्थ यॉर्क में है। बहुत अच्छी प्राइसेस हैं, बहुत कन्वीनियंट डिपॉजिट स्कीम्स हैं, डिपॉजिट स्ट्रक्चर्स हैं, प्लस लो मेंटेनेंस फी है। और यही खत्म नहीं होता है दोस्तों, ये आज इस महीने जनवरी महीने के लिए $20,000 के फ्री अपग्रेड्स चल रहे हैं। लाइए मैं आपके लिए वर्कआउट करता हूं। $20,000 के फ्री अपग्रेड्स प्लस जब आप वहां यूनिट खरीदते हैं तो आपको वहीं के वहीं बहुत सारे गिफ्ट कार्ड्स मिलते हैं जस्ट बिकॉज आपने वहां पे यूनिट्स खरीदे हैं। तो आइए मैं आपको ले चलता हूं, मैं आपको दिखाता हूं और मैं आपको बताता हूं ये डील कैसे वर्कआउट होती है। आप मेरा नाम जानते हैं, फिर से बता दूं, अनिल भारवानी, होम लाइफ गैलेक्सी रियल एस्टेट लिमिटेड। मेरा सेल फोन नंबर है 416-427-1905। आप मेरी डिटेल्स मेरी वेबसाइट पर भी चेक कर सकते हैं www.condoline.com। शुक्रिया, सलाम, नमस्ते।
आपने अभी सुनी रियल एस्टेट मार्केट अपडेट। अनिल भरवानी से आपका रियल एस्टेट मार्केट या प्री कंस्ट्रक्शन के बारे में कोई सवाल हो तो अभी कॉल करें 416-427-1905 416-427-1905 condoline.com।
अब खाने का मजा दुगना हो गया है क्योंकि अनोखी अब दो लोकेशन से सर्व करते हैं आपको इंस्पायर्ड इंडियन डाइनिंग। अनोखा खाना खाना है तो अनोखी पर आपने जाना है, ब्रैम्पटन रहर एंटारियो एंड रे लॉसन फॉर किचनर किंग स्ट्रीट एंड हाईवे 8 के इंटरसेक्शन पर। अनोखी इंस्पायर्ड इंडियन डाइनिंग।
ले आज फिर गोड्यां च सिर दे ही बैठा की होया
यार, की दसा, चारे पासे टक्करां मारियां, लोन ना अप्रूव हो ते पुराना ट्रक लेना पिया ते हर चौथे दिन यही हाल है।
ते फिर एक ना नोट कर, मिस्टर गौरव दा पम्मे पाजी दे पिंड दे मुंडिया ने नवे पुराने ट्रक डंप ट्रक ते इक्विपमेंट दे किन्ने ही लोन इन्हां तो अप्रूव कराए ते हुण कंपनियां खोली बैठे ने।
घट तो घट ब्याज, क्विक लोन दी गारंटी, मिनिमम पेपर वर्क, बैड क्रेडिट नो प्रॉब्लम।
हुणे ही कॉल करो 647-409-7501 2355
डेरी रोड ईस्ट, यूनिट नंबर 42, मिसी सागा, नियर टॉरब्रम एंड डेरी।
की तुसी अपने अगले मूव लई तैयार हो?
साडे महल दी चाबी जिम्मेवारी है साडी, कहंदे ने तालीवाल हैरी।
ऑन टाइम एज प्रॉमिस मॉर्गेज दी सेवावां प्रदान करदे ने स्कोशिया बैंक मॉर्गेज स्पेशलिस्ट हैरी तालीवाल।
हैरी तालीवाल मॉर्गेज स्पेशलिस्ट ने विद स्कोशिया बैंक
डायरेक्ट डील करवाउणगे विद द बैंक।
रेजिडेंशियल मॉर्गेज लई फर्स्ट मॉर्गेज लई स्कोशिया बैंक दे हैरी तालीवाल।
रीफाइनेंस परचेज अप्रूवल इन 24 आवर्स लई हैरी तालीवाल।
सेल्फ एम्प्लॉयड और लो इनकम एंड घबराउण दी कोई गल नहीं, क्यों?
क्योंकि तुहाडी मदद करनगे हैरी तालीवाल।
647-395-7377-647-395-7377 हैरी तालिबान।
सबना मरना आया
ए तलख हकीकत है, पर सबना दी जिंदगी दा अंत यही है। इस अंतले समय दियां रस्मां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दियां कम्युनिटीज़ लई 384 फिनली एवेन्यू ते एजेक्स क्रीमेटोरियन एंड विजिटेशन सेंटर दियां सेवावां अवेलेबल ने। इस सेंटर विच वी अंतम यात्रा दियां सारियां रस्मां इक्को ही छत थले कीतियां जांदियां ने। वधेरे जानकारी लई वैबसाइट है www.acbc.info, टेलीफोन 289-372-3300, जाइंदरजीत सिंह वल नूं 416-666-6655 ते कॉल कीता जा सके।
ਵਾਹਿਗੁਰੂ ਗੁਰੂ ਨੂੰ ਤੁਹਾਡੇ ਸਾਰਿਆਂ ਦਾ ਫਿਰ ਸਵਾਗਤ ਹੈ। ਰੋਕਰ ਦੇ ਅਗਲੀ ਕਾਲ ਵੱਲ, ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਖਵਿੰਦਰ ਜੀ, ਗੋ ਅਹੈਡ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਯੋਧੇ ਜੀ, ਮੈਨੂੰ ਲੱਗਦਾ ਜਿਹੜਾ ਵੀ ਨਵਾਂ ਜਿਹੜਾ ਵੀ ਆਏ ਐਸਟੀਮੇਟਸ, ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਹੈਗੇ ਆ। ਅਜੇ ਕਾਫੀ ਪ੍ਰੀਮ ਕਿਉਂ, ਮੈਨੂੰ ਤਾਂ ਲੱਗਦਾ 30 ਦਾ ਅੰਕੜਾ ਹੀ ਬਹੁਤ ਆ, ਇਹ ਤੋਂ ਕਿਸੇ ਨੇ ਟੱਪਣਾ ਨਹੀਂ, ਖਿਚੜੀ ਬਣਨੀ ਹੈ। ਇਹ 30 ਦਾ ਅੰਕੜਾ ਇੱਕ ਬਹੁਤ ਵੱਡਾ ਹੋ ਜਾਣਾ, ਇਹ ਸਭ ਪਾਰਟੀਆਂ ਇੱਥੇ ਅੜ ਜਾਣੀਆਂ। ਔਰ ਇੱਕ ਤਾਂ ਪਹਿਲਾਂ ਗੱਲ ਤਾਂ ਇਹ ਕਿ ਜਿਹੜਾ ਕਾਂਗਰਸ ਪਾਰਟੀ ਨਾਲ ਜਿਹੜਾ ਮੋਦੀ ਸਾਹਿਬ ਦੀ ਜਿਹੜੀ ਮੁਫ਼ਤ ਦੇ ਪੈਸੇ ਮਿਲਣੇ ਸੀ, ਕਹਿੰਦੇ ਬਹੁਤ ਵੱਡਾ, ਬੜੀਆਂ ਵੱਡੀਆਂ ਅਨਾਊਂਸਮੈਂਟ ਹੋਣੀਆਂ ਸੀ, ਫਰੀ ਦੇ ਪੈਕੇਜ ਮਿਲਣਾ ਸੀ, ਲੈ ਲੈਣਾ ਚਾਹੀਦਾ ਸੀ, ਇਹਨਾਂ ਨੇ ਗੁਆ ਲਿਆ। ਬੜਾ ਕੁਛ ਸੀਗਾ ਜੇ ਤੁਹਾਨੂੰ ਇਹਦੇ ਬਾਰੇ ਕੁਛ ਪਤਾ, ਕਈ ਰਿਪੋਰਟਸ ਆ ਰਹੀਆਂ ਕਿ ਕਾਫੀ ਵੱਡਾ 2 ਲੱਖ ਕਰੋੜ ਦੇ ਕਰੀਬ ਸੀਗਾ ਇਹ ਪੈਕੇਜ। ਔਰ ਦੂਸਰੀ ਗੱਲ ਇਹ ਆ ਕਿ ਮੈਨੂੰ ਲੱਗਦਾ ਆਮ ਆਦਮੀ ਵੀ ਲੋਸ ਟਰੈਕ ਲੋਸਟ ਕਰ ਲਿਆ ਇਹਨਾਂ ਨੇ ਆਪਣਾ। ਔਰ ਰਾਘਵ ਚੱਦਾ ਸਾਹਿਬ ਨੂੰ ਤਾਂ ਬੜੀ ਮੁਸ਼ਕਿਲ ਆਈ, ਚੋਰ ਚੋਰ ਦੇ ਵੀ ਨਾਰੇ ਲੱਗਣੇ, ਕਾਰ ਚੋਂ ਨਹੀਂ ਉਤਰਨ ਦਿੱਤਾ ਗਿਆ। ਜਿਸ ਤਰ੍ਹਾਂ ਪਿਛਲੀ ਵਾਰੀ ਇਹਨਾਂ ਨੇ ਟਿਕਟਾਂ ਵੇਚੀਆਂ ਸੀ ਬਾਹਰੋਂ ਲਿਆ ਗਏ ਬੰਦੇ ਜਾਂ ਜੋ ਵੀ ਕੀਤਾ, ਉਹ ਕੁਛ ਹੀ ਹੁਣ ਬੜਾ ਬੜੇ ਵੱਡੇ ਲੈਵਲ ਦੇ ਜਾਮ ਲੱਗ ਰਹੇ ਕਿ ਇਹ ਜਿਹੜੇ ਪਾਰਟੀ ਦੇ ਨਾਲ ਬੰਦੇ ਤੁਰੇ ਆ, ਇਹ ਤਾਂ ਉਹਨਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ, ਹੋਰ ਬੰਦਿਆਂ ਨੂੰ ਲਿਆ ਲਿਆ ਕੇ ਉਹਨਾਂ ਨੂੰ ਦੇਈ ਜਾਂਦੇ ਆ, ਔਰ ਇਹ ਵੀ ਡੈਮੇਜ ਕਰੇਗਾ। ਔਰ ਹੁਣ ਜਿਹੜਾ ਮਾਲਵੇ ਇਹਨਾਂ ਦਾ ਸਟਰੋਂਗ ਪੁਆਇੰਟ ਲੱਗਦਾ ਸੀ, ਉੱਥੇ ਕਿਸਾਨ ਜਿਹੜੇ ਉਹਨਾਂ ਦੇ ਆਉਣ ਨਾਲ ਬੜਾ ਬਹੁਤ ਜ਼ਿਆਦਾ ਇਹਨਾਂ ਨੂੰ ਸੈਟਬੈਕ ਹੋਣਾ। ਇੱਧਰ ਤਾਂ ਵੈਸੇ ਹੈ ਨਹੀਂ, ਮਾਝੇ ਦੇ ਦੁਆਬੇ 'ਚ ਤਾਂ ਪਹਿਲਾਂ ਹੈ ਨਹੀਂ ਸੀ ਆਮ ਆਦਮੀ, ਔਰ ਇਹਨਾਂ ਦਾ ਤਾਂ ਇਹ ਹਾਲ ਹੋ ਗਿਆ। ਜਿੱਥੋਂ ਤੱਕ ਕਾਂਗਰਸ ਦਾ ਹਾਲ ਆ, ਇਹ ਜਿਹੜੀ ਭਾਰਤੀ ਜਨਤਾ ਪਾਰਟੀ ਕੈਪਟਨ ਅਮਰਿੰਦਰ ਸਿੰਘ ਹੈ, ਭਾਵੇਂ ਇਹ ਬਹੁਤ ਘੱਟ ਸੀਟਾਂ ਖੜਨਗੇ, ਪਰ ਇਹ ਕਾਂਗਰਸ ਦਾ ਪੱਠਾ ਬਿਠਾ ਦੇਣਗੇ ਬਹੁਤ ਚੰਗੀ ਤਰ੍ਹਾਂ। ਔਰ ਅਕਾਲੀ ਦਲ ਦਾ ਵੀ ਇਹੀ ਹਾਲ ਆ, ਔਰ ਮੈਨੂੰ ਲੱਗਦਾ ਇਹ 30 ਦੇ ਅੰਕੜੇ ਤੋਂ ਨਹੀਂ ਟੱਪਣਾ ਕਿਸੇ ਨੇ। ਸੋ ਮੇਰੀ ਤੇ ਇਹ ਪ੍ਰੈਡਿਕਸ਼ਨ ਹੈਗੀ ਜੀ। ਥੈਂਕ ਯੂ ਵੈਰੀ ਮਚ
ਜੀ। ਕਰੇ ਜੀ 20 ਤੋਂ ਅੰਕੜੇ ਤੋਂ ਕਿਸੇ ਨੇ ਨਹੀਂ ਟੱਪਣਾ। ਚਲੋ ਦੇਖਦੇ ਹਾਂ ਜੀ ਕੀ ਹੁੰਦਾ, ਦੇਖਦੇ ਹਾਂ ਕੀ ਹੁੰਦਾ। ਬੜੀ ਇੰਟਰਸਟਿੰਗ ਤੁਹਾਡਾ ਪੁਆਇੰਟ ਹੈਗਾ। ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਾਹਿਬ ਦੇ ਆਉਣ ਨਾਲ 2 ਲੱਖ ਕਰੋੜ ਦਾ ਪੈਕੇਜ, ਕੋਈ ਵੱਡਾ ਪੈਕੇਜ ਮਿਲਣਾ ਸੀ। ਦੇਖੋ ਪੈਕੇਜ ਤਾਂ ਬੜਾ ਸੀਗਾ, ਅਮਾਊਂਟ ਬਾਰੇ ਹੁਣ ਕੋਈ ਨਹੀਂ ਡਿਸਕਸ਼ਨ ਕੀਤੀ ਜਾ ਸਕਦੀ ਕਿ ਅਮਾਊਂਟ ਕਿੰਨੀ ਹੈ, ਕਿਉਂਕਿ ਮੇਰੇ ਕੋਲ, ਮੈਂ ਉਹ ਗੱਲ ਨਹੀਂ ਕਰਦਾ ਜਿਹੜੀ ਸਾਡੇ ਕੋਲ 100% ਕਨਫਰਮ ਨਾ ਹੋਵੇ। ਹੋ ਸਕਦਾ ਕੋਈ ਬੜਾ ਪੈਕੇਜ ਮਿਲਣਾ ਹੋਵੇ, ਐਸੀ ਖਬਰ ਆ ਰਹੀ ਸੀਗੀ। ਬਟ ਕੀ ਉਹ 2 ਲੱਖ ਕਰੋੜ ਦਾ ਸੀਗਾ, 1 ਲੱਖ ਕਰੋੜ ਦਾ ਸੀ, 1.5 ਲੱਖ ਕਰੋੜ ਦਾ ਸੀ, ਜਾਂ 42,000 ਕਰੋੜ ਦਾ ਸੀਗਾ, ਇਹਦੇ ਬਾਰੇ ਕਨਫਰਮ ਨਹੀਂ ਕਿਹਾ ਜਾ ਸਕਦਾ। ਹਾਂ, ਇਸ ਗੱਲ ਦੇ ਨਾਲ ਮੈਂ ਜ਼ਰੂਰ ਸਹਿਮਤ ਹਾਂ ਕਿ ਹਰੇਕ ਨੂੰ ਆਉਣ ਦਿਓ, ਆਪਣੀ ਗੱਲ ਕਹਿਣ ਦਿਓ, ਸੁਣਨ ਦਿਓ, ਕਿਉਂਕਿ ਦੇਖੋ ਪੰਜਾਬ ਦੇ ਵਿੱਚ ਅਸੀਂ ਹਰ ਰੈਵੋਲਿਊਸ਼ਨ ਮਿਸ ਕਰ ਗਏ ਹਾਂ। ਹਰ ਰੈਵੋਲਿਊਸ਼ਨ ਅਸੀਂ, IT ਦੀ ਰੈਵੋਲਿਊਸ਼ਨ ਆਈ ਹੈ, ਅਸੀਂ ਮਿਸ ਕਰ ਗਏ ਹਾਂ। ਸਾਊਥ ਇੰਡੀਆ ਦੇ ਵਿੱਚ ਸਾਡੇ ਦੇਖਦਿਆਂ ਦੇਖਦਾ, ਅਸੀਂ ਸਾਊਥ ਇੰਡੀਆ 'ਚ ਪੜ੍ਹੇ ਹਾਂ, ਸਾਡੇ ਦੇਖਦਿਆਂ ਦੇਖਦਿਆਂ 90s ਵੀਵਰ ਇਨ ਸਾਊਥ ਇੰਡੀਆ, ਉਸ ਟਾਈਮ ਦੇ ਉੱਤੇ ਉੱਥੋਂ ਇੰਜੀਨੀਅਰ ਕੀਤੀ ਹੈ। ਹੈਦਰਾਬਾਦ, ਬੈਂਗਲੋਰ ਔਰ ਚੇਨਈ, ਇਹ ਸਾਡੇ ਦੇਖਦਿਆਂ ਦੇਖਦਿਆਂ ਕਿਸ ਤਰੀਕੇ ਦੇ ਨਾਲ ਤੇਜ਼ੀ ਨਾਲ ਬਦਲ ਗਏ ਨੇ। IT ਹਬਸ ਇਹਨਾਂ ਨੇ ਬਣਾ ਲਏ ਨੇ, ਔਰ IT ਦੀ ਜ਼ਬਰਦਸਤ ਰੈਗੂਲੇਸ਼ਨ। ਬੈਂਗਲੋਰ ਨੂੰ ਅੱਜ ਸਿਲੀਕਾਨ ਵੈਲੀ ਆਫ ਏਸ਼ੀਆ ਕਿਹਾ ਜਾਂਦਾ, ਏਸ਼ੀਆ ਦਾ ਸਭ ਤੋਂ ਬੜਾ ਹੱਬ ਹੈ ਏਸ਼ੀਆ ਦਾ। ਚਾਈਨਾ ਨੂੰ ਵੀ ਪਿੱਛੇ ਛੱਡ ਗਿਆ ਹਰ ਜੇ ਅਸੀਂ IT ਸੋਫਟਵੇਅਰ ਐਕਸਪੋਰਟ ਡਿਵੈਲਪਮੈਂਟ ਦੀ ਗੱਲ ਕਰੀਏ ਤੇ ਬੈਂਗਲੋਰ ਸਾਰਿਆਂ ਨੂੰ ਪਿੱਛੇ ਛੱਡ ਗਿਆ। ਔਰ ਹੈਦਰਾਬਾਦ ਵੀ ਬਹੁਤ ਸਟਰੋਂਗ ਹੈ, ਚੇਨਈ ਇਜ਼ ਆਲਸੋ ਵੈਰੀ ਸਟਰੋਂਗ, ਜਿਹਨੂੰ ਪਹਿਲਾਂ ਮਦਰਾਸ ਕਿਹਾ ਜਾਂਦਾ ਸੀ, ਬਟ ਬੈਂਗਲੋਰ ਹੈਜ਼ ਡਨ ਅਮੇਜ਼ਿੰਗਲੀ ਵੈਲ। ਸੋ ਅਸੀਂ ਉਹ ਬਹੁਤ ਬੜੀ ਰੈਵੋਲਿਊਸ਼ਨ ਜਿਹੜੀ ਹੈ ਉਹ IT ਦੀ, ਜਿਹਦੇ ਨਾਲ ਬਹੁਤ ਸਾਰੀਆਂ ਨੌਕਰੀਆਂ ਪੰਜਾਬ ਦੇ ਯੂਥ ਨੂੰ ਮਿਲਣੀਆਂ ਸੀ, ਪੰਜਾਬ ਕੋਲ ਬਹੁਤ ਸਾਰਾ ਪੈਸਾ ਆਉਣਾ ਸੀਗਾ। ਈਵਨ ਅਸੀਂ ਨੋਇਡਾ ਗੁੜਗਾਉਂ ਤੋਂ ਵੀ ਬਹੁਤ ਪਿੱਛੇ ਹਾਂ। ਕੱਲ੍ਹ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀਗੀ ਉੱਥੇ, ਅਸੀਂ ਆਪਣੇ ਵਾਈ ਮੀਡੀਆ ਦੇ ਕੰਮ ਦੇ ਸਿਲਸਿਲੇ 'ਚ ਗੱਲ ਕਰ ਰਹੇ ਸੀਗੇ, ਉਹ ਵੀ ਇਹੀ ਕਹਿ ਰਹੇ ਸੀਗੇ ਕਿ ਸਰ ਨੋਇਡਾ ਔਰ ਗੁੜਗਾਉਂ ਜਿਹੜਾ ਹੈ ਇਹ ਚੰਗੇ ਹੱਬ ਬਣੇ ਨੇ, ਬਲਕਿ ਈਵਨ ਮੋਹਾਲੀ ਵੀ ਠੀਕ ਹੈ। ਉਹ ਮੈਂ ਸਾਰੀ ਗੱਲਬਾਤ ਕਰ ਰਿਹਾ ਸੀ ਬਿਜ਼ਨਸ ਪ੍ਰੋਸਪੈਕਟਿਵ ਤੋਂ ਵੀ ਕਿੱਥੇ ਇੱਕ ਮਾਮਲਾ ਖੜਾ ਹੈ, ਅਤੇ ਉਹ ਕਹਿ ਰਹੇ ਸੀ ਵੀ ਇੱਥੇ ਵੀ ਚੰਗੀ ਸਾਨੂੰ ਵਰਕਫੋਰਸ ਮਿਲ ਜਾਂਦੀ ਹੈ, ਬਟ ਜੇ ਵਾਕਈ ਤੁਸੀਂ ਪ੍ਰੋਫੈਸ਼ਨਲ ਵਰਕਫੋਰਸ ਲੈਣੀ ਹੈ ਉਹ ਤੁਹਾਨੂੰ ਨੋਇਡਾ ਤੋਂ ਗੁੜਗਾਉਂ ਤੋਂ ਮਿਲੇਗੀ। ਮਹਿੰਗੀ ਜ਼ਰੂਰ ਹੈ ਉੱਥੇ, ਪੈਸੇ ਜ਼ਰੂਰ ਜ਼ਿਆਦਾ ਮਿਲਦੇ ਨੇ, ਪਰ ਚਲੋ ਤਾਂ ਮੈਂ ਬਿਜ਼ਨਸ ਦੇ ਲਿਹਾਜ਼ ਨਾਲ ਗੱਲ ਕਰ ਰਿਹਾ ਸੀ, ਪਰ ਇਹਦਾ ਮਤਲਬ ਨੋਇਡਾ ਗੁੜਗਾਉਂ 'ਚ ਲੋਕ ਪੈਸਾ ਜ਼ਿਆਦਾ ਬਣਾ ਰਹੇ ਨੇ, ਉੱਥੇ ਜ਼ਿਆਦਾ ਵਧੀਆ IT ਹਬਸ ਬਣੇ ਨੇ। ਬੈਂਗਲੋਰ ਦੀ ਤਾਂ ਕਿਆ ਹੀ ਬਾਤ ਹੈ, ਅਤੇ ਅਸੀਂ ਪੰਜਾਬ ਦੇ ਵਿੱਚ ਮੋਹਾਲੀ ਕਿਉਂ ਨਹੀਂ ਬਣ ਸਕਿਆ? ਸੋ ਇੱਕ ਤਾਂ ਅਸੀਂ ਇਹ ਬਹੁਤ ਵੱਡੀ ਕਿਉਂਕਿ ਉਸ ਦੌਰ 'ਚ ਜਦੋਂ ਦੁਨੀਆ IT ਦੇ ਨਾਲ ਜੁੜ ਰਹੀ ਸੀਗੀ, ਅਤੇ ਉਸ ਵੇਲੇ ਅਸੀਂ ਖਾਲਿਸਤਾਨ ਦੀ ਮੰਗ ਕਰ ਰਹੇ ਸੀਗੇ ਕਿ ਇੱਥੇ ਖਾਲਿਸਤਾਨ ਬਣਾ ਦਿਓ। ਖਾਲਿਸਤਾਨ ਤਾਂ ਬਣਿਆ ਨਹੀਂ, ਪ੍ਰਧਾਨ ਮੰਤਰੀ ਨੂੰ ਮਾਰਤਾ, ਚੀਫ ਮਿਨਿਸਟਰ ਨੂੰ ਮਾਰਤਾ, ਅਸੀਂ IT ਰੈਵੋਲਿਊਸ਼ਨ ਮਿਸ ਕਰ ਗਏ। ਫਿਰ ਆਟੋ ਰੈਵੋਲਿਊਸ਼ਨ ਬਹੁਤ ਬੜੀ ਆਈ ਹੈ, ਵਰਨਾ ਤੁਹਾਨੂੰ ਯਾਦ ਹੋਏ ਕਿ ਫੀਟ ਔਰ ਅੰਬੈਸਡਰ 2 ਕਾਰਾਂ ਹੋਇਆ ਕਰਦੀਆਂ ਸੀਗੀਆਂ, ਫਿਰ ਉਸ ਤੋਂ ਬਾਅਦ ਹਰ ਕਾਰ ਇੰਡੀਆ 'ਚ ਆਈ ਹੈ। ਅਸੀਂ ਮਿੰਤਾ ਕਰਦੇ ਹਾਂ, ਸਾਡੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਸਾਊਥ ਕੋਰੀਆ ਵੀ ਜਾਂਦੇ ਆ, ਅਤੇ ਸਾਊਥ ਕੋਰੀਆ ਵੀ ਉੱਥੇ ਜਾ ਕੇ ਆਟੋ ਮੇਕਰਸ ਨੂੰ ਰਿਕੁਐਸਟ ਕਰਦੇ ਆ ਕਿ ਸਰ ਸਾਡੇ ਇੱਥੇ ਇੱਕ ਆਟੋ ਪਲਾਂਟ ਲਗਾ ਦਿਓ। ਇੱਕ ਆਟੋ ਪਲਾਂਟ ਆਉਂਦਾ ਹੈ ਸਾਡੇ ਇੱਥੇ ਤਾਂ $5 billion ਸਾਲਾਨਾ, ਅਤੇ ਤਕਰੀਬਨ $25 billion ਦੀ 5 ਸਾਲਾਂ 'ਚ ਇਕਾਨਮੀ ਜਨਰੇਟ ਕਰ ਦਿੰਦਾ ਹੈ। ਲੱਖਾਂ ਹੀ ਨੌਕਰੀਆਂ ਡਾਇਰੈਕਟ ਔਰ ਇਨਡਾਇਰੈਕਟ ਕ੍ਰੀਏਟ ਕੀਤੀਆਂ ਜਾਂਦੀਆਂ। ਸੋ ਪੰਜਾਬ ਦੇ ਵਿੱਚ ਕੋਈ ਇੱਕ ਵੀ ਪਲਾਂਟ ਨਹੀਂ ਲੱਗਾ, 70-80 ਬੜੀ ਆਟੋ ਜਾਇੰਟਸ ਉੱਥੇ ਆਏ, 70-80, ਪਰ ਇੱਕ ਵੀ ਬੜਾ ਪਲਾਂਟ ਜਿਹੜਾ ਹੈ ਕੋਈ ਉਹ ਪੰਜਾਬ 'ਚ ਨਹੀਂ ਲੱਗਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਮਿਸ ਕਰ ਗਏ ਹਾਂ। ਹੁਣ ਆਲਮ ਇਹ ਹੈ ਕਿ ਜਦੋਂ ਇਲੈਕਸ਼ਨ ਦੇ ਟਾਈਮ ਕੋਈ ਪੈਕੇਜ ਵੰਡਣੇ ਹੁੰਦੇ ਆ, ਅਸੀਂ ਉੱਥੇ ਡਾਂਗਾ ਸੋਟੇ ਚਲਾ ਦਿੰਦੇ ਹਾਂ ਜੀ, ਸਾਡਾ ਸਿਲਸਿਲਾ ਇੱਦਾਂ ਚੱਲਦਾ ਹੈ। ਤੁਸੀਂ ਪ੍ਰਦਰਸ਼ਨ ਜਾਰੀ ਰੱਖੋ, ਪਰ ਉਹਨੂੰ ਪੁੱਛ ਲਓ ਕਿ ਹਾਂਜੀ ਭਾਈ ਸਾਹਿਬ ਇਹ ਦੱਸੋ ਵੀ ਸਾਨੂੰ ਮਿਲਣਾ ਕੀ ਹੈ ਇਹਦੇ ਵਿੱਚ। ਹਾਂਜੀ, ਅਗਲੀ ਕਾਲ ਜੀ, ਨੈਕਸਟ ਕਾਲ, ਕਮਲਜੀਤ ਮਾਨ ਸਾਹਿਬ, ਤੁਸੀਂ ਆਉਂਦੇ ਰਹੋ। ਹਾਂਜੀ ਕਮਲਜੀਤ ਮਾਨ ਸਾਹਿਬ, ਫੋਨ ਦੀ ਵਾਲੀਊਮ ਪਲੀਜ਼ ਬੰਦ ਕਰ ਲਓ ਜੀ।
ਹਾਂਜੀ ਹਾਂਜੀ, ਕਰਤੇ ਜੀ, ਕਰਤੇ, ਸੋਰੀ।
ਹਾਂਜੀ, ਗੋ ਅਹੈਡ ਸਰ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੀ ਹੈ ਨਾ ਜੀ ਮੈਂ?
ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਸਰ, ਪਲੀਜ਼ ਗੋ ਅਹੈਡ ਜੀ।
ਹਾਂਜੀ ਹਾਂਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਜਦੋਂ ਜੀ ਗੱਲ ਇਹ ਹੈ ਵੀ ਹੁਣ ਕਹਿ ਰਹੇ ਪੰਜਾਬ ਦੇ ਸਿਰ ਮੜੇ ਜਾ ਰਿਹਾ ਵੀ ਇੰਨੇ ਕਰੋੜ ਲੱਖ ਕਰੋੜ ਦਾ ਉਹਨਾਂ ਨੇ ਆਉਣ ਤੋਂ ਆ ਰਹੇ ਸੀ ਉਹਨਾਂ ਨੇ ਰਿਫਿਊਜ਼ ਕਰਤਾ ਜਾਂ ਮੌਕਾ ਗਵਾਤਾ ਇਦੋਂ ਪਹਿਲਾਂ। ਹੁਣ ਇਹ ਇਲੈਕਸ਼ਨਾਂ ਤੋਂ 10 ਕੁ ਦਿਨ ਪਹਿਲਾਂ ਹੀ ਆ ਕੇ ਦੇਣਾ ਸੀਗਾ ਇਹ ਸਾਰਾ ਕੁਛ। ਬਾਕੀ ਦੂਜੀ ਗੱਲ ਇਹ ਹੈ ਜੇ ਦੇਣਾ ਤਾਂ ਹੁਣ ਕੀ ਹੋ ਗਿਆ, ਹੁਣ ਵੀ ਦਿੱਤਾ ਜਾ ਸਕਦਾ। ਤੀਸਰੀ ਗੱਲ ਇਹ ਹੈ ਵੀ ਹੁਣ ਜਿਹੜੇ ਉੱਥੇ ਕਹਿ ਰਹੇ ਵੀ ਕਿਸਾਨਾਂ ਨੇ ਰੋਕਤਾ, ਉਹਨਾਂ ਨੇ ਮੋੜਤਾ, ਉੱਥੇ ਦੇ BJP ਦੇ ਵਰਕਰ ਮੂਹਰੇ ਖੜੇ ਜਿੰਦਾਬਾਦ ਜਿੰਦਾਬਾਦ ਕਰੀ ਜਾਂਦੇ ਨੇ, ਬਿਲਕੁਲ ਉਹਨੇ ਕਾਫਲੇ ਦੇ ਕੋਲੇ ਖੜੇ ਨੇ ਉਹ ਬੰਦੇ ਹਨਾ। ਤੇ ਆਈ ਡੋਂਟ ਨੋ ਵੀ ਕਿਉਂ ਇਹ ਸਾਰਾ ਕੁਛ ਇੱਕ ਬਣਾ ਕੇ ਵੀ ਸਮਝ ਨਹੀਂ ਆ ਰਹੀ ਜੀ, ਇੱਕ ਸਟੰਟ ਹੀ ਲੱਗ ਰਿਹਾ, ਹੋਰ ਕੁਛ ਨਹੀਂ ਹੈ।
ਹਾਂਜੀ ਕਵਲਜੀਤ ਮਾਨ ਸਾਹਿਬ, ਗੱਲ ਤੁਹਾਡਾ ਪੁਆਇੰਟ ਬੜਾ ਸਹੀ ਹੈ ਕਿ ਕੀ ਇਹ ਸਿਰਫ ਇਲੈਕਸ਼ਨ ਦੇ ਨੇੜੇ ਆ ਕੇ ਦੇਣਾ ਸੀ। ਹਾਂ ਬਿਲਕੁਲ, ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਲੈਕਸ਼ਨ ਦੇ ਨੇੜੇ ਹੀ ਹੁੰਦੀਆਂ ਨੇ, ਹੋਣਾ ਤਾਂ ਨਹੀਂ ਚਾਹੀਦਾ ਐਸਾ। ਮੈਂ ਤੁਹਾਡੀ ਗੱਲ ਨਾਲ ਸਰ ਸਹਿਮਤ ਹੈ ਕਿ ਐਸਾ ਨਹੀਂ ਹੋਣਾ ਚਾਹੀਦਾ, ਲਗਾਤਾਰ ਡਿਵੈਲਪਮੈਂਟ ਹੋਣੀ ਆਪਣੇ ਅਕਤੂਬਰ 'ਚ ਸਾਡੇ ਇੱਥੇ ਮਿਊਂਸਪਲ ਇਲੈਕਸ਼ਨ ਹੋਣੀਆਂ ਨੇ, ਉਹ ਟਾਈਮ ਹੋਏਗਾ, ਤੁਸੀਂ ਦੇਖੋ ਬੜੇ ਵਾਅਦੇ ਹੋਣੇ ਨੇ ਸਾਡੇ, ਆ ਹੁਣੇ ਪ੍ਰੋਵਿੰਸ਼ੀਅਲ ਇਲੈਕਸ਼ਨ 'ਚ ਬੜੇ ਵਾਅਦੇ ਹੋਣੇ ਨੇ, ਸੋ ਇਹ ਟਾਈਮ ਹੁੰਦਾ ਹੈ, ਚਾਹੇ ਫੈਡਰਲ ਇਲੈਕਸ਼ਨ ਹੈ ਸਾਡੇ ਕੈਨੇਡਾ 'ਚ, ਚਾਹੇ ਪ੍ਰੋਵਿੰਸ਼ੀਅਲ ਹੈ ਮਿਊਂਸਪਲ ਹੈ, ਲੀਡਰਸ ਉਸ ਸਮੇਂ ਬੜੇ ਬੜੇ ਵਾਅਦੇ ਕਰਦੇ ਨੇ, ਪ੍ਰਪੋਜ਼ਲਸ ਲੈ ਕੇ ਆਉਂਦੇ ਨੇ, ਮੈਨੀਫੈਸਟੋਸ ਲੈ ਕੇ ਆਉਂਦੇ ਨੇ, ਪੈਕੇਜਸ ਲੈ ਕੇ ਆਉਂਦੇ ਨੇ, ਸੋ ਜੇ ਇਸ ਵੇਲੇ ਪੈਕੇਜ ਮਿਲ ਰਿਹਾ ਤਾਂ ਕੀ ਹਰਜ਼ਾ, ਹੁਣ ਇਸ ਵੇਲੇ ਪੰਜ ਸਟੇਟ ਜਿੱਥੇ ਜਿੱਥੇ ਇਲੈਕਸ਼ਨ ਹੈ, ਤੇ ਜੇ ਛੱਡੋ 2 ਲੱਖ ਕਰੋੜ, ਮੈਨੂੰ ਨਹੀਂ ਪਤਾ 2 ਲੱਖ ਕਰੋੜ ਆਉਣਾ ਸੀ ਕਿ ਨਹੀਂ ਆਉਣਾ ਸੀ, ਪੰਜਾਬ ਨੂੰ ਤਾਂ ਇੱਕ ਇੱਕ ਰੁਪਇਆ ਇਸ ਵੇਲੇ ਇੰਪੋਰਟੈਂਟ ਹੈ, ਜੇ 2 ਲੱਖ ਕਰੋੜ ਨਹੀਂ ਆਵੇ, 1 ਲੱਖ ਕਰੋੜ ਆ ਜਾਵੇ, 50,000 ਕਰੋੜ ਆ ਜਾਵੇ, 40,000 ਕਰੋੜ ਆ ਜਾਵੇ, 42,000 ਕਰੋੜ ਕਹਿ ਰਹੇ ਸੀਗੇ, ਜਾਂ 10,000 ਕਰੋੜ ਆ ਜਾਵੇ, ਪੰਜਾਬ ਨੂੰ ਤਾਂ ਜਿੰਨੇ 10,000 ਕਰੋੜ ਵੀ ਆ ਜਾਏ, ਛੱਡ ਦੋ 2 ਲੱਖ ਕਰੋੜ ਨੂੰ, ਜੇ 10,000 ਕਰੋੜ ਵੀ ਆਉਂਦਾ ਤਾਂ ਪੰਜਾਬ ਨੂੰ ਤਾਂ ਫਾਇਦਾ ਹੀ ਹੈ, ਬਲਕਿ ਇਸ ਵੇਲੇ ਤਾਂ ਇਹ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਡਿਸਕਸ਼ਨ ਇਹ ਕਰੋ ਕਿ ਪਹਿਲਾਂ ਤਾਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰੋ, ਦੈਟਸ ਪੁਆਇੰਟ ਨੰਬਰ 1, ਫਿਰ ਪੰਜਾਬ ਸਰਕਾਰ ਨੂੰ ਜਿਹੜੀ ਉਹਦੀ ਡੈਟ ਹੈਗੀ ਉਹਦੇ ਵਿੱਚ ਕੁਝ ਕਿਸ਼ਤਾਂ ਬਣਾ ਕੇ ਪੂਰਾ ਇਕੱਠਾ ਕਰੋਗੇ, ਇਹਨਾਂ ਨੇ ਫਿਰ ਕੱਲ ਨੂੰ ਕਰਜ਼ਾ ਚਾੜ ਲੈਣਾ, ਉਨਾ ਹੀ ਫਾਇਦਾ ਹੋਰ ਦੇ ਦੇਣਾ, ਕਿਸ਼ਤਾਂ ਬਣਾ ਕੇ ਜਿਸ ਤਰ੍ਹਾਂ IMF ਨੇ ਪਾਕਿਸਤਾਨ ਨੂੰ ਟਾਈਟਨ ਕੀਤਾ, ਉਸੇ ਤਰ੍ਹਾਂ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਦੇਖੋ ਜਿਹੜੀ ਵੀ ਨਵੀਂ ਸਰਕਾਰ ਆਏਗੀ ਅਸੀਂ ਤੁਹਾਨੂੰ ਫ੍ਰੀ ਬੀਜ ਸਬਸਿਡੀਜ਼ ਨਹੀਂ ਦੇਣ ਦੇਣੀਆਂ ਜੇ ਤੁਸੀਂ ਪੈਸਾ ਲੈਣਾ ਸਾਡੇ ਕੋਲ, ਨਹੀਂ ਤਾਂ ਕਿਸ਼ਤਾਂ ਨਹੀਂ ਮਿਲਣੀਆਂ ਤੁਹਾਡੀਆਂ, ਕਿਸਾਨਾਂ ਦਾ ਰਾਈਟ ਵੇ ਕਹੋ ਜੀ ਸਾਰਾ A to Z, ਜਿੰਨਾ ਵੀ ਕਿਸਾਨਾਂ ਦਾ ਕਰਜ਼ਾ ਉਹ A to Z ਰਾਈਟ ਵੇ ਮਾਫ਼ ਹੋਣਾ ਚਾਹੀਦਾ, ਵੀ ਜਿੰਨਾ ਵੀ ਹੈ ਰਾਈਟ ਵੇ ਮਾਫ਼, ਪਲੱਸ ਉੱਥੇ ਵੀ ਕਿਸਾਨਾਂ ਦੇ ਵੀ ਕੰਡੀਸ਼ਨ ਲਗਾ ਦੇਣ ਵੀ ਜਿਹੜਾ ਅੱਗੇ ਤੁਸੀਂ ਕਰਜ਼ਾ ਲਓਗੇ ਉਹ ਨਹੀਂ ਅਸੀਂ ਤੁਹਾਨੂੰ ਸੈਂਕਸ਼ਨ ਹੀ ਨਹੀਂ ਹੋਣ ਦੇਣਾ, ਜਿਹਨਾਂ ਦਾ ਕਰਜ਼ਾ ਸਾਰਾ ਮਾਫ਼ ਹੈ ਉਹਨਾਂ ਨੂੰ ਕਲੀਅਰ ਲਿਖਤੀ ਰੂਪ 'ਚ ਲੈ ਲੈਣ ਵੀ ਤੁਸੀਂ ਦੁਬਾਰਾ ਹੁਣ ਕਰਜ਼ਾ ਨਹੀਂ ਲਓਗੇ, ਹਾਂ ਰੁਜ਼ਗਾਰ ਕਿੱਦਾਂ ਦੇਣੀ ਹੈ, ਤੁਹਾਡੇ ਡਾਇਰੈਕਟ ਅਕਾਊਂਟ ਦੇ ਵਿੱਚ ਤੁਹਾਨੂੰ ਰੋਟੀ ਖਾਣ ਜੋਗੇ ਪੈਸੇ ਆਉਂਦੇ ਰਹਿਣਗੇ, ਹੋਰ ਰੁਜ਼ਗਾਰ ਕਿੱਦਾਂ ਕ੍ਰੀਏਟ ਕਰਨਾ, ਇਸ ਤਰ੍ਹਾਂ ਦੀ ਸਕੀਮ ਗਵਰਨਮੈਂਟ ਨੂੰ ਲਿਆਉਣੀ ਪਏਗੀ। ਔਰ ਦੂਸਰਾ, ਜੇ ਤੁਸੀਂ ਕਹੋ ਸਟੇਟ ਦਾ ਸਾਰਾ ਕਰਜ਼ਾ ਵਾਈਪ ਆਊਟ ਕਰ ਜਾਏਗਾ, 4 ਲੱਖ ਕਰੋੜ ਦਾ ਕਰਜ਼ਾ ਰਾਈਟ ਵੇ ਵਾਈਪ ਆਊਟ ਕਰ ਦਿਓ, ਗਲਤ ਸਟ੍ਰੈਟਜੀ ਹੋਏਗੀ, ਨਹੀਂ ਉਹਦੇ ਵਿੱਚ ਇਹ ਸਟ੍ਰੈਟਜੀ ਹੋਣੀ ਚਾਹੀਦੀ ਵੀ ਤੁਹਾਨੂੰ ਹਰ ਸਾਲ 10-20 ਹਜ਼ਾਰ ਕਰੋੜ ਦਾ ਤੁਹਾਨੂੰ ਪੈਕੇਜ ਮਿਲੇਗਾ, 5 ਸਾਲ ਦੇ ਵਿੱਚ ਤੁਹਾਨੂੰ ਮਿਲੇਗਾ, ਤੁਹਾਨੂੰ 5 ਸਾਲਾਂ 'ਚ 1-2 ਲੱਖ ਕਰੋੜ ਸੈਂਟਰ ਦੀ ਸਰਕਾਰ ਮਦਦ ਕਰੇਗੀ, ਲੇਕਿਨ ਉਹਦੇ 'ਚ ਤੁਸੀਂ ਸਬਸਿਡੀਜ਼ ਜਿਹੜੀਆਂ ਫ੍ਰੀ ਬੀਜ਼ ਬਿਨਾਂ ਮਤਲਬ ਦੀਆਂ। ਹੁਣ ਕੱਲ੍ਹ ਤੱਕ ਸਿੱਧੂ ਸਾਹਿਬ ਕਹਿ ਰਹੇ ਸੀ ਜੀ ਮੇਰੇ ਜੇ 1,000 ਰੁਪਇਆ ਮਹੀਨਾ ਕੇਜਰੀਵਾਲ ਮੇਰੇ ਘਰਵਾਲੀ ਨੂੰ ਦਏਗਾ, ਮੈਂ ਤਾਂ ਨਾ ਕਰ ਦਿਆਂਗਾ, ਮੇਰੀ ਕਿਉਂ ਘਰਵਾਲੀ ਲਏਗੀ? ਉਹ ਕੱਲ੍ਹ ਤੱਕ ਉਹ ਸਕੀਮ ਗਲਤ ਸੀ, ਬਿਲਕੁਲ ਗਲਤ ਸੀ, ਸਿੱਧੂ ਸਾਹਿਬ ਠੀਕ ਕਹਿ ਰਹੇ ਸੀ ਕੱਲ੍ਹ ਤੱਕ, ਲੇਕਿਨ ਕੱਲ੍ਹ ਤੱਕ ਉਸ 1,000 ਰੁਪਏ ਨੂੰ ਸਕੀਮ ਨੂੰ ਗਲਤ ਕਹਿ ਰਹੇ ਸੀ, ਇਹਦੇ 'ਤੇ 18,000 ਕਰੋੜ ਦਾ ਕਰਜ਼ਾ ਮਤਲਬ ਖਰਚਾ ਕੌਣ ਕਰੇਗਾ, ਅਤੇ ਸਿੱਧੂ ਸਾਹਿਬ ਨੇ ਜਿਹੜੀ ਆਪਣੀਆਂ ਸਕੀਮਾਂ ਜਾਰੀ ਕਰ ਦਿੱਤੀਆਂ ਉਹ 43-44 ਹਜ਼ਾਰ ਕਰੋੜ ਦੀਆਂ, 40,000 ਕਰੋੜ ਪਲੱਸ ਦੀਆਂ ਜਾਰੀ ਕਰ ਦਿੱਤੀਆਂ 2-4 ਦਿਨ ਬਾਅਦ। ਸੋ ਜਿਹੜੀ ਵੀ ਗਵਰਨਮੈਂਟ ਆਉਂਦੀ ਹੈ, ਚਾਹੇ ਆਮ ਆਦਮੀ ਪਾਰਟੀ ਦੀ ਆਏ, ਚਾਹੇ ਕਿਸਾਨ ਸਰਕਾਰ ਬਣਾਉਂਦੇ ਨੇ, ਕਿਸਾਨ ਮੋਰਚਾ ਜਿਹੜਾ ਹੈਗਾ, ਸੰਯੁਕਤ ਸਮਾਜ ਮੋਰਚਾ, ਚਾਹੇ ਉਹ ਸਰਕਾਰ ਬਣਾਵੇ, ਚਾਹੇ ਕਾਂਗਰਸ ਦੀ ਸਰਕਾਰ ਵਾਪਸ ਆਵੇ, ਇਹੀ 3 ਦੇ ਜ਼ਿਆਦਾ ਚਾਂਸਿਸ ਨੇ। ਹੋ ਸਕਦਾ ਅਕਾਲੀ ਦਲ ਵੀ ਆ ਜਾਏ, ਲੈਟਸ ਨੋਟ ਰੂਲ ਦੇਮ ਆਊਟ, ਬਟ ਸਰਕਾਰ ਪਹਿਲਾਂ ਹੀ ਕਹਿ ਦੇਵੇ ਕਿ ਤੁਹਾਨੂੰ ਪੈਸਾ ਮਿਲੇਗਾ, ਬਟ ਇਹ ਜਿਹੜੀਆਂ ਫਾਲਤੂ ਦੀਆਂ ਸਬਸਿਡੀਆਂ ਇਹਦੇ ਦਊਂਗੇ ਤਾਂ ਅਸੀਂ ਤੁਹਾਡੀ ਕਿਸ਼ਤ ਬੰਦ ਕਰ ਦੇਣੀ। ਹਾਂਜੀ, ਗੋ ਅਹੈਡ ਮਾਨ ਸਾਹਿਬ, ਗੱਲ ਪੂਰੀ ਕਰੋ।
ਹਾਂਜੀ ਜੋਗੀਰ ਜੀ, ਗੱਲ ਇਹ ਆ ਵੀ ਹੁਣ ਤੱਕ ਜਿੰਨਾ ਮੋਦੀ ਨੇ ਪਹਿਲੇ ਕੀਤੇ ਸੀ ਵਾਅਦੇ, ਜੇ ਬਾਅਦ ਚ ਕਹਿ ਦੇ ਤਾਂ ਜੀ ਕਿ ਇੱਕ ਵਰਡ ਉਹਨੇ ਯੂਜ ਕਰਦੇ ਸੀ ਤਾਂ ਹੋਰ ਨਿਕਲ ਗਏ, ਕਿ ਹੁਣ ਤੱਕ ਜਿੰਨੇ ਵਾਅਦੇ ਕੀਤੇ ਸਾਰੇ ਪੂਰੇ ਕੀਤੇ ਨੇ ਉਹਨੇ, ਅੱਗੇ ਇੰਨੇ ਕੁ ਅਸੀਂ ਕਾਲਾ ਧਨ ਮੰਗਾ ਲਾਂਗੇ, ਅਸੀਂ ਇੰਨੇ ਇੰਨੇ ਅਕਾਊਂਟਾਂ ਜਮ੍ਹਾਂ ਕਰਾ ਦਾਂਗੇ, ਐਂ ਇਹ ਹੋਣਾ ਸੀ। ਦੂਸਰਾ ਦੇਖੋ, ਉਹ ਉਹਨੂੰ ਬਾਈ ਰੋਡ ਜਦੋਂ ਉਹਨਾਂ ਕੋਲ ਇੰਨਾ ਵਧੀਆ ਹੈਲੀਕਾਪਟਰ ਹੈਗਾ, ਜਿਹੜਾ ਵੈਦਰ ਪਰੂਫ ਹੈਲੀਕਾਪਟਰ ਹੈਗਾ, ਹੈ ਨਾ, ਫਿਰ ਬਾਈ ਰੋਡ ਜਾਣ ਦਾ ਕੀ ਮਤਲਬ?
ਓਕੇ, ਮੈਂ ਦੋਨੋਂ ਚੀਜ਼ਾਂ ਬਾਰੀ ਬਾਰੀ ਜਵਾਬ ਦਿੰਦਾ। ਦੇਖੋ, ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ ਸੀ ਉਹ ਕਰ ਦਿੱਤੀਆਂ। ਆਰਟੀਕਲ 370 ਖਤਮ ਕਰਨ ਦੀ ਗੱਲ ਸੀ, ਮੈਨੂੰ, ਮੈਂ ਸਹੀ ਦੱਸਾਂ, ਮੈਂ ਸੋਚ ਰਿਹਾ ਸੀ ਹੋਰ ਬੜਾ ਕੁਝ ਕਰ ਦੇਣਗੇ, ਰਾਮ ਮੰਦਿਰ ਦਾ ਮਸਲਾ ਹੱਲ ਹੋ ਜਾਏਗਾ, ਉਹਨਾਂ ਨੂੰ ਪਤਾ ਸੀਗਾ, ਕਿਉਂਕਿ ਉਹ ਠੀਕ ਹੈ 1992 ਦੇ ਵਿੱਚ ਹੋਏ ਸੀਗੇ ਦੰਗੇ, ਲੇਕਿਨ ਉਸ ਤੋਂ ਬਾਅਦ ਤਾਂ ਗੁਜਰਾਤ 'ਚ ਨਹੀਂ ਦੰਗੇ ਹੋਏ। 2002 ਤੋਂ ਬਾਅਦ ਦੱਸੋ ਕਦੋਂ ਦੰਗੇ ਹੋਏ ਆ ਗੁਜਰਾਤ 'ਚ, ਮੈਨੂੰ ਕਿਸੇ ਦੰਗਿਆਂ ਦਾ ਦੱਸ ਦਿਓ, ਫਿਰ ਤਾਂ ਗੁਜਰਾਤ 'ਚ ਨਹੀਂ ਹੋਏ ਦੰਗੇ। ਸੋ ਉਹ ਰਾਮ ਮੰਦਿਰ ਦਾ ਮਸਲਾ ਵੀ ਮੈਨੂੰ ਪਤਾ ਸੀ, ਹਊਆ ਬਣਾਇਆ ਇਹਨਾਂ ਨੇ ਰਾਮ ਮੰਦਿਰ ਔਰ ਬਾਬਰੀ ਮਸਜਿਦ, ਬਲਕਿ ਬਾਬਰੀ ਮਸਜਿਦ ਦੀ ਜਿਹੜੀ ਜਗ੍ਹਾ ਮਿਲੀ ਹੈ ਉੱਥੇ ਮੈਨੂੰ ਬੜੀ ਖੁਸ਼ੀ ਹੋਈ ਕਿ ਕਈ ਜਿਹੜੇ ਮੁਸਲਿਮ ਕਮਿਊਨਿਟੀ ਦੇ ਲੀਡਰਸ ਨੇ ਉਹ ਉੱਥੇ ਤੱਕ ਵੀ ਕਹਿਣ ਲੱਗ ਪਏ, ਉਹ ਕਹਿੰਦੇ ਸਾਡੇ ਕੋਲ ਇੱਥੇ ਮਸਜਿਦਾਂ ਘੱਟ ਨੇ, ਪਹਿਲਾਂ ਸਾਨੂੰ ਮਸਜਿਦ ਦੀ ਬਜਾਏ ਜੇ ਸਾਨੂੰ ਮੁਸਲਿਮ ਕਮਿਊਨਿਟੀ ਨੂੰ ਪੈਸਾ ਮਿਲਿਆ, ਅਸੀਂ ਕੋਈ ਯੂਨੀਵਰਸਿਟੀ ਖੋਲੀ ਹੈ ਮੁਸਲਿਮ ਕਮਿਊਨਿਟੀ ਵਾਸਤੇ। ਬੜੀ ਖੁਸ਼ੀ ਹੋਈ ਮੈਨੂੰ ਕਿ ਲੋਕ ਬੜੇ ਪ੍ਰੋਗਰੈਸਿਵ ਹੋ ਗਏ ਨੇ, ਠੀਕ ਹੈ। ਸੋ ਰਾਮ ਮੰਦਿਰ ਔਰ ਬਾਬਰੀ ਮਸਜਿਦ ਦਾ ਮਸਲਾ ਹੱਲ ਹੋ ਜਾਣਾ ਸੀ, ਵਾਅਦਾ ਕੀਤਾ ਹੱਲ ਕਰਤਾ, ਉਹ ਮੈਨੂੰ ਪਤਾ, ਲੇਕਿਨ ਆਰਟੀਕਲ 370 ਨੂੰ ਟੱਚ ਕਰਨਾ ਮੁਸ਼ਕਿਲ ਸੀਗਾ। ਬੜੇ ਲੋਕ ਤਾਂ ਕਹਿੰਦੇ ਸੀ ਮਹਾਰਾਜ ਸਰਕਾਰ ਗਿਰ ਜਾਏਗੀ, ਆਰਟੀਕਲ 370 ਨੂੰ ਕੋਈ ਟੱਚ ਨਹੀਂ ਕਰ ਸਕਦਾ, ਲੇਕਿਨ ਉਹ ਵੀ ਦੇਖ ਲਓ, ਉਹਨੇ ਆਰਟੀਕਲ 370 ਵੀ ਖੜਕਾ ਕੇ ਉਹ ਮਾਰਿਆ, ਸਾਈਡ ਕੀਤਾ। ਟ੍ਰਿਪਲ ਤਲਾਕ ਬੜਾ ਵੱਡਾ ਮਸਲਾ ਸੀ, ਟ੍ਰਿਪਲ ਤਲਾਕ ਰਾਜ ਪਰ ਜੇ ਫਰਜ਼ ਕਰ ਲਓ ਅਗਲਾ 100 ਰੁਪਏ ਅਨਾਊਂਸ ਕਰਦਾ, 10, 20, 50 ਕੁਛ ਤੇ ਆਉਣਾ ਸ਼ੁਰੂ ਹੁੰਦਾ, ਕੁਛ ਤੇ ਡਿਸਕਸ਼ਨ ਸ਼ੁਰੂ ਹੁੰਦੀ ਹੈ। ਜੇ ਅਸੀਂ ਕਹੀਏ ਜੀ ਅਸੀਂ ਡਿਸਕਸ਼ਨ ਹੀ ਨਹੀਂ ਕਰਨੀ, ਉਹ ਚੀਜ਼ ਪੈਕੇਜ ਤੇ ਹੁਣ ਵੀ ਆਏਗਾ, ਅਗਲੀ ਵਾਰ ਚੱਕਰ ਤੇ ਉਹਨੂੰ ਲਗਾਉਣਾ ਹੀ ਪਏਗਾ, ਹੁਣ ਇਹ ਚੱਕਰ ਨਹੀਂ ਲੱਗਾ, ਪੈਕੇਜ ਤੇ ਅੱਗੇ ਵੀ ਚੱਲ ਕੇ ਜਿਹੜਾ ਉਹ ਆ ਜਾਏਗਾ ਜੀ।
ਡਿਬੇਟ ਦਾ ਮਸਲਾ ਇਹ ਤੇ ਕਿੰਨੀ ਵਾਰ ਮਰਜ਼ੀ ਡਿਬੇਟ ਕੀਤੀ ਜਾ ਸਕਦੀ ਹੈ, ਚਲੋ ਦੂਸਰੇ ਕਾਲਰਾਂ ਨੂੰ ਲੈ ਲਓ ਜੀ। ਮੇਰੇ ਤੇ 2-3 ਕੁਐਸਚਨ ਸੀਗੇ ਜਿਹੜੇ ਮੈਨੂੰ ਹਜੇ ਤੱਕ ਮੈਂ ਕਲੀਅਰ ਨਹੀਂ ਹੋ ਸਕੇ ਮੇਰੇ ਦਿਮਾਗ 'ਚ।
ਕਿਹੜੀ ਚੀਜ਼ ਤੁਹਾਡੇ ਦਿਮਾਗ 'ਚ ਨਹੀਂ ਕਲੀਅਰ ਹੋਈ, ਦੱਸੋ ਨਾ ਤੁਸੀਂ। ਹੈਲੋ ਹਾਂਜੀ, ਕਿਹੜੀ ਚੀਜ਼ ਤੁਹਾਡੇ ਦਿਮਾਗ 'ਚ ਕਲੀਅਰ ਨਹੀਂ ਹੋਈ, ਦੱਸੋ ਨਾ ਤੁਸੀਂ। ਹੈਲੋ, ਚਲੋ ਮੇਰੇ ਖਿਆਲ ਨਾਲ ਤੁਹਾਡੀ ਲਾਈਨ ਜਿਹੜੀ ਆ ਉਹ ਮਾਨ ਸਾਹਿਬ ਕੱਟ ਗਈ ਹੈ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ, ਧੀਰਜ ਅਨੰਦ ਜੀ, ਤੁਸੀਂ ਆਉਂਦੇ ਰਹੋ। ਧੀਰਜ ਅਨੰਦ ਜੀ, ਗੋ ਅਹੈਡ।
ਹਾਂਜੀ ਸਰ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਵੀਰ ਬਾਲ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ।
ਥੈਂਕ ਯੂ ਜੀ, ਗੁਰਪੁਰਬ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਔਰ ਵੀਰ ਬਾਲ ਦਿਵਸ ਦੀਆਂ ਵੀ ਬਹੁਤ ਬਹੁਤ ਵਧਾਈਆਂ ਜੀ। ਗੋ ਅਹੈਡ ਸਰ।
ਸਰ, ਇੱਕ ਇਹ ਵੀ ਪਤਾ ਲੱਗਾ ਜੀ, ਮੋਦੀ ਜੀ ਨੇ ਆਪਣੀ ਅਨਾਊਂਸਮੈਂਟ ਕਰਨੀ ਸੀਗੀ ਜੀ, ਜਿਹੜੀਆਂ ਆਪਣੀਆਂ ਅਮੇਰੀਕਾ ਕੈਨੇਡਾ ਦੀਆਂ ਡਰੈਕਟ ਫਲਾਈਟਾਂ ਅੰਮ੍ਰਿਤਸਰ ਕਰਨੀਆਂ ਸੀ ਜੀ, ਏਅਰਪੋਰਟ ਨੂੰ ਡਿਵੈਲਪ ਕਰਕੇ ਜੀ, ਕੀ ਇਹ ਗੱਲ ਸਹੀ ਹੈ ਜੀ? ਜਾਂ ਵਿਨੇ ਜੀ ਨੂੰ ਪਤਾ ਹੋਵੇ ਅਗਰ ਉਹਨਾਂ ਕੋਈ ਏਦਾਂ ਦੀ ਬਿਊਰੋਕ੍ਰੇਟਸ ਦੀ ਕਹਿੰਦੇ ਲਿਸਟ ਕੋਈ ਆਈ ਹੈ ਜਿਹ 'ਚ 15 ਅਨਾਊਂਸਮੈਂਟ ਸੀਗੀਆਂ, ਜਿੱਦਾਂ ਵੀ ਵੀਰ ਬਾਲ ਦਿਵਸ ਵੀ ਉਹਨਾਂ ਨੇ ਉੱਥੇ ਅਨਾਊਂਸ ਕਰਨਾ ਸੀ ਤੇ ਹੁਣ ਉਹਨਾਂ ਨੇ ਜਾ ਕੇ ਉੱਥੇ ਅਨਾਊਂਸ ਕੀਤਾ।
ਦੇਖੋ, ਮੀਡੀਆ 'ਚ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਨੇ, ਬਟ ਇਹ ਉਸ ਵੇਲੇ ਤੱਕ ਇਹ ਕਨਫਰਮ ਕਰਨਾ ਬੜਾ ਮੁਸ਼ਕਿਲ ਹੈ ਆਨੰਦ ਸਾਹਿਬ ਕਿ ਜਦੋਂ ਤੱਕ ਉਹ ਅਨਾਊਂਸਮੈਂਟ ਖੁਦ ਮੋਦੀ ਸਾਹਿਬ ਕਰਕੇ ਨਾ ਜਾਂਦੇ ਹੀ ਆਉਣ ਵਾਲੇ ਸਮੇਂ ਅਨਾਊਂਸਮੈਂਟ ਨਾ ਕੀਤੀ ਹੁੰਦੀ, ਉਸ ਵੇਲੇ ਤੱਕ ਇਹ ਕਰਨਾ ਬੜਾ ਮੁਸ਼ਕਿਲ ਹੈ। ਇਸ ਕਾਰਨ ਇਹ ਖਬਰਾਂ ਮੀਡੀਆ 'ਚ ਛਪ ਰਹੀਆਂ ਨੇ, ਸੋ ਮੀਡੀਆ ਦੇ ਹਵਾਲੇ ਨਾਲ ਜਿਹੜੀਆਂ ਖਬਰਾਂ ਨੇ ਆ ਤੁਹਾਡੇ ਸਾਹਮਣੇ ਦੇਖ ਲਓ, ਵਿਦ ਅਟਮੋਸਟ ਰਿਸਪੈਕਟ, ਬਹੁਤ ਇੱਜ਼ਤ ਦੇ ਨਾਲ, ਰਿਸਪੈਕਟ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ। ਇਹ 90% ਮੀਡੀਆ ਕਹਿ ਰਿਹਾ ਸੀ ਜੀ ਆਮ ਆਦਮੀ ਪਾਰਟੀ ਤੇ ਕਿਸਾਨਾਂ ਦਾ ਗੱਠਜੋੜ ਹੋ ਜਾਏਗਾ, ਅਸੀਂ ਤੁਹਾਨੂੰ ਪਹਿਲੇ ਕਹਿ ਰਹੇ ਸੀ ਸਾਨੂੰ ਗੱਠਜੋੜ ਹੁੰਦਾ ਨਜ਼ਰ ਨਹੀਂ ਆ ਰਿਹਾ, ਸੀਟਾਂ ਨੂੰ ਲੈ ਕੇ ਆਹ ਗੱਲਬਾਤ ਹੈ ਤੇ ਚੀਫ ਮਿਨਿਸਟਰ ਦੇ ਚਿਹਰੇ ਨੂੰ ਲੈ ਕੇ ਆਹ ਗੱਲਬਾਤ ਆ, ਸਾਰੀ ਗੱਠਜੋੜ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਅਸੀਂ ਤੁਹਾਨੂੰ ਜਦੋਂ ਆ ਗੱਠਜੋੜ ਦਾ, ਇਹ ਤੇ ਰਾਜੇਵਾਲ ਸਾਹਿਬ ਨੇ ਇਸ ਵੀਕਐਂਡ ਤੇ ਐਲਾਨ ਕੀਤਾ, ਅਸੀਂ ਡਾਕਟਰ ਸਵਾਏ ਮਾਨ ਸਿੰਘ ਨੂੰ ਲਿਆ ਕੇ ਪਹਿਲਾਂ ਐਲਾਨ ਕਰਵਾਤਾ ਸੀ ਵੀ ਹੋਣਾ ਹੀ ਨਹੀਂ ਗੱਠਜੋੜ, ਕਿਉਂਕਿ ਇਕੱਲੇ ਡਾਕਟਰ ਸਵਾਏ ਮਾਨ ਸਿੰਘ ਨਹੀਂ, ਉਹਨਾਂ ਨੇ ਤਾਂ ਆ ਕੇ ਆਉਂਦੇ ਹੀ ਕਹਿ ਦਿੱਤਾ ਵੀ ਜੇ ਗੱਠਜੋੜ ਹੋਇਆ ਤੇ ਅਸੀਂ ਪਿੱਛੇ ਹਟ ਜਾਣਾ। ਅਸੀਂ ਹੋਰ ਬਥੇਰੇ ਬੰਦਿਆਂ ਦੇ ਸੁਰਤਾਲ ਦੇਖ ਰਹੇ ਹਾਂ, ਮਨਜੀਤ ਸਿੰਘ ਜਿਹੜੇ ਹੁਣ ਇਸ ਵੇਲੇ ਜਿਹੜੀ ਇੱਕ ਸਕਰੀਨਿੰਗ ਕਮੇਟੀ ਬਣਾਈ ਹੈ 5 ਮੈਂਬਰ ਦੀ, ਕਿਸਾਨ ਜਿਹੜੇ ਆਪਣੇ 117 ਕੈਂਡੀਡੇਟ ਤਿਆਰ ਕਰ ਰਹੇ ਨੇ ਉਹਦੀ ਸਕਰੀਨਿੰਗ ਕਮੇਟੀ, ਅਮਤੋਜ ਮਾਨ ਸਾਹਿਬ ਜਿਹੜੇ ਆਪਣੇ ਬੱਬੂ ਮਾਨ ਸਾਹਿਬ ਹੋਣਾ ਨਾਲ ਫਿਲਮਾਂ ਬਣਾਈਆਂ, ਅਮਤੋਜ ਮਾਨ ਸਾਹਿਬ ਉਹਨਾਂ ਦੀ ਵੀ ਜ਼ਿੰਮੇਵਾਰੀ ਲੈ ਲਈ ਹੈ ਜਿਹੜਾ ਜੂਜ ਦਾ ਪੰਜਾਬ ਨੂੰ ਲੀਡ ਕਰ ਰਹੇ ਸੀਗੇ, ਹੋਰ ਆਪਣੇ ਮਨਜੀਤ ਹੈ। ਇਹ ਸਾਰੇ ਬੰਦੇ ਜਿਹੜੇ ਸਾਡੇ ਕੋਲ ਅੰਦਰ ਦੀ ਪੱਕੀ ਖਬਰ ਸੀਗੀ ਕਿ ਜਿਹੜੇ ਸਾਰੇ ਬੰਦੇ ਨੇ ਇੱਕ, ਇਹ ਕਹਿੰਦੇ ਇੱਕ ਇਕੱਲਾ ਰਾਜੇਵਾਲ ਸਾਹਿਬ ਹੀ ਸੀਗੇ ਜ਼ਿਆਦਾ ਉਹ ਡੁੱਲੇ ਹੋਏ ਸੀਗੇ, ਜ਼ਿਆਦਾ ਉਹਨਾਂ ਨੂੰ ਮੋਹ ਪ੍ਰੇਮ ਪਿਆ ਹੋਇਆ ਸੀ ਕੇਜਰੀਵਾਲ ਸਾਹਿਬ ਨਾਲ। ਹੁਣ ਇਹਨਾਂ ਦੇ ਮੁਤਾਬਿਕ ਉਹ ਕਹਿੰਦੇ ਹੁਣ ਉਹਨਾਂ ਦਾ ਮੋਹ ਵੀ ਭੰਗ ਹੋ ਗਿਆ, ਹੁਣ ਤੇ ਉਹਨਾਂ ਨੂੰ ਸਾਫ਼ ਅਸੀਂ ਦੱਸਤਾ ਹੈ ਵੀ ਹੁਣ ਤੇ ਐਲੀਗੇਸ਼ਨ, ਹੁਣ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਫਿਰ ਉਹ ਗੱਲ ਹੋ ਜਾਏਗੀ, ਇੱਥੇ ਆਮ ਆਦਮੀ ਪਾਰਟੀ ਦੇ ਬੜੇ ਸਮਰਥਕ ਨੇ, ਐਲੀਗੇਸ਼ਨ ਤੁਸੀਂ ਸੁਣ ਹੀ ਲਿਆ। ਹੁਣ ਤਾਂ ਕਹਿੰਦੇ ਅਸੀਂ ਦਿੱਲੀ 1.5 ਸਾਲ ਰਹਿ ਕੇ ਆਏ ਹਾਂ, ਕੀ ਕੀਤਾ ਇਹਨਾਂ ਨੇ ਕੇਜਰੀਵਾਲ? ਹੁਣ ਤਾਂ ਖੁੱਲ੍ਹ ਕੇ ਸਵਾਲ ਪੁੱਛ ਰਹੇ ਨੇ ਵੀ ਤੁਹਾਡੇ ਉੱਥੇ ਕਣਕ 1750 ਵਿਕਦੀ ਹੈ, ਤੁਸੀਂ ਤਾਂ ਮੋਦੀ ਨਾਲੋਂ ਵੀ ਖਰਾਬ ਹੋ। ਹੁਣ ਤੇ ਜੋ ਗੱਲਾਂ ਉਹ ਕਹਿ ਰਹੇ ਨੇ ਕਿਸਾਨ ਲੀਡਰਸ ਕੇਜਰੀਵਾਲ ਸਾਹਿਬ ਬਾਰੇ, ਉਹ ਤੇ ਹੁਣ ਮੈਂ, ਹੁਣ ਤੇ ਮਾਮਲਾ ਬਹੁਤ ਅੱਗੇ ਵਧੇਗਾ। ਉਹ ਅਜੇ ਚੁੱਪ ਨੇ, ਉਹਨਾਂ ਦੇ ਬੰਦੇ ਕੁਲਤਾਰ ਸੰਧਵਾ ਹੋ ਗਏ, ਕੋਈ ਉਹਨਾਂ ਦੇ ਜਿਹੜੇ ਲੀਡਰ ਨੇ ਭਗਵੰਤ ਮਾਨ ਸਾਹਿਬ, ਹਾਂ ਇੰਨੀ ਗੱਲ ਭਗਵੰਤ ਮਾਨ ਸਾਹਿਬ ਨੇ ਕਹਿਤੀ ਸਾਡੀ ਮਨ ਕੋਈ ਗੱਲ ਨਹੀਂ ਚੱਲਦੀ ਸੀ, ਉਹ ਗੱਲ ਹੁਣ ਰਾਜੇਵਾਲ ਸਾਹਿਬ ਸਹੀ ਬੋਲ ਰਹੇ ਨੇ ਕਿ ਭਗਵੰਤ ਮਾਨ ਸਾਹਿਬ ਵੀ ਮੈਨੂੰ ਨਹੀਂ ਪਤਾ, ਉਹ ਕਹਿੰਦੇ ਨੇ ਰਾਜੇਵਾਲ ਸਾਹਿਬ ਮੇਰੇ ਪਿਤਾ ਸਮਾਨ ਨੇ, ਪਰ ਗੱਲ ਉਹਨਾਂ ਦੀ ਰਾਜੇਵਾਲ ਸਾਹਿਬ ਤੋਂ ਅਲੱਗ ਹੈ। ਹੁਣ ਇਹਨਾਂ ਵੱਲੋਂ ਤਾਂ ਐਲੀਗੇਸ਼ਨਾਂ ਦੀ ਝੜੀ ਲੱਗ ਗਈ ਹੈ ਵੀ 1.5 ਸਾਲ ਦਿੱਲੀ ਰਹੇ ਹਾਂ, ਤੁਹਾਡਾ ਉੱਥੇ ਦੱਸੋ ਦਿੱਲੀ ਮਾਡਲ ਕੀ ਹੈ, ਅਸੀਂ ਤਾਂ ਦੇਖ ਕੇ ਆਏ ਬੁਰਾ ਹਾਲ ਆ ਤੁਹਾਡੇ ਦਿੱਲੀ ਮਾਡਲ ਦਾ, ਹੁਣ ਤਾਂ ਇਹ ਖੁੱਲ੍ਹ ਕੇ ਟੈ, ਮਤਲਬ ਚਲੋ ਇਹ ਤੋਂ ਵੱਡੀ ਕੀ ਐਲੀਗੇਸ਼ਨ ਹੋਏਗੀ ਕਿ ਕਿਸਾਨ ਲੀਡਰ ਹੁਣ ਇਹ ਗੱਲ ਕਹਿ ਰਹੇ ਨੇ ਵੀ ਇੱਕ ਤਾਂ ਇਹਨਾਂ ਨੇ ਝੂਠ ਪ੍ਰਚਾਰ ਕੀਤਾ ਵੀ ਰਾਜੇਵਾਲ ਸਾਹਿਬ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ, ਇੱਕ ਤਾਂ ਇਹ ਐਲੀਗੇਸ਼ਨ ਲਗਾ ਰਹੇ ਨੇ ਵੀ ਤੁਸੀਂ ਇਹ ਝੂਠ ਪ੍ਰਚਾਰ ਕੀਤਾ। ਦੂਸਰਾ ਐਲੀਗੇਸ਼ਨ ਉਹਨਾਂ ਦਾ ਬਹੁਤ ਬੜਾ ਹੈ ਕਿ ਤੁਸੀਂ ਟਿਕਟਾਂ ਦੇ ਵਿੱਚ, ਉਹ ਤਾਂ ਬਹੁਤ ਕੁਝ ਕਹਿੰਦੇ ਨੇ, ਮੈਂ ਉਹਨੂੰ ਥੋੜ੍ਹਾ ਜਿਹਾ ਚੰਗੇ ਸ਼ਬਦਾਂ 'ਚ ਕਹਿ ਦੇਵਾਂ ਵੀ ਟਿਕਟਾਂ 'ਚ ਥੋੜ੍ਹੀ ਗੜਬੜ ਕਰਦੇ ਹੋ ਤੁਸੀਂ ਟਿਕਟਾਂ ਦੇਣ ਦੇ ਵਿੱਚ, ਉਹਨਾਂ ਨੇ ਤਾਂ ਬੜਾ ਕੁਝ ਕਹਿ ਦਿੱਤਾ, ਤੁਸੀਂ ਆਪੇ ਸੁਣ ਲਿਆ ਚੈਨਲ ਵਾਏ 'ਤੇ ਉਹਨਾਂ ਦੇ ਬਿਆਨ ਹੀ ਸੁਣ ਲਓ। ਤੀਸਰਾ ਬੜਾ ਐਲੀਗੇਸ਼ਨ ਇਹ ਆ ਵੀ ਤੁਸੀਂ ਸਾਨੂੰ ਲਟਕਾ ਕੇ ਰੱਖਿਆ, ਸਾਡੇ 15 ਦਿਨ ਹੋਰ ਖਰਾਬ ਕਰਤੇ, ਸਾਡੇ ਕੋਲ ਦਿਨ ਤਾਂ ਅੱਗੇ ਬੜੇ ਥੋੜ੍ਹੇ ਸੀਗੇ, ਤੁਸੀਂ ਸਾਨੂੰ ਖਰਾਬ ਕੀਤਾ ਜਾਣ ਕੇ। ਚੌਥਾ ਉਹਨਾਂ ਦਾ ਐਲੀਗੇਸ਼ਨ ਇਹ ਆ ਵੀ ਇਹ ਸਾਰਿਆਂ ਨੂੰ ਯੂਜ਼ ਕਰਕੇ ਛੱਡ ਦਿੰਦੇ ਆ, ਠੀਕ ਹੈ ਵੀ ਇਹ ਸਾਰਿਆਂ ਨੂੰ ਵਰਤਦੇ ਨੇ, ਯੂਜ਼ ਕਰਦਾ ਹੈ ਕੇਜਰੀਵਾਲ ਇਹ ਫਿਰ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦਾ ਬਹੁਤਾ ਮੋਹ ਪਿਆਰ ਹੈ ਤਾਂ ਕੋਈ ਨੀ, ਫਿਰ ਅਸੀਂ ਬੰਦਾ ਹੋਰ ਤਿਆਰ ਕਰ ਲਾਂਗੇ ਲੀਡਰ ਸਾਡਾ। ਉਹ ਬੰਦੇ ਅੰਦਰੋਂ ਬਹੁਤ ਖਫਾ ਸੀਗੇ ਇਹਨਾਂ ਤੋਂ, ਉਹ ਕਹਿੰਦੇ ਅਸੀਂ ਨੀ ਇਹਨਾਂ ਨਾਲ ਅਲਾਇੰਸ ਬਣਾਉਣਾ, ਬਿਲਕੁਲ ਨੀ ਬਣਾਉਣਾ।
ਸੋਰੀ ਸਰ ਇੰਟਰਪਟ ਕਰ ਰਿਹਾ ਜੀ, ਮੇਰਾ ਪੋਲੀਟੀਕਲ ਕੁਐਸਚਨ ਨਹੀਂ ਸੀਗਾ, ਉਹ ਤੇ ਤੁਹਾਨੂੰ ਵੀ ਪਤਾ ਸਰ, ਸਭ ਨੂੰ ਪਤਾ ਹੈ, ਸਭ ਦੇ ਆਪਣੇ ਆਪਣੇ ਹੈ ਜੀ, ਕੋਈ ਕਿਸੇ ਦਾ ਸਕਾ ਨਹੀਂ ਹੈ ਜੀ, ਚਾਹੇ ਰਾਜੇਵਾਲ ਜੀ ਨੇ ਤੇ ਚਾਹੇ ਕੇਜਰੀਵਾਲ ਜੀ ਨੇ ਚਾਹੇ ਸੁਖਬੀਰ ਜੀ ਨੇ ਤੇ ਚਾਹੇ ਹੋਰ ਵੀ ਕੋਈ ਪੋਲੀਟੀਕਲ ਪਾਰਟੀਜ਼ ਨੇ ਤੇ ਉਹਨਾਂ ਦਾ ਬਿਜ਼ਨਸ ਹੈ ਸਰ। ਤੇ ਮੇਰਾ ਕੁਐਸਚਨ ਪੋਲੀਟੀਕਲ ਨਹੀਂ ਸੀਗਾ ਜੀ, ਮੇਰਾ ਤੇ ਸੀਗਾ ਜੀ ਪੰਜਾਬ ਨੂੰ ਜੋ ਨੁਕਸਾਨ ਹੈ ਜਾਂ ਸਾਡੇ NRI ਨੂੰ ਜੋ ਨੁਕਸਾਨ, ਸਾਨੂੰ ਡਾਇਰੈਕਟ ਫਲਾਈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜਿੱਦਾਂ ਜੀ, ਇੰਨਾ ਟਾਈਮ ਸਾਨੂੰ ਦਿੱਲੀ ਤੱਕ ਨਹੀਂ ਲੱਗਦਾ ਜੀ, ਜਿੰਨਾ ਦਿੱਲੀ ਤੋਂ ਅੱਗੇ ਪੰਜਾਬ 'ਚ ਜਾਣ 'ਚ ਸਾਡਾ ਟਾਈਮ ਲੱਗ ਜਾਂਦਾ। ਤੇ ਜੇ ਇਹ ਚੀਜ਼ ਮਿਲ ਰਹੀ ਸੀਗੀ ਤੇ ਮੈਨੂੰ ਲੱਗਦਾ ਸੀ ਉਹਨਾਂ ਨੂੰ ਬੋਲਣ ਦੇਣਾ ਚਾਹੀਦਾ ਸੀ, ਜੋ ਵੀ ਤਿਲ ਫੁੱਲ ਮਿਲਦਾ ਸੀਗਾ ਥੋੜ੍ਹਾ ਬਹੁਤਾ ਸਾਨੂੰ ਮਿਲਣ ਦੇਣਾ ਚਾਹੀਦਾ ਸੀ। ਬਾਕੀ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਸਰ ਕੋਈ ਜਥੇਬੰਦੀ, ਕੋਈ ਪੋਲੀਟੀਕਲ, ਕੋਈ ਸੋਸ਼ਲ ਜਾਂ ਕੋਈ ਕਿਸਾਨ ਜਥੇਬੰਦੀ ਜਾਂ ਕੋਈ ਹੋਰ ਵੀ ਅਸੀਂ ਜਿਹੜੇ ਮੈਨੂੰ ਨਹੀਂ ਲੱਗਦਾ ਕਿ ਆਪਣਾ ਹੀ ਫਾਇਦਾ ਦੇਖਦੇ ਨੇ ਸਾਰੇ, ਹਰ ਕੋਈ ਕਹਿੰਦਾ ਕਿ ਮੈਨੂੰ ਫਾਇਦਾ ਮਿਲ ਜੇ। ਹੁਣ ਦੇਖੋ ਪੂਰੇ ਪੰਜਾਬ ਨੇ ਕਿਸਾਨਾਂ ਦੀ ਸਪੋਰਟ ਕੀਤੀ ਜੀ, ਹੁਣ ਜਦੋਂ ਪੰਜਾਬ ਨੂੰ ਸਪੋਰਟ ਦੀ ਲੋੜ ਸੀਗੀ, ਹੁਣ ਦੇਖੋ ਉਹਨਾਂ ਨੇ ਆ ਕੇ ਜੀ ਵਿੱਚ ਰਸਤਾ ਰੋਕਤਾ ਜੀ, ਜੋ ਵੀ ਮਿਲਣਾ ਸੀਗਾ ਹੁਣ ਦੇਖੋ ਨਾ, ਸਰ ਹਰ ਕੋਈ ਕਹਿੰਦਾ ਮੈਨੂੰ ਮਿਲ ਜਾਵੇ, ਦੂਜੇ ਨੂੰ ਨਹੀਂ ਮਿਲੇ, ਜਿਹੜੇ ਪੰਜਾਬ ਨੇ ਪੂਰਾ ਸਪੋਰਟ ਉਹਨਾਂ ਦੇ ਨਾਲ ਖੜੇ ਹੋ ਕੇ ਕੀਤਾ ਜੀ ਦਿਨ ਰਾਤ, ਤੇ ਜਦੋਂ ਅੱਜ ਉਹਦੀ ਤਰੱਕੀ ਦੀ ਵਾਰੀ ਆਈ ਤੇ ਇਹਨਾਂ ਨੇ ਉਹਦਾ ਰਸਤਾ ਰੋਕਤਾ ਜੀ। ਹੁਣ ਦੇਖੋ ਇਹ ਜੋ ਇਲੈਕਸ਼ਨ ਟਾਈਮ ਤੇ ਗਰਮ ਲੋਹੇ ਦੇ ਉੱਤੇ ਥੋੜਾ ਮਾਰਨ ਵਾਲੀ ਗੱਲ ਹੁੰਦੀ ਜੀ, ਜੋ ਸਿਚੁਏਸ਼ਨ ਹੁਣ ਬਣੀ ਸੀਗੀ, ਹੁਣ ਪਤਾ ਨੀ ਉਹ 5 ਸਾਲਾਂ ਬਾਅਦ ਬਣੇਗੀ ਜਾਂ 3 ਸਾਲਾਂ ਬਾਅਦ ਬਣੇਗੀ। ਤੇ ਜਿਹੜੇ ਕੁਛ ਲੋਕੀ ਕਹਿੰਦੇ ਜੀ ਹੁਣ ਉੱਥੇ ਜਾ ਕੇ ਅਨਾਊਂਸ ਕਰਦੇ, ਮੈਨੂੰ ਨੀ ਲੱਗਦਾ ਕਿ ਐਵਰੀ ਪਾਰਟੀ ਹੈਜ਼ ਅ ਬਿਜ਼ਨਸ ਮਾਈਂਡਡ ਸਰ, ਉਹਨਾਂ ਨੂੰ ਜਿੱਥੋਂ ਫਾਇਦਾ ਹੋਏਗਾ ਉੱਥੇ ਪੈਸਾ ਸਪੈਂਡ ਕਰਨਗੇ, ਉਹ ਕਿਸੇ ਦੇ ਕੋਈ ਰਿਸ਼ਤੇਦਾਰ ਤੇ ਲੱਗਦੇ ਨੀ, ਨਾ ਹੀ ਕੋਈ ਬੀਜੇਪੀ ਸਾਡੀ ਰਿਸ਼ਤੇਦਾਰ ਹੈ ਨਾ ਹੀ ਕਾਂਗਰਸ ਹੈ, ਉਹਨਾਂ ਨੂੰ ਤੇ ਜਿੱਥੇ ਫਾਇਦਾ ਮਿਲੇਗਾ ਉੱਥੇ ਲਗਾਉਣਗੇ ਜੀ। ਤੇ ਜਦ ਇਲੈਕਸ਼ਨ ਦਾ ਟਾਈਮ ਹੀ ਹੁੰਦਾ ਕਿ ਜੋ ਕੁਛ ਮਿਲਦਾ, ਜੋ ਅਨਾਊਂਸਮੈਂਟ ਮਿਲਦੀ ਉਹ 20-30% ਜੋ ਵੀ ਮਿਲਦਾ ਉਹ ਲੈ ਲੈਣਾ ਚਾਹੀਦਾ, ਇਹ 'ਚ ਕੋਈ ਆਕੜ ਜਾਂ ਕੋਈ ਫੁਕਰੇ ਬੰਤੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਸਾਡੇ ਪੰਜਾਬ ਹਮੇਸ਼ਾ ਹੀ ਫੁਕਰੇ ਬੰਤੀ ਦੇ ਸਿਰ ਤੋਂ ਹੀ ਮਰਿਆ ਜੀ, ਲੋਕਾਂ ਨੂੰ ਪਤਾ ਨਹੀਂ ਹੁੰਦਾ ਇੰਟਰਨਲੀ ਪ੍ਰੋਸੀਜਰ ਕੀ ਹੈ ਕਿ ਹੈਲੀਕਾਪਟਰ ਤੋਂ ਜਾਣਾ, ਰੋਡ ਤੋਂ ਜਾਣਾ, ਉਹ ਵੀ ਆਪਣੀ ਉੱਠ ਕੇ ਸਲਾਹ ਦੇਣ ਲੱਗ ਪੈਂਦੇ ਆ ਜੀ, ਹੈਲੀਕਾਪਟਰ ਤੋਂ ਕਿਉਂ ਨਹੀਂ ਗਏ, ਜਦਕਿ ਅਜੇ ਮਹੀਨਾ ਪਹਿਲਾਂ ਹੀ ਹੈਲੀਕਾਪਟਰ 'ਚ ਕਰੈਸ਼ ਹੋ ਗਏ, ਉਹ ਰਾਵਤ ਜੀ ਕੌਣ ਹੈਗੇ ਜੀ, ਉਹ ਉਹਨਾਂ ਦੀ ਡੈਥ ਹੋਈ, ਮੌਸਮ ਖਰਾਬ ਨਹੀਂ ਸੀ, ਉਸ ਦਿਨ ਵੀ ਮੌਸਮ ਹੀ ਖਰਾਬ ਸੀ, ਤਾਂ ਹੀ ਉਹਨਾਂ ਨੇ ਡਿਸਾਈਡ ਕੀਤਾ ਕਿ ਬਾਏ ਰੋਡ ਜਾਣਾ। ਪਰ ਚਲੋ ਕਿਸੇ ਨਾ ਕਿਸੇ ਦੀ ਤੇ ਗਲਤੀ ਹੈ, ਬਟ ਐਟ ਦੀ ਐਂਡ ਨੁਕਸਾਨ ਪੰਜਾਬ ਦਾ ਹੋ ਗਿਆ ਜੀ, ਨੁਕਸਾਨ NRI ਸਾਡੇ ਵਰਗਿਆਂ ਦਾ ਹੋ ਗਿਆ ਜਿਹੜੇ ਫਰਸਟ੍ਰੇਟ ਹੁੰਦੇ ਆ ਜੀ, ਦਿੱਲੀ ਜਾ ਕੇ ਡਾਇਰੈਕਟ ਨਹੀਂ ਜਾ ਸਕਦੇ ਜੀ। ਤੁਹਾਡੇ ਇਹਦੇ ਤੇ ਕੀ ਹੈ ਜੀ ਵੀ ਪੁਆਇੰਟ?
ਨਹੀਂ ਮੈਂ ਤੇ ਖੁਦ ਇਹੀ ਗੱਲ ਕਰਨਾ ਜੀ, ਦੇਖੋ ਫਲਾਈਟ ਉਹਨਾਂ ਨੇ ਚਲਾਉਣੀ ਸੀ ਨਹੀਂ ਚਲਾਉਣੀ ਸੀ, ਇਹ ਮੌਕਾ ਹੁੰਦਾ ਜਦੋਂ ਦੇਖੋ ਇਲੈਕਸ਼ਨ ਵੇਲੇ ਹਰੇਕ ਪਾਰਟੀ, ਚਾਹੇ ਅਮਰੀਕਾ, ਕੈਨੇਡਾ, ਬ੍ਰਿਟੇਨ, ਇੰਡੀਆ, ਹਰ ਜਗ੍ਹਾ ਇੱਕੋ ਚੀਜ਼ ਹੁੰਦੀ, ਇਲੈਕਸ਼ਨ ਵੇਲੇ ਹਰ ਪਾਰਟੀ ਕੁਛ ਨਾ ਕੁਛ ਫਾਇਦਾ ਦੇਣਾ ਚਾਹੁੰਦੀ ਹੈ ਤਾਂ ਕਿ ਉਹ ਸਰਕਾਰ ਵਿੱਚ ਵਾਪਸ ਆਵੇ। ਸੋ ਜਿਹੜਾ ਕੋਈ ਇਸ ਵੇਲੇ ਮਿਲਦਾ ਹੈ, ਜੇ ਫਲਾਈਟ ਦੀ ਮਿਲਣ ਦੀ ਕੋਈ ਸੀਗੀ 100% ਦਾ ਕਨਫਰਮੇਸ਼ਨ ਨਹੀਂ ਹੈ ਤਾਂ ਬਿਲਕੁਲ ਲੈ ਲੈਣੀ ਚਾਹੀਦੀ ਹੈ, ਜੇ ਅੰਮ੍ਰਿਤਸਰ ਡਾਇਰੈਕਟ ਫਲਾਈਟ ਉਹ ਚਲਾਉਣ ਨੂੰ ਤਿਆਰ ਨੇ ਜਾਂ ਕੋਈ ਰਿਲੀਫ ਪੈਕੇਜ ਉਹ ਦੇਣ ਨੂੰ ਤਿਆਰ ਨੇ। ਦੇਖੋ ਅਸੀਂ ਰਿਲੀਫ ਪੈਕੇਜ ਅੱਜ ਅਨਾਊਂਸ ਹੋਏਗਾ, ਕੱਲ੍ਹ ਨੂੰ ਪੁੱਛਣ ਵਾਲੇ ਤਾਂ ਬਣ ਸਕਦੇ, ਇੰਨਾ ਕੁਛ ਹੁਣ ਜਿਹੜੀ ਪੰਜਾਬ ਦੇ ਵਿੱਚ ਸੜਕਾਂ ਬਣਦੀਆਂ ਕਿੱਥੋਂ ਬਣਦੀਆਂ, ਜਿਹੜੇ ਉਹ ਸਾਰਾ ਹੁਣ ਦਿੱਲੀ ਦੇ ਵਿੱਚ ਉਹ ਫਲਾਈਓਵਰ ਬਣੇ ਆ, ਸਾਰਾ ਕੁਝ ਬਣਿਆ, ਸੈਂਟਰ ਦੇ ਉਹ ਪੈਕੇਜ ਨਾ ਹੀ ਬਣ ਰਹੇ, ਹੋਰ ਕਿੱਥੋਂ ਬਣ ਰਹੇ, ਸੈਂਟਰ ਦੇ ਪੈਕੇਜ ਤਾਂ ਦੇਣੇ ਹੀ ਹੈ, ਬਿਹਾਰ ਨੂੰ ਵੀ ਕਿੱਡਾ ਵੱਡਾ ਪੈਕੇਜ ਉਹਨਾਂ ਨੇ ਦਿੱਤਾ ਹੈਗਾ, ਬੰਗਾਲ ਨੂੰ, ਸਭ ਨੂੰ ਪੈਕੇਜਸ ਮਿਲ ਰਹੇ ਆ, ਉਹਦੇ ਨਾਲ ਹੀ ਉਹ ਸਾਰਾ ਕੁਝ ਉਹਨਾਂ ਦਾ ਚੱਲ ਰਿਹਾ ਸਿਲਸਿਲਾ, ਬਿਨਾਂ ਸੈਂਟਰ ਦੀ ਕੱਲ੍ਹ ਸਟੇਟ ਕੋਲੈਪਸ ਕਰ ਜਾਏਗੀ, ਜੇ ਸੈਂਟਰ ਪੈਸਾ ਦੇਣ ਤੋਂ ਮਨਾ ਕਰ ਦੇਵੇ, ਜੇ ਅਸੀਂ ਤੁਹਾਨੂੰ ਸਾਲ ਪੈਸਾ ਨਹੀਂ ਦੇਣਾ, ਸਟੇਟ ਬੈਂਕਰਪਟ ਹੋ ਜਾਏਗੀ, ਚੀਫ ਮਿਨਿਸਟਰ ਘਰ ਜਾ ਕੇ ਬੈਠ ਜਾਣਗੇ, ਜਿਹੜੀਆਂ ਉਹਨਾਂ ਦੇ ਹੈਲੀਕਾਪਟਰ ਚੱਲਦੇ ਨੇ ਚੰਨੀ ਸਾਹਿਬ ਦੇ, ਠੀਕ ਨੇ, ਚੰਨੀ ਸਾਹਿਬ ਇੱਧਰ ਹੈਲੀਕਾਪਟਰ ਲੈ ਕੇ ਇੱਧਰ ਦੌੜ ਜਾਂਦੇ ਨੇ, ਸਿੱਧੂ ਸਾਹਿਬ ਹੈਲੀਕਾਪਟਰ ਲੈ ਕੇ ਇੱਧਰ ਜਾਂਦੇ ਨੇ, ਅੱਜ ਉੱਥੇ ਮਾਲਵਿਕਾ ਸੂਦ ਜੀ ਨੂੰ ਜੁਆਇਨ ਕਰਾਇਆ, ਦੋ ਵੱਖਰੇ ਵੱਖਰੇ ਕਾਫਲੇ ਆਏ ਆ, ਬੜੇ ਬੜੇ ਕਾਫਲੇ ਉਹਨਾਂ ਦੇ, ਜਿਹ 'ਚ ਗੱਡੀਆਂ ਬੰਦੂਕ ਲੈ ਕੇ ਬੰਦੇ ਖੜੇ ਨੇ ਸਾਰੇ, ਇਹ ਸਾਰੇ ਵੱਡੇ ਵੱਡੇ ਕਾਫਲੇ ਜਿਹੜੇ ਚੱਲਦੇ ਨੇ, ਇਹ ਕਿੱਥੋਂ ਆਉਂਦੇ ਨੇ, ਸਟੇਟ ਕੋਲ ਤਾਂ, ਸਟੇਟ ਤਾਂ ਕਰਜਾਈ ਹੈ ਇਸ ਵੇਲੇ, ਸਟੇਟ 'ਤੇ ਕਰਜਾਈ ਹੈ, ਸਟੇਟ 'ਤੇ ਜਿੱਦਾਂ ਉਹ ਕਹਿੰਦੇ ਨਾ ਇੰਟਰਸਟ ਓਨਲੀ ਪੇਮੈਂਟ, ਉਹ 'ਤੇ ਚੱਲ ਰਹੀ ਹੈ ਇਸ ਵੇਲੇ, ਥਰਡ ਲਾਰਜੈਸਟ ਡੈਟ ਸਰਵਿਸਿੰਗ ਜਿਹੜੀ ਆ, ਠੀਕ ਹੈ ਨੀ, ਪਹਿਲੀ ਵੱਡੀ ਜਿਹੜਾ ਪੈਸਾ ਜਾਂਦਾ ਮੁਲਾਜ਼ਮਾਂ ਦੀ ਤਨਖਾਹ 'ਤੇ ਜਾਂਦਾ। ਬਾਈ ਦਾ ਦੇਖੋ ਮੈਂ ਤੁਹਾਨੂੰ ਸਾਰਾ ਮੈਥ A to Z ਉੱਦਾਂ ਹੀ ਸਮਝਾ ਦਿੱਤਾ, 95,000 crore rupees ਦਾ ਇਹਨਾਂ ਦੇ ਖਰਚੇ ਨੇ, 95,000 crore ਦੇ, ਅਤੇ 75,000 crore ਇਹਨਾਂ ਦੀ ਇਨਕਮ ਹੈ, ਠੀਕ ਹੈ। ਔਰ ਉਹ ਖਰਚਾ ਜਦੋਂ ਆਪਾਂ ਸਾਰੇ ਘਰ ਦੇ ਵਿੱਚ ਲਿਖਦੇ ਹਾਂ ਨਾ, ਜੇ ਅਸੀਂ ਘਰ 'ਚ ਕਹੀਏ ਜੀ ਘਰ 'ਚ ਸਾਨੂੰ$10,000 ਚਾਹੀਦਾ ਖਰਚਾ, ਜੇ ਕੋਈ ਉੱਦਾਂ ਲਿਖੇ ਕਿ 10,000 ਮੋਟਾ ਮੋਟਾ ਚਾਹੀਦਾ, ਕਦੇ 10,000 ਨਹੀਂ ਹੁੰਦਾ ਖਰਚਾ, ਉਹ 10 ਦਾ 11,000 ਹੋ ਜਾਂਦਾ ਘਰ ਦੇ ਵਿੱਚ, ਚਲੋ ਜੀ ਇਹ ਤੁਹਾਨੂੰ ਕਿ ਤੁਸੀਂ ਸਰ ਭੋਲੀਆਂ ਗੱਲਾਂ ਕਰ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਸਿੱਧੂ ਸਾਹਿਬ ਔਰ ਚੰਨੀ ਸਾਹਿਬ ਨੂੰ ਵੇਹ ਲਾ ਬਜਟ ਮੈਨੇਜ ਕਰਨ ਦਾ? ਠੀਕ ਹੈ, ਉਹਨਾਂ ਦੋਨਾਂ ਨੂੰ ਤਾਂ ਇਹ ਪਿਆ ਵੀ ਇਸ ਵੇਲੇ ਕੁਰਸੀ ਦੁਬਾਰਾ ਕਿਹਨੂੰ ਮਿਲਣੀ ਹੈ? ਦੋ ਮਹੀਨੇ ਉਹਨਾਂ ਨੂੰ ਰਾਤ ਨੂੰ ਪੋਸਟਰ ਪੋਸਟਰ ਨਾ ਉਹਨਾਂ ਦੋਹਾਂ ਨੇ ਸਿੱਧੂ ਸਾਹਿਬ ਨੇ ਤੇ ਉਹਨਾਂ ਨੇ ਪੋਸਟਰ। ਮੈਂ ਤਾਂ ਇਸ ਲਈ ਕਹਿੰਦਾ ਵੀ ਇਹਨਾਂ ਨੂੰ ਚਾਹੀਦਾ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਉਹਨੂੰ ਕਹੋ ਜੀ, ਚਾਹੇ ਕਾਂਗਰਸ ਕੋਈ ਪੈਕੇਜ ਦੇ ਰਹੀ ਹੈ, ਚਾਹੇ ਮੋਦੀ ਸਾਹਿਬ ਪੈਕੇਜ ਦੇ ਰਹੇ, ਹਰੇਕ ਦਾ ਸਵਾਗਤ ਕਰੋ, ਪੈਕੇਜ ਸੁਣੋ, ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਸੁਣੋ। ਆਮ ਇਹਨੇ ਤਾਂ ਮੈਨੀਫੈਸਟੋ ਨਹੀਂ ਬਣਾਇਆ ਹਜੇ ਤੱਕ ਕਿਸੇ ਨੇ, ਮੈਨੀਫੈਸਟੋ ਦੀ ਮੀਟਿੰਗ ਨਹੀਂ ਹੋਈ। ਚਲੋ ਮੈਨੂੰ ਇੰਨੀ ਦੱਸ ਦਿਓ, ਬਾਜਵਾ ਸਾਹਿਬ ਪ੍ਰਧਾਨ ਨੇ, ਮੈਨੀਫੈਸਟੋ ਇੰਚਾਰਜ ਨੇ, 5 ਮੈਂਬਰੀ ਕਮੇਟੀ ਬਣੀ ਹੈ, ਮੈਨੂੰ ਤੁਸੀਂ ਦੱਸੋ ਇੱਕ ਜਿਹੜੀ ਰੂਲਿੰਗ ਪਾਰਟੀ ਹੈ, ਰੂਲਿੰਗ ਪਾਰਟੀ ਆ, ਉਹਨਾਂ ਨੇ ਜੇ ਕੋਈ ਇੱਕ ਮੀਟਿੰਗ ਵੀ ਕੀਤੀ ਹੋਵੇ, ਸਾਡੇ ਇੰਨੇ ਕਾਲਰ ਸੂਝਵਾਨ ਸੁਣਦੇ ਨੇ, ਦੱਸ ਦੇਣ ਵੀ ਹਜੇ ਮੈਨੀਫੈਸਟੋ ਦੀ ਕੋਈ ਮੀਟਿੰਗ ਹੋਈ ਹੈ ਕਾਂਗਰਸ ਦੀ? ਮੈਨੀਫੈਸਟੋ ਤਾਂ ਦੂਰ ਦੀ ਗੱਲ ਹੈ, ਇਹਨਾਂ ਨੂੰ ਪਤਾ ਹੀ ਨਹੀਂ ਦੇਣਾ ਕੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਪਲੈਨਿੰਗ ਕੀ ਹੈ, ਅਤੇ ਜਿਹੜਾ ਬੰਦਾ ਆਉਂਦਾ ਹੈ ਕੋਈ ਪਲੈਨਿੰਗ ਲੈ ਕੇ ਉਹਨੂੰ ਅਸੀਂ ਦੌੜਾ ਦਿੰਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਅਸੀਂ ਡਾਂਗਾ ਸੋਟੇ ਚਲਾ ਤੇ, ਅਸੀਂ ਬੱਲੇ ਬੱਲੇ ਕਰਾਤੀ ਅਸੀਂ ਆਪਣੀ, ਬਸ ਇਹ ਇਹ ਆ ਪੰਜਾਬ ਦੀ ਇਹੀ ਹੈ, ਸਾਡਾ ਕੰਮ ਹੀ ਇਹੀ ਰਿਹਾ, ਅਸੀਂ 20 ਸਾਲ ਨੁਕਸਾਨ ਕਰਵਾ ਕੇ ਵੀ ਸਾਨੂੰ ਸਮਝ ਨਹੀਂ ਆਈ, ਨਾ ਅਸੀਂ ਕਾਂਗਰਸ ਨੂੰ ਪੁੱਛਣਾ ਇਸ ਵੇਲੇ
ਨੁਕਸਾਨ ਹੋ ਗਿਆ ਮੁੱਛ ਤੇ ਨੀ ਨਾ ਸਾਡੀ ਨੀਵੀਂ ਹੋਈ ਸਰ,
ਮੁੱਛ ਫਿਰ ਖੜੀ ਰੱਖੂਗਾ ਉਹ ਸਰ ਵੱਖਰੀ ਗੱਲ ਆ ਫਿਰ। ਚਲੋ ਮੈਂ ਹੁਣ ਉਹਦੇ ਤੇ ਕੀ ਕਮੈਂਟ, ਮੈਂ ਉਹਦੇ ਕਮੈਂਟ ਨਹੀਂ ਕਰਨਾ ਚਾਹੁੰਦਾ, ਸਾਨੂੰ ਦੇਖੋ ਸਾਡੀ, ਮੈਂ ਇੱਕ ਗੱਲ ਵਾਰ ਵਾਰ ਕਹਿੰਦਾ ਹੁੰਦਾ,
ਐਂਡ ਵੀ ਆਰ ਪ੍ਰਾਊਡੀ ਬੈਗਰ, ਹੀ ਇਜ਼ ਹੰਬਲ ਗਿਵਰ ਐਂਡ ਵੀ ਆਰ ਪ੍ਰਾਊਡੀ ਬੈਗਰ, ਦੈਟਸ ਇਟ ਸਰ, ਬੋਟਮ ਲਾਈਨ ਨੁਕਸਾਨ ਕਰਾਤਾ ਜੀ ਬਿਨਾਂ ਗੱਲ ਤੋਂ। ਠੀਕ ਹੈ,
ਧੰਨਵਾਦ ਜੀ, ਅੱਗੇ ਤੁਹਾਡੇ ਵਿਚਾਰ,
ਥੈਂਕ ਯੂ।
ਇਕਨੋਮਿਕ ਸੋਵਰਨਟੀ ਜਿਹੜੀ ਹੈ ਨਾ, ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਇਕਨੋਮਿਕ ਸੋਵਰਨਟੀ ਅੱਜ ਦੇ ਦੌਰ 'ਚ ਸਭ ਤੋਂ ਇੰਪੋਰਟੈਂਟ ਉਹ ਆ। ਅੰਮ੍ਰਿਤਪਾਲ ਜੀ ਤੁਸੀਂ ਆਉਂਦੇ ਰਹੋ, ਨੈਕਸਟ ਕਾਲ। ਹਾਂਜੀ ਅੰਮ੍ਰਿਤਪਾਲ ਜੀ ਤੁਸੀਂ ਆਉਂਦੇ ਰਹੋ, ਫਿਰ ਕਿਰਪਾਲ ਸਿੱਧੂ ਜੀ ਤੁਸੀਂ ਆਉਂਦੇ ਰਹੋ, ਅੰਮ੍ਰਿਤਪਾਲ ਜੀ ਯੂ ਗੋ।
ਹਾਂਜੀ ਜਤੂਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਹੈ? ਠੀਕ ਹੈ, ਐਵਰੀਥਿੰਗ ਇਜ਼ ਗੁੱਡ ਸਰ?
ਹਾਂਜੀ ਬਿਲਕੁਲ ਜੀ ਜਤਵੀਰ ਸਾਹਿਬ, ਮੈਂ ਪਹਿਲੀ ਤੇ ਤੁਹਾਡੇ ਨਾਲ ਸਹਿਮਤ ਹਾਂ ਸਾਰੀ ਗੱਲ ਤੇ ਵੀ, ਜੇ ਪੈਕੇਜ ਅਲਾਊਂਸ ਹੁੰਦਾ ਤੇ ਚੰਗੀ ਗੱਲ ਸੀ, ਪਰ ਪਹਿਲੋਂ ਵੀ ਤੁਹਾਨੂੰ ਚੇਤਾ ਜਦੋਂ ਕਿਸਾਨ ਅੰਦੋਲਨ ਸੀ, ਕੋਈ ਆਪਣੇ ਅਮਿਤ ਸ਼ਾਹ ਜੀ ਨੇ ਆਉਣਾ ਸੀ, ਉਦੋਂ ਉਹਨਾਂ ਨੂੰ ਰੈਲੀ ਕੈਂਸਲ ਕਰਨੀ ਪਈ ਕਿਉਂਕਿ ਕਿਸਾਨ ਵਿਰੋਧ, ਕਹਿੰਦੇ ਅਸੀਂ ਤੁਹਾਡਾ ਵਿਰੋਧ ਕਰਾਂਗੇ। ਪਰ ਹੁਣ ਵੀ ਕੀ ਇਹ ਰੀਜ਼ਨ ਇੱਕ ਵੱਡਾ ਕਾਰਨ ਆ ਜਾਂ ਹੋਰ, ਜਿਵੇਂ ਵੈਦਰ ਖਰਾਬ ਸੀਗਾ, ਜਾਂ ਮੈਨੂੰ ਇੱਕ ਸਭ ਤੋਂ ਵੱਡਾ ਇਹ ਕੁਸਚਨ ਦਾ ਜਵਾਬ ਦਿਓ ਮੈਨੂੰ, ਜਿੱਦਾਂ ਕੁਰਸੀਆਂ ਖਾਲੀ ਸੀ, ਕੀ ਤੁਹਾਨੂੰ ਲੱਗਦਾ ਵੀ ਮੋਦੀ ਸਾਹਿਬ ਉੱਥੇ ਆ ਕੇ ਐਡਰੈਸ ਕਰਦੇ ਕੋਈ ਵੀ ਰੁਕਾਵਟ ਪਾਵੇ ਨਾਮ ਦੀ, ਤੁਹਾਨੂੰ ਲੱਗਦਾ ਵੀ ਮੋਦੀ ਸਾਹਿਬ ਉੱਥੇ ਉਹਨੂੰ ਉਹਨਾਂ ਨੂੰ ਐਡਰੈਸ ਕਰਦੇ ਜੀ? ਇਹਦਾ ਜਵਾਬ ਦਿਓ।
ਦੇਖੋ ਜੇ ਕੁਰਸੀਆਂ ਖਾਲੀ ਸੀ ਇਹਨਾਂ ਕੋਲ ਤਾਂ ਹੋਰ ਵਧੀਆ ਰੀਜ਼ਨ ਸੀਗਾ, ਕਾਂਗਰਸ ਨੂੰ ਤਾਂ ਉਹਨਾਂ ਦੀ ਹੋਰ ਸਿਕਿਉਰਿਟੀ ਅਰੇਂਜ ਕਰਵਾ ਕੇ ਉੱਥੇ ਪਹੁੰਚਦਾ ਕਰਨਾ ਚਾਹੀਦਾ ਸੀ।
ਹਾਂਜੀ ਇੱਕੋ ਗੱਲ ਦਾ ਜਵਾਬ ਦਿਓ, ਜੇ ਜਿੱਦਾਂ ਕੁਰਸੀਆਂ ਖਾਲੀ ਸੀ, ਗੈਦਰਿੰਗ ਹੈ ਨਹੀਂ ਸੀ, ਕੀ ਪਹੁੰਚ ਜਾਂਦੇ ਤੇ ਫਿਰ ਐਡਰੈਸ ਕਰਦੇ?
ਸਰ ਦੇਖੋ ਉਹ ਤਾਂ ਹੁਣ ਇੱਕ ਹਾਈਪੋਥੈਟੀਕਲ ਕੁਐਸਚਨ ਬਣਾਤਾ ਨਾ ਸੀ, ਉਹ ਤਾਂ ਕਾਂਗਰਸ ਨੇ ਇੱਕ ਖਰਾਬ ਕੁਐਸਚਨ ਬਣਾਤਾ, ਇਹਨਾਂ ਨੂੰ ਤਾਂ ਮੇਕ ਸ਼ੋਰ ਕਰਨਾ ਚਾਹੀਦਾ ਸੀ ਉਹਨਾਂ ਨੂੰ ਪਹੁੰਚਦੇ ਕਰਦੇ, ਤਾਂ ਕਿ ਉਹਨਾਂ ਕੋਲ ਬਹਾਨਾ ਕੋਈ ਨਾ ਹੁੰਦਾ। ਜੇ ਦੇਖੋ ਇਹਨਾਂ ਨੂੰ ਚਾਹੀਦਾ ਸੀਗਾ ਵੀ ਰਸਤਾ ਖਾਲੀ ਕਰਵਾਉਂਦੇ ਜਾਂ ਆਲਟਰਨੇਟ ਰੂਟ ਲੱਭਦੇ, ਚੰਨੀ ਸਾਹਿਬ ਨੇ ਤਾਂ ਫੋਨ ਹੀ ਨਹੀਂ ਚੱਕਿਆ, ਤੇ ਜਿਹੜੇ DGP ਸਾਹਿਬ ਸੀਗੇ ਜਾਂ ਹੋਮ ਸੈਕਟਰੀ ਸੀਗੇ ਇਹਨਾਂ ਨੇ ਤਾਂ ਦੱਸਿਆ ਹੀ ਨਹੀਂ ਉਹਨਾਂ ਨੂੰ, ਉਹ ਤਾਂ ਕਹਿੰਦੇ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ। ਹੁਣ ਸੁਪਰੀਮ ਕੋਰਟ 'ਚ ਸਾਰੀ ਚੀਜ਼ ਬਾਹਰ ਆਏਗੀ, ਸੁਪਰੀਮ ਕੋਰਟ ਦੇ ਵਿੱਚ ਸਾਰੀ ਚੀਜ਼ ਬਾਹਰ ਆਏਗੀ। ਹੁਣ ਦੇਖੋ ਕੁਰਸੀਆਂ ਦੀ ਗੱਲ ਤੁਹਾਡੀ ਆਪਣੀ ਜਗ੍ਹਾ ਸਹੀ ਹੈ, ਬਟ ਉਹ ਤਾਂ ਉਹ ਚੀਜ਼ ਹੋ ਗਈ ਨਾ ਵੀ ਅਗਲਾ ਕਹਿੰਦਾ ਜੀ ਮੈਂ ਤਾਂ ਆਉਣਾ ਸੀਗਾ, ਅਸੀਂ ਉਹਨਾਂ ਨੂੰ ਉੱਥੇ ਆਉਣ ਦਿੰਦੇ, ਪੈਕੇਜ ਸੁਣਦੇ ਉਹਨਾਂ ਦੇ, ਚਾਹੇ ਜੇ ਉਹ ਉੱਥੇ ਪੰਡਾਲ 'ਚ ਵਾਪਸ ਚਲੇ ਜਾਂਦੇ ਫਿਰ ਉਹਨਾਂ ਦੀ ਗਲਤੀ ਕੱਢੀ ਜਾਣੀ ਸੀ। ਜੇ ਉਹ ਪੰਡਾਲ ਇਸ ਵੇਲੇ ਤਾਂ ਉਹਨਾਂ ਕੋਈ ਬਹਾਨਾ ਸੀ, ਆਪ ਪਲੇਟ 'ਚ ਪਾ ਕੇ ਬਹਾਨਾ ਦਿੱਤਾ ਸੀ, ਪਲੇਟ ਦੇ ਵਿੱਚ ਪਾ ਕੇ ਕਿ ਲਓ ਜੀ ਤੁਹਾਡੀ ਸਿਕਿਉਰਿਟੀ ਲੈਪਸ ਹੋ ਗਿਆ, ਉਹ ਤਾਂ ਪੰਗਾ ਪਵਾ ਲਿਆ ਸੀ ਆਪਣੇ ਸਿਰ। ਸਿਕਿਉਰਿਟੀ ਲੈਪਸ ਸਰ ਬਹੁਤ ਵੱਡਾ ਇਸ਼ੂ ਹੈ, ਸਿਕਿਉਰਿਟੀ ਲੈਪਸ ਮੈਨੂੰ 20-22 ਸਾਲ ਹੋ ਗਏ ਇੱਥੇ ਪ੍ਰੋਫੈਸ਼ਨਲੀ ਪੱਤਰਕਾਰ ਦੀ ਤਰ੍ਹਾਂ ਕੰਮ ਕਰਦੇ ਹਾਂ ਐਜ਼ ਅ ਜਰਨਲਿਸਟ, ਅਤੇ ਇੰਡੀਆ 'ਚ ਅਖਬਾਰਾਂ ਪੜ੍ਹਦੇ ਨੇ, ਮੇਰੀ ਤਾਂ ਨਿਗਾਹ 'ਚ ਹੀ ਨਹੀਂ ਆਇਆ ਕਦੇ ਵੀ ਸਿਕਿਉਰਿਟੀ ਲੈਬਸ ਐਡਾ ਵੱਡਾ ਕਰਕੇ ਕੋਰ ਹੈ। ਸਿਕਿਉਰਿਟੀ ਲੈਬਸ ਇੱਕ ਬਹੁਤ ਵੱਡਾ ਇਸ਼ੂ ਹੈ, ਗਵਰਨਮੈਂਟ ਨੂੰ ਆਪਣੇ ਸਿਰ ਨਹੀਂ ਲੈਣਾ ਚਾਹੀਦਾ ਗੱਲ, ਉਹਨਾਂ ਨੂੰ ਉੱਥੇ ਪਹੁੰਚਾਉਂਦੇ ਫਿਰ ਮੋਦੀ ਸਾਹਿਬ ਉੱਥੇ ਦੇਖਦੇ ਫਿਰ ਜਾਂਦੇ, ਫਿਰ ਇਹਨਾਂ ਨੂੰ ਮੌਕਾ ਮਿਲਣਾ ਸੀ ਤਾੜੀ ਮਾਰਨ ਦਾ, ਫਿਰ ਇਹਨਾਂ ਦਾ ਠੋਕੋ ਤਾਲੀ ਹੋਣੀ ਸੀ, ਫਿਰ ਇਹਨਾਂ ਨੂੰ ਫਿਰ ਮਜ਼ੇ ਲੈਂਦੇ ਚਟਕਾਰੇ ਲੈਂਦੇ ਜੋ ਮਰਜ਼ੀ ਕਰਦੇ, ਫਿਰ ਕਰ ਸਕਦੇ ਸੀ। ਜੇ ਇਹਨਾਂ ਨੇ ਹਾਸਾ ਹੀ ਕਰਨਾ ਸੀ, ਉਹਦਾ ਮਜ਼ਾਕ ਉਡਾਉਣਾ ਸੀ, ਫਿਰ ਕਰ ਸਕਦੇ ਸੀਗੇ ਸਾਰੇ ਜਣੇ, ਚੰਨੀ ਸਾਹਿਬ ਵੀ ਸਿੱਧੂ ਸਾਹਿਬ ਵੀ ਸਾਰੇ ਜਣੇ। ਬਟ ਜਿਹੜੀ ਇਹਨਾਂ ਨੇ ਆਹ ਗਲਤੀ ਕੀਤੀ ਹੈ ਕਿ ਉਹਨਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਜਾਂ ਉੱਥੇ ਜੋ ਸਿਕਿਉਰਿਟੀ ਲੈਬਸ ਹੋਇਆ, ਉਹ ਫਿਰ ਸਾਰੀ ਗਲਤੀ ਨਾ ਸਿਰ ਪੈ ਗਈ ਹੈ। ਹੁਣ ਤਾਂ ਉਹ ਤਾਂ ਗੱਲ ਹੀ ਪਿੱਛੇ ਪੈ ਗਈ ਕਿ ਉੱਥੇ ਕੁਰਸੀਆਂ ਖਾਲੀ ਸੀ, ਨਹੀਂ ਖਾਲੀ ਸੀ, ਪੈਕੇਜ ਅਸੀਂ ਦੇਣਾ ਸੀ ਜੀ ਵੱਡਾ ਪੈਕੇਜ, ਪਤਾ ਨਹੀਂ ਦੇਣਾ ਸੀ ਮੈਨੂੰ ਬੜੇ ਲੋਕ ਕਹਿੰਦੇ ਜੀ 2 ਲੱਖ ਕਰੋੜ ਦਾ, ਮੈਂ ਕਿੱਦਾਂ ਕਹਿ ਦਵਾਂ ਹਾਂ, ਮੇਰੇ ਕੋਲ ਮੈਨੂੰ ਕਿਹੜਾ ਮੋਦੀ ਸਾਹਿਬ ਨੇ ਚਿੱਠੀ ਪਾਈ ਹੈ ਕਿ ਯੋਧਵੀਰ ਜੀ ਆ ਲਓ ਜੀ 2 ਲੱਖ ਕਿਰਪਾਲ ਸਿੱਧੂ ਜੀ ਤੁਸੀਂ ਆਉਂਦੇ ਰਹੋ, ਕਿਰਪਾਲ ਸਿੱਧੂ ਜੀ ਗੋ ਐਡ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕਿਰਪਾਲ ਸਿੱਧੂ ਜੀ ਗੋ ਐਡ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਹਾਂਜੀ ਗੋ ਐਡ ਜੀ।
ਅੱਛਾ, ਇਸ ਤਰ੍ਹਾਂ ਹੈ ਕਿ ਜਿਹੜੇ ਮੋਦੀ ਭਗਤ ਹੈ ਬਹੁਤ ਕਹਿ ਰਿਹਾ ਕਿ ਪੈਕੇਜ ਮਿਲਣਾ ਸੀ, ਪੈਕੇਜ ਨਹੀਂ ਮਿਲਿਆ, ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਨਾ। ਜਿਹੜਾ ਬੰਦਾ ਪੰਜਾਬ ਪੂਰੇ ਇੰਡੀਆ ਨਾਲ ਧੋਖਾ ਕਰ ਸਕਦਾ ਹੈ ਤੇ ਉਹ ਪੰਜਾਬ ਨਾਲ ਕੀ ਧੋਖਾ ਨਹੀਂ ਕਰ ਸਕਦਾ?
ਦੇਖੋ ਇੱਥੇ ਦੋ ਚੀਜ਼ਾਂ ਨੇ ਕਿਰਪਾਲ ਸਿੱਧੂ ਸਾਹਿਬ, ਪਹਿਲੇ ਤਾਂ ਮੇਰੀ ਇੱਕ ਹੰਬਲ ਰਿਕੁਐਸਟ ਹੋਏਗੀ ਕਿ ਜਿਹੜੀ ਇਹ ਨੇਮ ਕਾਲਿੰਗ ਆ ਇਹ ਬਾਕੀ ਚੈਨਲ ਇਹਨੂੰ ਬੜਾ ਇਨਕਰੇਜ ਕਰਦੇ ਨੇ। ਇੱਕ ਸੈਕਿੰਡ ਮੇਰੀ ਗੱਲ ਸੁਣੋ ਕਿਰਪਾਲ ਸਿੱਧੂ ਸਾਹਿਬ, ਜਿਹੜੀ ਇਹ ਨੇਮ ਕਾਲਿੰਗ ਆ ਨਾ ਵੀ ਕਿਸੇ ਨੂੰ,
ਹਾਂਜੀ
ਇੱਕ ਮਿੰਟ ਸਰ ਪਹਿਲਾਂ ਤੁਸੀਂ ਗੱਲ ਸੁਣ ਲਓ, ਤੁਹਾਡੀ ਸੁਣ ਲਈ ਮੈਂ ਗੱਲ, ਤੁਸੀਂ ਅਜੇ ਤੁਸੀਂ ਲਾਈਨ 'ਤੇ, ਤੁਸੀਂ ਆਪਣੀ ਗੱਲ ਪੂਰੀ ਕਰਨਾ, ਪੂਰੀ ਰੱਖਣਾ ਔਰ ਪੂਰਾ ਟਾਈਮ ਲੈਣਾ। ਪਹਿਲੀ ਚੀਜ਼ ਤਾਂ ਪਤਾ ਕੀ, ਬਾਕੀ ਚੈਨਲ ਇਹਨੂੰ ਬੜਾ ਇੰਜੋਏ ਕਰਦੇ ਨੇ ਕਿ ਇੱਕ ਕਾਲਰ ਆ ਕੇ ਕਹਿ ਦਿੰਦਾ ਜੀ ਉਹ ਮੋਦੀ ਭਗਤ ਹੈ, ਦੂਸਰਾ ਕੋਈ ਗੋਦੀ ਮੀਡੀਆ, ਤੀਸਰਾ ਹੁੰਦਾ ਕਹਿੰਦੇ ਜੀ ISI ਦਾ ਏਜੰਟ ਹੈ, ਤੀਸਰਾ ਕਹਿੰਦਾ ਜੀ ਪਾਕਿਸਤਾਨ ਦਾ ਏਜੰਟ ਹੈ। ਨਹੀਂ, ਇਹ ਬਾਕੀ ਚੈਨਲ ਤੇ ਲੋਕ ਬੜਾ ਇੰਜੋਏ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹਨਾਂ ਤੋਂ ਵੇਲ ਨਹੀਂ ਲੱਗਦਾ। ਸੋ ਸਾਡੇ ਕੋਲ ਪਤਾ ਕੀ ਹੈ, ਲੈਂਗੁਏਜ ਬੜੀ ਖਿਆਲ ਨਾਲ ਅਸੀਂ ਵਰਤਣੀ ਹੈਗੀ ਹੈ। ਕੋਈ ਕਿਸੇ ਨੂੰ ਆਮ ਆਦਮੀ ਪਾਰਟੀ ਦਾ ਭਗਤ ਕਹੇਗਾ, ਕੋਈ ਕੇਜਰੀ ਭਗਤ ਕਹੇਗਾ ਕਿਸੇ ਨੂੰ ਵੀ ਇਹ ਕੇਜਰੀ ਭਗਤ ਆ, ਕੋਈ ਹੋਰ ਬੜੇ ਸਾਰੇ ਨਾਮ ਨੇ, ਮੈਂ ਤਾਂ ਹੁਣ ਆਉਂਦੀ ਸਾਰੇ ਨਾਮ ਵੀ ਨਹੀਂ ਲੈਣਾ ਚਾਹੁੰਦਾ ਕਿਉਂਕਿ ਇੱਥੇ ਬਹੁਤ ਸਾਫ਼ ਸੁਥਰੀ ਭਾਸ਼ਾ 'ਚ ਮੁੱਦੇ ਦੇ ਉੱਤੇ ਗੱਲ ਹੁੰਦੀ ਆ। ਹਾਂ, ਉਹ ਤੁਹਾਡਾ ਕੁਸ਼ਚਨ ਤੁਸੀਂ ਬਿਲਕੁਲ ਪੁੱਛ ਸਕਦੇ ਹੋ, ਕੁਸ਼ਚਨ ਤੁਹਾਡਾ ਸਿੱਧੂ ਸਾਹਿਬ ਬਿਲਕੁਲ ਵਾਜਿਬ ਹੈ ਕਿ ਕੀ ਇਹ ਪੈਕੇਜ ਮਿਲਣਾ ਵੀ ਸੀ ਨਹੀਂ ਮਿਲਣਾ ਸੀਗਾ, ਉਹ ਕੁਸ਼ਚਨ ਤੁਹਾਡਾ ਵਾਜਿਬ ਹੈ, ਠੀਕ ਹੈ ਜੀ। ਹਾਂਜੀ, ਹੁਣ ਤੁਸੀਂ ਆਪਣੀ ਗੱਲ ਅੱਗੇ ਜਾਰੀ ਰੱਖੋ, ਗੋ ਹੈਡ ਸਰ।
ਇਸ ਤਰ੍ਹਾਂ ਹੈ ਵੀ ਜਿਹਨੇ 15 ਲੱਖ ਦਾ ਵਾਅਦਾ ਕਰਕੇ ਪੂਰੇ ਭਾਰਤ ਨਾਲ ਜੁਮਲਾ ਕਹਿ ਦਿੱਤਾ ਤੇ ਕੀ ਪੰਜਾਬ ਨੂੰ ਉਹ ਐਲਾਨ ਕਰਕੇ ਕੁਛ ਵੋਟਾਂ ਤੋਂ ਬਾਅਦ ਕਹਿ ਨਹੀਂ ਸੀ ਸਕਦਾ?
ਬਿਲਕੁਲ ਕਹਿ ਸਕਦੇ ਆ। ਦੇਖੋ ਉਹ ਜਿਹੜਾ ਉਹਨਾਂ ਨੇ ਭਾਰਤ ਨੂੰ ਵਾਅਦਾ ਕੀਤਾ 2014 ਚ, ਭਾਰਤ ਨੇ ਤਾਂ 2019 ਚ ਹੋਰ ਵੱਧ ਸੀਟਾਂ ਤੋਂ ਜਿਤਾਤਾ, ਉਹ ਭਾਰਤ ਦੇ ਲੋਕ ਜਾਣਨ। ਦੇਖੋ ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਜਦੋਂ 2017 ਚ ਕੈਪਟਨ ਸਾਹਿਬ ਜਿੱਤੇ ਨੇ, ਅਸੀਂ ਇੱਥੇ ਅਨਾਊਂਸਮੈਂਟ ਕੀਤੀ, ਸਾਡੇ ਨਾਲ ਕਈ ਬੰਦੇ ਨਾਰਾਜ਼ ਹੋ ਗਏ। ਮੈਂ ਕਿਹਾ ਅਸੀਂ ਤਾਂ ਯਾਰ ਆਪ ਕਹਿੰਦੇ ਸੀਗੇ ਵੀ ਮੈਂ, ਮੇਰੀ ਆਪਣੀ ਪ੍ਰੈਡਿਕਸ਼ਨ ਸੀਗੀ ਵੀ ਆਮ ਆਦਮੀ ਪਾਰਟੀ ਸਰਕਾਰ ਆਏਗੀ, ਮੈਂ ਖੁੱਲ੍ਹ ਕੇ ਐਲਾਨ ਕਰਦਾ, ਮੈਂ ਖੁੱਲ੍ਹ ਕੇ ਐਲਾਨ ਕਰਦਾ। ਸਾਡੇ ਪੈਨਲ ਤੇ 5 ਬੰਦੇ ਬੈਠੇ ਹੁੰਦੇ ਸੀ, 2-2, 3-3 ਬੰਦੇ ਆਮ ਆਦਮੀ ਪਾਰਟੀ ਦੇ, ਸਾਡੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਜੁੜੇ ਚੈਨਲ ਤੇ ਬੜੀ ਵੱਡੀ ਗੱਲ ਕਹਿ ਗਏ ਉਦਣ, ਉਹ ਕਹਿੰਦੇ ਜੇ ਵਾਏ ਮੀਡੀਆ ਨਾ ਹੁੰਦਾ, ਜੇ ਚੈਨਲ ਵਾਏ ਨਾ ਹੁੰਦਾ ਤੇ ਇੱਥੇ ਖਤਮ ਹੋ ਜਾਣੀ ਸੀ ਆਮ ਆਦਮੀ ਪਾਰਟੀ, ਇਹ ਬਹੁਤ ਵੱਡੀ ਗੱਲ ਕਹਿ ਗਏ ਉਹ। ਅਸੀਂ ਤੇ ਆਮ ਆਦਮੀ ਪਾਰਟੀ ਦੀ ਕੋਈ ਸਪੋਰਟ ਨਹੀਂ ਕੀਤੀ, ਹਾਂ ਮੌਕਾ ਉਹਨਾਂ ਨੇ ਜ਼ਰੂਰ ਦਿੱਤਾ, ਵੱਧ ਤੋਂ ਵੱਧ ਅਸੀਂ ਮੌਕਾ ਦਿੱਤਾ, ਸਭ ਤੋਂ ਵੱਧ ਅਸੀਂ ਉਹਨਾਂ ਦੇ ਲੀਡਰ ਦੇ ਇੰਟਰਵਿਊਜ਼ ਕੀਤੇ, ਉਹ ਸਾਰਾ ਕੁਝ ਅਸੀਂ ਕਰਦੇ ਰਹੇ ਹਾਂ, ਬਿਲਕੁਲ ਕਰਦੇ ਰਹੇ ਹਾਂ। ਲੇਕਿਨ ਉਹਦੇ ਬਾਵਜੂਦ ਜੇ ਆਮ ਆਦਮੀ ਪਾਰਟੀ ਨਹੀਂ ਜਿੱਤੀ, ਹੁਣ ਮੈਂ ਕੋਈ ਇਹ ਥੋੜ੍ਹੀ ਕਹਿ ਸਕਦਾ ਵੀ ਕੈਪਟਨ ਸਾਹਿਬ ਜਿੱਤ ਗਏ, ਕਾਂਗਰਸ ਜਿੱਤ ਗਏ ਜੀ ਇਹ ਗਲਤ ਹੈ, ਕੈਪਟਨ ਸਾਹਿਬ ਨੂੰ ਉਲਟਾ ਸਿੱਧਾ ਬੋਲਣਾ ਨਹੀਂ। ਮੀਡੀਆ 'ਚ ਰਹਿੰਦੇ ਸਾਡਾ ਕੰਮ ਇੱਕੋ ਹੀ ਆ, ਅਸੀਂ ਕੈਪਟਨ ਸਾਹਿਬ ਦੀ ਫੋਟੋ ਲਾਈ ਤੇ ਕੈਪਟਨ ਸਾਹਿਬ ਦੇ ਬੰਦਿਆਂ ਦੀ ਜਿੱਤਿਆਂ ਦੀ ਫੋਟੋ ਲਾਈ, ਉਹੀ ਅਸੀਂ 10 ਮਾਰਚ ਨੂੰ ਕਰਨਾ, ਹੁਣ ਜਦ 10 ਮਾਰਚ ਨੂੰ ਰਿਜ਼ਲਟ ਆਉਣਗੇ। ਇੰਡੀਆ ਦੇ ਵਿੱਚ ਜੇ ਉਹਨਾਂ ਨੇ ਕਿਹਾ ਕੋਈ ਜੁਮਲੇ ਆ, ਤੁਸੀਂ ਕਹਿੰਦੇ ਜੀ ਇੰਡੀਆ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਉਹ, ਇੰਡੀਆ ਦੇ ਲੋਕ ਤਾਂ ਉਹਨਾਂ ਨੂੰ ਹੱਥੀਂ ਚੱਕੀ ਫਿਰਦੇ ਨੇ, ਉਹ ਇੰਡੀਆ ਦੇ ਅਸੀਂ ਸਮਝ ਰਹੇ ਹਾਂ ਦੁਸ਼ਮਣ ਹੈ, ਇੰਡੀਆ ਦੇ ਲੋਕ ਤਾਂ ਉਹਨੂੰ ਹੱਥਾਂ ਚੱਕ ਕੇ ਬੈਠੇ ਨੇ, ਉਹ ਤਾਂ ਕਹਿੰਦੇ ਜੀ ਇਹੋ ਜਿਹੇ ਨੈਸ਼ਨਲਿਸਟ ਦੇਸ਼ ਭਗਤ ਆਇਆ ਨਹੀਂ ਕੋਈ ਸਾਡੇ ਕੋਲ, ਉਹ ਇੰਨੀ ਸਟਰੋਂਗ ਮੈਜੋਰਿਟੀ ਜੋ ਉਹਨਾਂ ਨੂੰ ਦਿੱਤੀ ਹੈ ਇਸ ਵਾਰੀ, ਤਾਂ ਉਹਨਾਂ ਨੂੰ ਲੋੜ ਹੀ ਨਹੀਂ ਪਈ ਕਿਸੇ ਅਲਾਇੰਸ ਦੀ। ਹਾਲਾਂਕਿ ਮੈਂ ਸੋਚਦਾ ਸੀ, ਤੁਸੀਂ ਆਖਰੀ ਸਾਡੀ ਜਿਹੜੀ ਜਿੱਦਣ ਅਸੀਂ ਇਲੈਕਸ਼ਨ ਕਵਰੇਜ ਕਰ ਰਹੇ ਸੀਗੇ, ਸਾਡੀ ਸੀਟ ਪ੍ਰੈਡਿਕਸ਼ਨ ਜਿਹੜੀ ਸੀਗੀ, ਸਾਡੀ ਸੀਟ ਪ੍ਰੈਡਿਕਸ਼ਨ 260 ਦੇ ਗੇੜ ਸੀਗੀ ਮੇਰੀ, ਮੈਨੂੰ ਕਲੀਅਰਲੀ ਯਾਦ ਹੈ 260 ਮੈਂ ਕਹਿ ਰਿਹਾ ਸੀਗਾ, ਮੈਨੂੰ ਮੈਂ ਤਾਂ ਕਿਹਾ ਸੀ 272 ਮਤਲਬ 10-15 ਸੀਟਾਂ ਲੈ ਲੈਣਗੇ ਸਰਕਾਰ, ਸਾਨੂੰ ਵੀ ਨਹੀਂ ਉਮੀਦ ਸੀ 300 ਦਾ ਅੰਕੜਾ ਟੱਪ ਜਾਏਗੀ। ਸਾਡੇ ਘੱਟੋ ਘੱਟ 12 ਪੈਨਲ ਮੈਂਬਰ ਬੈਠੇ ਸੀ, ਸਿਰਫ ਇੱਕ ਪੈਨਲ ਮੈਂਬਰ, ਹਾਂ ਉਹ ਬਿਲਕੁਲ ਨਾਮ ਲੈ ਕੇ ਬੋਲਾਂਗਾ, ਅਰਵਿੰਦ ਖੋਸਲਾ ਸੀਗੇ, ਉਹਨਾਂ ਨੇ ਜ਼ਰੂਰ ਕਿਹਾ ਸੀਗਾ ਵੀ 300 ਤੋਂ ਉੱਪਰ ਸੀਟਾਂ ਆਉਣਗੀਆਂ। ਅਸੀਂ 12 ਦੇ ਵਿੱਚੋਂ 11 ਪੈਨਲ ਮੈਂਬਰ ਅਸੀਂ ਇੱਕ ਗੱਲ ਕਰ ਰਹੇ ਸੀਗੇ ਵੀ 272 ਵੀ ਨਹੀਂ ਦੇ ਰਹੇ ਸੀ ਅਸੀਂ ਇਹਨਾਂ ਨੂੰ, 272 ਨਹੀਂ ਅਸੀਂ ਦੇ ਰਹੇ ਇਹਨਾਂ ਨੂੰ, ਵੀ ਨਹੀਂ 260 ਹੋਣਗੀਆਂ। ਹਾਂ ਸਰਕਾਰ ਆਸਾਨੀ ਨਾਲ ਬਣ ਜਾਏਗੀ, ਇਹ ਅਸੀਂ 5-7 ਬੰਦੇ ਕਹਿੰਦੇ ਸੀ ਵੀ ਸਰਕਾਰ ਬੀਜੇਪੀ ਦੁਆਰਾ 2019 'ਚ ਆਸਾਨੀ ਨਾਲ ਬਣਾ ਜਾਏਗੀ, ਇਹ 'ਚ ਕੋਈ ਦੋ ਰਾਏ ਨਹੀਂ ਸੀਗੀ। ਹਾਂ ਕੁਛ ਬੰਦੇ ਜਿੱਦਾਂ ਵਿਰਕ ਸਾਹਿਬ ਹੈ, ਵਿਰਕ ਸਾਹਿਬ ਕਹਿੰਦੇ ਜੀ ਇਹਨਾਂ ਦੀ ਆਉਣੀ 180 ਹੈਗੀਆਂ, ਉਦੋਂ ਵਿਰਕ ਸਾਹਿਬ 180 ਦੇ ਖੜੇ ਸੀਗੇ, ਮੈਂ ਕਿਹਾ ਵਿਰਕ ਸਾਹਿਬ 180 ਨਹੀਂ ਹੋਣੀ, ਹਾਂ 225-30 ਤਾਂ ਕਿਤੇ ਨਹੀਂ ਗਈਆਂ, ਮੇਰੇ ਹਿਸਾਬ ਨਾਲ 260-270 ਸੀਟਾਂ ਆ ਜਾਣਗੀਆਂ ਇਹਨਾਂ ਦੀਆਂ ਆਰਾਮ, ਔਰ ਸਰਕਾਰ ਆਰਾਮ ਨਾਲ ਬਣ ਜਾਏ। ਵਿਰਕ ਸਾਹਿਬ ਕਹਿੰਦੇ ਨਹੀਂ, ਇਹ ਪੂਰਾ ਇੰਡੀਆ ਜਿਹੜਾ 180 'ਚ ਸਿਮਟ ਜਾਏਗਾ। ਮੈਂ ਕਿਹਾ ਚਲੋ ਦੇਖਦੇ ਹਾਂ ਇਲੈਕਸ਼ਨ ਵਾਲੇ ਦਿਨ, ਇਹ ਇਲੈਕਸ਼ਨ ਵਾਲੇ ਦਿਨ ਦੀ ਗੱਲ ਤੁਹਾਨੂੰ ਕਰ ਰਹੇ ਹਾਂ। ਸੋ ਲੋਕਾਂ ਦੇ ਸਾਡੇ ਹਿਸਾਬ ਨਾਲ ਨਹੀਂ ਨਾ ਉੱਥੇ ਇੰਡੀਆ ਦੇ ਲੋਕਾਂ ਨੇ ਚੱਲਣਾ, ਉੱਥੇ ਉਹਨਾਂ ਦੀ ਆਪਣੀ ਮਰਜ਼ੀ। ਸਿੱਧੂ ਸਾਹਿਬ ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ? ਕਿਰਪਾਲ ਸਿੱਧੂ ਸਾਹਿਬ ਜ਼ਰੂਰ ਕਰ ਲਓ ਕੁਇਕਲੀ, ਬਹੁਤ ਜਲਦੀ ਕੁਇਕਲੀ ਕੁਛ ਐਡ ਕਰਨਾ ਚਾਹੁੰਦੇ ਜ਼ਰੂਰ ਕਰ ਲਓ, ਫਿਰ ਸਿਮਰਨ ਜੀ ਨੇ ਸਾਡੇ 5 ਮੇਨ ਸਪੋਂਸਰ ਜਿਹੜੇ ਇਲੈਕਸ਼ਨ ਕਵਰੇਜ ਦੇ ਉਹ ਅਨਾਊਂਸ ਕਰਨੇ।
जी 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 और बताना चाहेंगे राकेश जी इस वक्त हमारे साथ हैं, उनसे भी करेंगे बात। पीके सबरवाल वाई मीडिया कवरेज ऑन इंडिया इलेक्शन 2022 के टाइटल स्पॉन्सर, कॉल करना है आपने रियल एस्टेट का कोई सवाल 6472994757 6472994757। अनोखी इंस्पायर इंडियन डाइमिंग वाई मीडिया कवरेज ऑन इंडिया इलेक्शन 2022 के मेन स्पॉन्सर, दो लोकेशन से सर्व करते हैं आपको, ब्रैम्पटन एंड किचनर, अनोखी इंस्पायर्ड इंडियन डाइनिंग। उपेंद्र अवस्थी एक्सक्लूसिव ऑफ मार्केट 3+2 बेडरूम एंड 4 वॉशरूम घर लेकर आए हैं, फिनिश्ड बेसमेंट के साथ, सेपरेट एंट्रेंस, हाई डिमांड एरिया, ब्रैम्पटन की कॉटरल एंड हाईवे 50 एरिया में। कॉल कीजिए 6473028589 6473028589। वाई मीडिया कवरेज ऑन इंडिया इलेक्शन 2022 के मेन स्पॉन्सर। And LML Mortgages, one-stop solution for your mortgage needs. Jagdeep Sacha, कीजिए call 416-725-7872. Why Media Coverage on India's Election 2022 के main sponsor, LML Mortgages, Jagdeep Sacha. ये दी जी राकेश शर्मा जी इस वक्त हमारे साथ हैं। जब बात
राकेश जी की हाल है सर, ठीक है जी, हेलो।
हाँ जी जुदवे जी, ठीक ठाक, तुसी सुनाओ जुदवे जी। सारे तो पहला तो थानू थोड़े श्रोतिया नू और मेरे वालों राकेश शर्मा वालों प्यार भरी निघी सत श्री अकाल, नमस्कार ते आदाब जी।
नमस्कार, सत श्री अकाल आदाब जी। और रियल स्टेट दी की रिपोर्ट है सर, ओ सांझी करो साना।
रियल स्टेट जिहड़ी है मार्केट काफी स्ट्रांग है इस वेले भी, सैलर्स मार्केट है और जिस तरह थानू पता ही है काफी टाइम्स तो जिहड़ी लिस्टिंग की काफी कमी हैगी आ रेजिडेंशियल मार्केट दे विच, और कमर्शियल जिहड़ी मार्केट भी काफी स्ट्रांग है और साडे को जिहड़ियां कमर्शियल काफी लिस्टिंग है, जिस तरह फॉर एग्जाम्पल साडे को एक कमर्शियल प्लाजा वुड स्टॉक दे विच हैगा, थानू बहुत ही वधिया प्राइस ते इह मिल सकदा, अच्छा प्लाजा वुड स्टॉक दे विच। साडे को दो गैस स्टेशन हैगे आ, एक फोर्ट एरी दे विच, एक अरेलिया दे विच, ते इहदी भी बहुत ही अच्छी प्राइस है और विद लैंड है और इहदे ते काफी इनवेस्टमेंट्स होर हो सकदियां हैगियां, होटल बन सकदा हैगा और इत्थे बर्गर किंग दा अप्रूवल हैगा, वह भी सारा असी हुण नहीं दस सकदे यार, ते क्लाइंट जिहड़े भी सोते सुनदे आ मेरा नंबर नोट कर लो ते उन मैनू बाद विच कॉल करके फुल डिटेल मेरे को लै सकदे हैगे आ। एक साडे को सेंट कैथरीन दे विच रेजिडेंशियल प्लस कमर्शियल बिल्डिंग है बहुत वधिया, वह भी थानू मिल सकदी है। मिसिसागा दे विच भी ट्रक यार्ड हैगे आ और बहुत ही वधिया साडे को एयर दे विच जिहड़ा अपने कैम्ब्रिज तो नेड़े एरिया हैगा एयर दा, उहदे विच भी थानू इंडस्ट्रियल लैंड मिल सकदी है जिथे ट्रक टर्मिनल अप्रूव थानू मिल सकदा हैगा, ते कमर्शियल प्लाजा लैंडिंग बहुत साडे को कमर्शियल लिस्टिंग हैगियां, उहदे लई थानू डिटेल ले मैनू कॉल कर लो 416-823-9505 ते इक साडे को इंडस्ट्रियल जिहड़ा यूनिट हैगा ते इह 2570 स्केयर फीट दा हैगा ਤੇ ਇਹ ਬਰਲਿੰਗਟਨ ਦੇ ਵਿੱਚ ਹੈਗਾ ਤੇ ਇਹਦੇ ਇਹਦੇ ਬਾਰੇ ਵੀ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ। ਅਗਰ ਤੁਸੀਂ ਮਿਸੀਸਾਗਾ ਲੇਕ ਸ਼ੋਰ ਦੇ ਏਰੀਏ ਦੇ ਵਿੱਚ ਜਿਹੜਾ ਕੁਈਨਜ਼ਵੇ ਐਂਡ ਸਟੀਵ ਬੈਂਕ ਦਾ ਏਰੀਆ ਹੈਗਾ ਉੱਥੇ ਬ੍ਰੈਂਡ ਨਿਊ ਫੁੱਲੀ ਰੈਨੋਵੇਟਡ ਜਿਹੜਾ ਘਰ ਲੈਣਾ ਹੈਗਾ ਤੇ ਇਹ 5000 ਸਕੇਅਰ ਫੀਟ ਦਾ ਘਰ ਹੈ, ਫਿਨਿਸ਼ ਵਾਕਆਊਟ ਇਹਦੀ ਬੇਸਮੈਂਟ ਹੈ, ਬਹੁਤ ਹੀ ਸ਼ਾਨਦਾਰ ਘਰ ਇਹ ਤੁਹਾਨੂੰ ਪ੍ਰੋਪਰਟੀ ਮਿਲ ਸਕਦੀ ਹੈਗੀ ਆ ਤੇ ਇਹਦਾ ਜਿਹੜਾ ਲੋਟ ਸਾਈਜ਼ ਹੈਗਾ 100x117 ਹੈ ਤੇ ਫੁੱਲੀ ਰੈਨੋਵੇਟਡ, ਇੱਥੇ ਕਈ ਜਿੱਦਾਂ ਪੰਜਾਬੀ ਜਿਹੜੇ ਗਾਣਿਆਂ ਦੀ ਉਹਨਾਂ ਦੀ ਸ਼ੂਟਿੰਗ ਵੀ ਹੋਈ ਹੈਗੀ ਆ ਤੇ ਇੱਥੇ ਤੁਹਾਨੂੰ ਬਹੁਤ ਹੀ ਵਧੀਆ ਪ੍ਰੋਪਰਟੀ ਇਹ ਸ਼ਾਨਦਾਰ ਏਰੀਏ ਦੇ ਵਿੱਚ ਮਿਲ ਸਕਦੀ ਹੈ ਔਰ ਸਾਨੂੰ ਕਾਫੀ ਲਿਸਟਿੰਗ ਦੀ ਜ਼ਰੂਰਤ ਹੈ ਜਿੱਦਾਂ ਜੀ, ਔਰ ਆਪਾਂ ਨੂੰ ਬ੍ਰੈਂਪਟਨ ਦੇ ਵਿੱਚ ਸਾਨੂੰ ਦੋ ਡਿਟੈਚ ਘਰ ਰਾਈਟ ਵੇ ਅਸੀਂ ਦੇ ਸਕਦੇ ਹੈਗੇ ਹਾਂ ਤੇ ਕਿਸੇ ਵੀ ਏਰੀਆ ਦੇ ਵਿੱਚ ਅੱਛੀ ਅੱਛੀ ਡਿਟੈਚ ਪ੍ਰੋਪਰਟੀ ਹੋਵੇ ਤੇ ਰਾਈਟ ਵੇ ਅਸੀਂ ਇਸ ਪ੍ਰੋਪਰਟੀਆਂ ਨੂੰ ਵੇਚ ਸਕਦੇ ਹਾਂ ਤੇ ਕਿਸੇ ਵੀ ਭੈਣ ਭਰਾ ਨੇ ਕਿਤੇ ਵੀ ਪ੍ਰੋਪਰਟੀ ਵੇਚਣੀ ਆ ਤਾਂ ਸਾਡੇ ਸਰਟਨ ਐਕਸਪਰਟਸ ਨੂੰ ਤੁਸੀਂ ਯਾਦ ਕਰੋ, ਇੱਥੇ ਸਾਡਾ ਵੈਬਸਾਈਟ ਹੈ certainexpert.com certainexpert.ca ਤੇ ਤੁਸੀਂ ਸਾਡੇ ਕਿਸੇ ਵੀ ਰੀਅਲਟਰ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ, ਚਾਹੇ ਪ੍ਰੋਪਰਟੀ ਵੇਚਣੀ ਤੁਹਾਨੂੰ ਉਹ ਫ੍ਰੀ ਮਾਰਕੀਟ ਵੈਲਿਊਏਸ਼ਨ ਕਰਕੇ ਦੇਣਗੇ ਜਾਂ ਤੁਸੀਂ ਖਰੀਦਣੀ ਆ ਤੁਹਾਨੂੰ ਪ੍ਰੋਪਰ ਤੁਹਾਡੀ ਰੀਪ੍ਰੈਜੈਂਟੇਸ਼ਨ ਹੋਏਗੀ, ਪ੍ਰੋਪਰ ਤੁਹਾਨੂੰ ਗਾਈਡੈਂਸ ਮਿਲੇਗੀ ਤੇ ਪ੍ਰੋਪਰ ਹਰ ਇੱਕ ਏਰੀਆ ਜਿੱਥੇ ਵੀ ਤੁਹਾਨੂੰ ਜ਼ਰੂਰਤ ਹੈ ਘਰ ਲੈ ਕੇ ਦਿੱਤਾ ਜਾਏਗਾ ਤੇ ਜਾਂ ਤੁਸੀਂ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦੇ ਹੋ ਇੱਕ ਅੱਛੀ ਬ੍ਰੋਕਰੇਜ ਤਾਂ ਤੁਸੀਂ ਸਟਨ ਗਰੁੱਪ ਰੀਅਲਟੀ ਐਕਸਪਰਟ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਜਿਸ ਤਰ੍ਹਾਂ ਤੁਹਾਨੂੰ ਪਤਾ ਸਾਡਾ ਸੈਕਿੰਡ ਆਫਿਸ ਗੋਡਵੇ ਐਂਡ ਕੁਈਨ ਤੇ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਔਰ ਕੁਛ ਮਹੀਨੇ ਦੇ ਵਿੱਚ ਆਪਣੇ ਫੈਬਰੀ ਮਿਡਲ ਦੇ ਵਿੱਚ ਉਹ ਰੈਡੀ ਹੋ ਜਾਏਗਾ ਜੋ ਉਹਦੀ ਪ੍ਰੋਜੈਕਸ਼ਨ ਹੈ ਤੇ ਉਸ ਤੋਂ ਬਾਅਦ ਤੇ ਕੋਈ ਵੀ ਭੈਣ ਭਰਾ ਤੁਹਾਨੂੰ ਮਿਲਣਾ ਚਾਹੁੰਦਾ ਸਾਡੇ ਆਫਿਸ ਆ ਕੇ, ਜਿਹੜਾ ਸਾਡਾ ਹੈੱਡ ਆਫਿਸ ਹੈ 60 ਗਿਲਿੰਗਮ ਡਰਾਈਵ ਆਪਣਾ ਇੱਥੇ ਜਿੱਥੇ ਸਰਵਿਸ ਕੈਂਡਾ ਦੀ ਬਿਲਡਿੰਗ ਹੈ, ਬ੍ਰੈਬ ਦਾ ਆਫਿਸ ਹੈ, ਇੱਥੇ ਸਾਨੂੰ ਫੋਰਥ ਫਲੋਰ ਤੇ ਆ ਕੇ ਮਿਲ ਸਕਦੇ ਆ ਤੇ ਸਾਡੇ ਨਾਲ ਅਪਾਇੰਟਮੈਂਟ ਬਣਾ ਕੇ ਕੋਈ ਵੀ ਗੱਲਬਾਤ ਕਰਨੀ ਆ ਤਾਂ ਕਰ ਸਕਦੇ। ਸਾਡਾ ਨੰਬਰ 416-823-9905 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੇ ਜਦੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਟਾਈਮ ਦੇਣ ਦਾ। ਤੇ ਕਿਸੇ ਵੀ ਭੈਣ ਭਰਾ ਨੇ ਬ੍ਰੋਕਰੇਜ ਜੁਆਇਨ ਕਰਨੀ 416-823-9905 ਜਾਂ ਕਿਸੇ ਨੂੰ ਵੀ ਸਾਨੂੰ ਪ੍ਰੋਪਰਟੀ ਵੇਚਣੀ ਖਰੀਦਣੀ ਤਾਂ ਸਾਡੇ ਕਿਸੇ ਵੀ ਰੀਅਲਟਰ ਦੇ ਨਾਲ ਇੱਥੇ ਤੁਸੀਂ ਗੱਲਬਾਤ ਕਰ ਸਕਦੇ। ਤੁਹਾਨੂੰ ਔਨ ਡਿਊਟੀ ਏਜੰਟ ਔਨ ਡਿਊਟੀ ਇੱਥੇ ਸਾਡੇ ਆਫਿਸ ਮਿਲਣਗੇ। ਤੇ ਸਾਡਾ 60 ਗਿਲਿੰਗਮ ਡਰਾਈਵ ਦਾ ਐਡਰੈਸ ਹੈ, ਹਾਈਵੇ 10 ਐਂਡ ਰੂਏਟ ਤੇ ਆਫਿਸ ਹੈਗਾ, ਬਲੂ ਕਲਰ ਦੀ ਬਿਲਡਿੰਗ ਤੁਹਾਨੂੰ ਦੂਰੋਂ ਮਿਲ ਜੀ।
ਬਹੁਤ ਬਹੁਤ ਸ਼ੁਕਰੀਆ ਜੀ। ਔਰ ਫੋਨ ਨੰਬਰ ਇੱਕ ਵਾਰੀ ਬਸ ਕੁਇਕਲੀ ਦੇ ਦਿਓ ਜੀ।
ਹਾਂਜੀ, 416-823-9905 416-823-9905 ਤੇ ਗੱਲਬਾਤ ਕੀਤੀ ਜਾ ਸਕਦੀ। ਥੈਂਕ ਯੂ ਜਸਵੀਰ ਜੀ।
ਥੈਂਕ ਯੂ ਸਰ, ਥੈਂਕ ਯੂ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਵਾਈ ਮੀਡੀਆ ਕੋਵਿਡ ਐਂਡ ਵੈਕਸੀਨ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਜਿੱਥੇ ਡੈਰੀਏ ਦੀ ਜੇ ਅਸੀਂ ਅੱਜ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਕੋਈ ਫੇਰ ਰੈਕੋਰਡ ਨੰਬਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਲੇਕਿਨ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੇ ਵੀ ਨੰਬਰ ਆ ਰਹੇ ਨੇ ਇਸ ਵੇਲੇ PCR ਟੈਸਟ, ਕਿਆ ਵਾਕਈ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਕਿਉਂਕਿ ਪਿਛਲੇ 24 ਘੰਟਿਆਂ 'ਚ ਸਿਰਫ 40,000 ਟੈਸਟ ਹੀ ਕੀਤੇ ਗਏ ਨੇ। ਦੂਸਰੀ ਤਰਫ ਅਸੀਂ ਸਾਡੀ ਨਿਗਾਹ ਜਿਹੜੀ ਹੈ ਉਹ ਲਗਾਤਾਰ ਬਰਕਰਾਰ ਹੈਗੀ ਹੈ ਜਿਹੜੇ ਹਸਪੀਟਲ ਦੇ ਵਿੱਚ ਇਸ ਵੇਲੇ ਪੇਸ਼ੈਂਟ ਜਿਹੜੇ ਐਡਮਿਟ ਕਰਾਏ ਜਾ ਰਹੇ ਨੇ। ਇੱਕ ਹਫ਼ਤਾ ਪਹਿਲਾਂ ਲਗਭਗ 1,250 ਪੇਸ਼ੈਂਟ ਸੀਗੇ ਓਨਟੈਰੀਓ ਦੇ ਵੱਖ ਵੱਖ ਹਸਪੀਟਲ ਦੇ ਵਿੱਚ, ਲੇਕਿਨ ਅੱਜ 2,500 ਦੇ ਨੇੜੇ ਤੇੜੇ ਤਾਦਾਦ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਓਨਟੈਰੀਓ ਦੇ ਵੱਖ ਵੱਖ ਹਸਪੀਟਲ ਦੇ ਵਿੱਚ। ICU ਦੇ ਨੰਬਰ ਦੀ ਗੱਲ ਕਰੀਏ ਤੇ ICU ਦੇ ਵਿੱਚ ਇਸ ਵੇਲੇ 438 ਲੋਕਾਂ ਦਾ ਇਲਾਜ ਜਿਹੜਾ ਹੈ ਉਹ ਕੋਰੋਨਾ ਵਾਇਰਸ ਦੇ ਕਾਰਨ ਇਸ ਸਮੇਂ ਚੱਲ ਰਿਹਾ ਹੈ। ਕੱਲੇ ਓਨਟੈਰੀਓ ਹੀ ਨਹੀਂ ਬਲਕਿ ਬ੍ਰਿਟਿਸ਼ ਕੋਲੰਬੀਆ, ਕਿਊਬੈਕ ਔਰ ਹੋਰ ਕਈ ਪ੍ਰੋਵਿੰਸਿਸ ਦੇ ਵਿੱਚ ਵੀ ਇਸ ਵੇਲੇ ਹੈਲਥ ਕੇਅਰ ਸਿਸਟਮ ਦੇ ਉੱਤੇ ਲੋਡ ਕਾਫੀ ਵੱਧਦਾ ਚਲਾ ਜਾ ਰਿਹਾ ਹੈ। ਦੂਸਰੀ ਤਰਫ ਅਗਲੀ ਵੱਡੀ ਖਬਰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਸਾਰੀਆਂ ਵੱਖ ਵੱਖ ਪ੍ਰੋਵਿੰਸਿਸ ਦੇ ਪ੍ਰੀਮੀਅਰ ਦੇ ਨਾਲ ਇਸ ਬਾਰੇ ਗੱਲਬਾਤ ਕਰ ਰਹੇ ਨੇ, ਵਿਚਾਰ ਚਰਚਾ ਚੱਲ ਰਹੀ ਹੈ ਕਿ ਜੋ ਇਸ ਵੇਲੇ ਸਾਰੇ ਕੈਨੇਡਾ ਦੇ ਵਿੱਚ ਜੋ ਨੰਬਰਸ ਓਮੀਕਰੋਨ ਦੇ ਕਾਰਨ ਵੱਧ ਰਹੇ ਨੇ ਔਰ ਹੈਲਥ ਕੇਅਰ ਦੇ ਉੱਤੇ ਜ਼ਿਆਦਾ ਜਿਹੜਾ ਲੋਡ ਪੈ ਰਿਹਾ ਉਸ ਦੇ ਲਈ ਸੋਲੂਸ਼ਨਸ ਕੀ ਲੱਭੇ ਜਾਣਗੇ। ਇੱਕ ਵੱਖਰੀ ਖਬਰ ਦੱਸ ਦਈਏ ਕਿ ਰੈਪਿਡ ਟੈਸਟ ਕਿੱਟ ਜਿਹੜੀਆਂ ਨੇ ਉਹਦੀ ਮੰਗ ਲਗਾਤਾਰ ਵੱਧ ਰਹੀ ਹੈ ਔਰ ਉੱਥੋਂ ਸਰਕਾਰ ਦਾ ਕਹਿਣਾ ਹੈ ਕਿ ਉਹ ਹੋਰ ਜ਼ਿਆਦਾ ਰੈਪਿਡ ਟੈਸਟ ਕਿੱਟ ਜਿਹੜੀਆਂ ਨੇ ਉਹ ਪ੍ਰੋਵਿੰਸਿਸ ਨੂੰ ਪ੍ਰੋਵਾਈਡ ਕਰ ਰਹੇ ਨੇ। ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਅੰਤਰਰਾਸ਼ਟਰੀ ਸਮਾਚਾਰ ਦੀ। ਅੰਤਰਰਾਸ਼ਟਰੀ ਸਮਾਚਾਰ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਅਸੀਂ ਪਾਕਿਸਤਾਨ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਪਾਕਿਸਤਾਨ ਦੇ ਟੂਰਿਸਟ ਇਲਾਕੇ ਮਰੀ ਦੇ ਵਿੱਚ ਇੱਕ ਹਾਦਸਾ ਪੇਸ਼ ਹੋਇਆ ਜਿਸ ਦੇ ਵਿੱਚ ਕਿ 22 ਜਣਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਜਿੱਥੇ ਅੱਜ ਸੋਮਵਾਰ ਦੇ ਦਿਨ ਓਪੋਜੀਸ਼ਨ ਨੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੇ ਖਿਲਾਫ਼ ਜੰਮ ਕੇ ਹੰਗਾਮਾ ਕੀਤਾ, ਜਿੱਥੇ ਉਹਨਾਂ ਨੇ ਮੰਗ ਕੀਤੀ ਹੈਗੀ ਹੈ ਕਿ ਇਹਦੀ ਡਿਟੇਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਮਰੀ ਦੇ ਵਿੱਚ ਜਿਹੜੇ 12 ਬੰਦੇ ਮਾਰੇ ਗਏ ਨੇ ਇਹਦੇ ਵਿੱਚ ਇਨੋਸੈਂਟ ਬੱਚੇ, ਜਵਾਨ, ਬੂੜੇ ਸਭ ਲੋਕ ਮੌਜੂਦ ਸੀਗੇ, ਲੇਕਿਨ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਕੋਈ ਨਹੀਂ ਸੀਗਾ ਕਿ ਬਹੁਤ ਜ਼ਿਆਦਾ ਨੈਗਲੀਜੈਂਸ ਹੋਈ ਹੈ। ਇਹਨੂੰ ਇੱਕ ਕ੍ਰਿਮੀਨਲ ਐਕਟ ਜਿਹੜਾ ਓਪੋਜੀਸ਼ਨ ਵੱਲੋਂ ਉਹ ਨਵਾਂ ਸਰਵੇ ਅੱਜ ਜਿਹੜਾ ਲੇਟੈਸਟ ਸਰਵੇ ਆਇਆ ਸੀ ਵੋਟਰ ਸਰਵੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸੀ ਵੋਟਰ ਸਰਵੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਉੱਤਰ ਪ੍ਰਦੇਸ਼ ਦੀ। ਉੱਤਰ ਪ੍ਰਦੇਸ਼ ਦੇ ਵਿੱਚ ਲੱਗ ਰਿਹਾ ਹੈ ਕਿ ਬੀਜੇਪੀ ਇੱਕ ਵਾਰੀ ਫਿਰ ਸਰਕਾਰ ਬਣਾ ਸਕਦੀ ਹੈ, ਲਗਾਤਾਰ ਲੀਡ ਉਹਨਾਂ ਦੀ ਜਿਹੜੀ ਬਰਕਰਾਰ ਹੈ। ਹਾਲਾਂਕਿ 2017 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਬੀਜੇਪੀ ਨੇ 300 ਤੋਂ ਜ਼ਿਆਦਾ ਸੀਟਾਂ ਜਿੱਤੀਆਂ ਸੀਗੀਆਂ। 403 ਸੀਟਾਂ ਦੀ ਅਸੈਂਬਲੀ ਦੇ ਵਿੱਚ ਬੀਜੇਪੀ ਨੇ ਇਕੱਲਿਆਂ ਹੀ 325 ਸੀਟਾਂ ਜਿੱਤ ਲਈਆਂ ਸੀਗੀਆਂ। ਸਮਾਜਵਾਦੀ ਪਾਰਟੀ ਨੂੰ 50, BSP ਨੂੰ ਸਿਰਫ 19 ਸੀਟਾਂ ਮਿਲੀਆਂ ਸੀਗੀਆਂ। ਸੋ ਕਿਸੇ ਨੂੰ ਵੀ 50 ਸੀਟਾਂ ਨਹੀਂ ਮਿਲਿਆ ਸੀ, ਲੇਕਿਨ ਇਸ ਵਾਰ ਹਾਲਾਤ ਥੋੜੇ ਜਿਹੇ ਵੱਖਰੇ ਨਜ਼ਰ ਆ ਰਹੇ ਨੇ। ਹਾਲਾਂਕਿ ਬੀਜੇਪੀ ਲਗਾਤਾਰ ਜੋ ਰਿਕੁਆਇਰਡ ਨੰਬਰ ਹੈਗਾ 201 ਸੀਟਾਂ ਚਾਹੀਦੀਆਂ ਨੇ, 201 ਸੀਟਾਂ ਮੈਜੋਰਟੀ ਵਾਸਤੇ। ਸੋ ਬੀਜੇਪੀ ਦਾ ਜੋ ਅੱਜ ਦਾ ਤਾਜ਼ਾ ਸਰਵੇ ਆਇਆ ਹੈਗਾ ਉਸ ਦੇ ਮੁਤਾਬਿਕ ਬੀਜੇਪੀ ਨੂੰ ਤਕਰੀਬਨ 230 ਸੀਟਾਂ ਜਿਹੜੀਆਂ ਨੇ ਉਹ ਮਿਲ ਸਕਦੀਆਂ ਨੇ। ਸੋ ਮੈਜੋਰਟੀ ਤੋਂ ਤਕਰੀਬਨ 25-30 ਸੀਟਾਂ ਜ਼ਿਆਦਾ ਨੇ। ਸਮਾਜਵਾਦੀ ਪਾਰਟੀ ਜਿਹਨੇ ਪਿਛਲੀ ਵਾਰ 50 ਸੀਟਾਂ ਵੀ ਨਹੀਂ ਜਿੱਤੀਆਂ ਸੀ, ਇਸ ਵਾਰੀ 100 ਸੀਟਾਂ ਜ਼ਿਆਦਾ ਜਿੱਤ ਸਕਦੀ ਹੈ। ਸਮਾਜਵਾਦੀ ਪਾਰਟੀ 150 ਦੇ ਆਸਪਾਸ ਪਹੁੰਚ ਸਕਦੀ ਹੈ। ਉੱਥੇ ਹੀ ਅਸੀਂ ਦੱਸ ਦਈਏ ਕਿ BSP ਉਹਦੇ ਹਾਲਾਤ ਬੜੇ ਖਰਾਬ ਨੇ। ਪਿਛਲੀ ਵਾਰ ਵੀ 19 ਸੀਟਾਂ ਸੀਗੀਆਂ, ਪਰ BSP ਇਸ ਵਾਰ ਜੋ ਲੱਗ ਰਿਹਾ ਕਿ ਉਹੀ 15 ਸੀਟਾਂ ਦੇ ਉੱਤੇ ਕਿਤੇ ਜਿੱਤ ਹਾਸਲ ਕਰੇਗੀ। ਕਾਂਗਰਸ ਦੇ ਹਾਲਾਤ ਵੀ ਖਰਾਬ ਹੀ ਨਜ਼ਰ ਆ ਰਹੇ ਨੇ। ਪਿਛਲੀ ਵਾਰ ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਵਿੱਚ 2017 ਦੀਆਂ ਇਲੈਕਸ਼ਨ ਦੇ ਵਿੱਚ ਸਿਰਫ 7 ਸੀਟਾਂ ਜਿੱਤੀਆਂ ਸੀਗੀਆਂ। ਅੱਜ ਦਾ ਤਾਜ਼ਾ ਸਰਵੇ ਕੁਝ ਵੱਖਰਾ ਨਹੀਂ ਦੱਸ ਰਿਹਾ। ਅੱਜ ਦੇ ਤਾਜ਼ਾ ਸਰਵੇ ਦੇ ਮੁਤਾਬਿਕ ਵੀ ਕਾਂਗਰਸ 5 ਸੀਟਾਂ ਜਿਹੜੀਆਂ ਉਹ ਜਿੱਤ ਸਕਦੀ ਹੈ। ਬਾਕੀ ਇੰਡੀਪੈਂਡੈਂਟ ਨੂੰ 4 ਸੀਟਾਂ ਮਿਲੀਆਂ ਸੀ, ਇਸ ਵਾਰ ਵੀ 3-4 ਸੀਟਾਂ ਇੰਡੀਪੈਂਡੈਂਟਸ ਨੂੰ ਜਾ ਸਕਦੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੋ ਸਕਦੀ ਹੈ ਉੱਥੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੇ ਵਿੱਚ ਸੀ ਵੋਟਰ ਸਰਵੇ ਦੇ ਮੁਤਾਬਿਕ ਕਾਂਟੇ ਦੀ ਟੱਕਰ ਹੁੰਦੀ ਨਜ਼ਰ ਆ ਰਹੀ ਹੈ ਔਰ ਕਿਸੇ ਇੱਕ ਪਾਰਟੀ ਨੂੰ ਮੈਜੋਰਟੀ ਜਿਹੜੀ ਆ ਉਹ ਮਿਲਦੀ ਨਜ਼ਰ ਨਹੀਂ ਆ ਰਹੀ। ਸੀ ਵੋਟਰ ਸਰਵੇ ਜਿਸ ਦੇ ਮੁਤਾਬਿਕ ਅਸੀਂ ਤੁਹਾਨੂੰ ਡਿਟੇਲ ਜਿਹੜੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤੇ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਸੀ ਵੋਟਰ ਸਰਵੇ ਦੇ ਮੁਤਾਬਿਕ ਇੱਕ ਵਾਰੀ ਫੇਰ ਅਸੀਂ ਦੱਸ ਦਈਏ ਕਿ ਕਾਫੀ ਜ਼ਬਰਦਸਤ ਟਾਕਰਾ ਕਾਂਗਰਸ ਔਰ ਆਮ ਆਦਮੀ ਪਾਰਟੀ 'ਚ ਹੋਏਗਾ। ਲੇਕਿਨ ਸੀ ਵੋਟਰ ਸਰਵੇ ਦੇ ਮੁਤਾਬਿਕ ਜਿਹੜੀ ਅਸੀਂ ਰਿਪੋਰਟ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ, ਸੀ ਵੋਟਰ ਸਰਵੇ ਦੇ ਮੁਤਾਬਿਕ ਜ਼ਿਆਦਾ ਪਲੜਾ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਭਾਰੀ ਹੈ। ਸੀ ਵੋਟਰ ਸਰਵੇ ਦੇ ਮੁਤਾਬਿਕ ਪੰਜਾਬ ਦੇ ਵਿੱਚ ਜੇ ਹੁਣ ਜਿਹੜਾ ਇੱਕ ਮਿੰਟ ਲਈ ਅਸੀਂ ਸੀਟਾਂ ਵੱਲ ਜਿਹੜਾ ਗੌਰ ਕਰਨਾ ਚਾਹੁੰਦੇ ਹੈਗੇ ਹਾਂ, ਸੀ ਵੋਟਰ ਸਰਵੇ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਉਹ 55 ਸੀਟਾਂ ਲੈ ਕੇ ਜਾਏਗੀ, ਕਾਂਗਰਸ ਨੂੰ ਮਿਲਣਗੀਆਂ 40 ਸੀਟਾਂ, ਅਕਾਲੀ ਦਲ ਤੀਸਰੇ ਨੰਬਰ ਤੇ ਹੋਏਗਾ ਜਿਹਨਾਂ ਨੂੰ 20 ਸੀਟਾਂ ਮਿਲਣਗੀਆਂ, ਬੀਜੇਪੀ ਔਰ ਉਹਨਾਂ ਦੇ ਸਾਥੀਆਂ ਨੂੰ 2 ਸੀਟਾਂ, ਬਾਕੀਆਂ ਦਾ ਖਾਤਾ ਵੀ ਖੁੱਲਣਾ ਮੁਸ਼ਕਿਲ ਹੈ। ਇਹ ਜਿਹੜੀ ਆ ਉਹਨਾਂ ਨੇ ਪ੍ਰੋਜੈਕਸ਼ਨ ਦਿੱਤੀ ਸੀ ਵੋਟਰ ਸਰਵੇ ਨੇ। ਉੱਤਰਾਖੰਡ ਵੱਲ ਜਿਹੜਾ ਗੌਰ ਕਰ ਲਈਏ, ਉੱਤਰਾਖੰਡ ਦੇ ਵਿੱਚ ਬੀਜੇਪੀ ਇੱਕ ਵਾਰ ਫਿਰ ਤੋਂ ਸਰਕਾਰ ਬਣਾ ਸਕਦੀ ਹੈ, ਲੇਕਿਨ ਕਾਂਗਰਸ ਬੜੀ ਕੜੀ ਟੱਕਰ ਜਿਹੜੀ ਉਹ ਦਿੰਦੀ ਨਜ਼ਰ ਆ ਰਹੀ ਹੈ। ਬੀਜੇਪੀ ਕੋਲ 34 ਸੀਟਾਂ ਔਰ ਕਾਂਗਰਸ ਨੂੰ 33 ਸੀਟਾਂ, ਬਿਲਕੁਲ ਕਾਂਟੇ ਦੀ ਟੱਕਰ 34 ਔਰ 33 ਉੱਤਰਾਖੰਡ ਦੇ ਵਿੱਚ। ਆਮ ਆਦਮੀ ਪਾਰਟੀ ਨੂੰ ਵੀ 3 ਸੀਟਾਂ ਦਿੱਤੀਆਂ ਨੇ, ਸੋ 70 ਸੀਟਾਂ ਦੀ ਅਸੈਂਬਲੀ ਦੇ ਵਿੱਚ ਜੇ ਬੀਜੇਪੀ ਕੋਲ 34 ਔਰ ਕਾਂਗਰਸ ਕੋਲ 33 ਹੈ ਤਾਂ ਕਿਸੇ ਦੀ ਵੀ ਸਰਕਾਰ ਉੱਤਰਾਖੰਡ ਦੇ ਵਿੱਚ ਬਣ ਸਕਦੀ ਹੈ। ਗੋਆ ਦੇ ਵਿੱਚ ਹੁਣ ਗੱਲ ਕਰਦੇ ਹਾਂ, ਗੋਆ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ, ਬੀਜੇਪੀ ਨੂੰ 21 ਸੀਟਾਂ ਮਿਲ ਸਕਦੀਆਂ ਨੇ ਔਰ 40 ਦੇ ਵਿੱਚੋਂ ਜੇ 21 ਮਿਲ ਜਾਣ ਤਾਂ ਬੀਜੇਪੀ ਸਰਕਾਰ ਮੈਜੋਰਟੀ ਬਣਾ ਸਕਦੀ ਹੈ। ਦੂਸਰੀ ਵੱਡੀ ਡਿਵੈਲਪਮੈਂਟ ਇਹ ਹੋਈ ਹੈ ਕਿ ਆਮ ਆਦਮੀ ਪਾਰਟੀ ਨੇ ਗੋਆ ਦੇ ਵਿੱਚ ਕਾਂਗਰਸ ਨੂੰ ਪਿੱਛੇ ਛੱਡ ਦਿੱਤਾ ਹੈ ਔਰ ਓਪੋਜੀਸ਼ਨ ਦੇ ਵਿੱਚ ਆ ਸਕਦੀ ਹੈ ਆਮ ਆਦਮੀ ਪਾਰਟੀ। ਔਰ ਇਸ ਸਰਵੇ ਦੇ ਮੁਤਾਬਿਕ ਗੋਆ ਦੇ ਵਿੱਚ ਆਮ ਆਦਮੀ ਪਾਰਟੀ 7 ਸੀਟਾਂ ਔਰ ਕਾਂਗਰਸ 6 ਸੀਟਾਂ ਤੇ ਸਿਮਟ ਸਕਦੀ ਹੈ, ਐਮ ਜੀ ਪੀ ਪਲੱਸ ਨੂੰ 4 ਸੀਟਾਂ ਮਿਲ ਸਕਦੀਆਂ ਨੇ। ਗੋਆ ਤੋਂ ਬਾਅਦ ਮਨੀਪੁਰ ਦੀ ਗੱਲ ਕਰਦੇ ਹਾਂ, ਮਨੀਪੁਰ ਦੇ ਵਿੱਚ ਜਿੱਥੇ ਕਾਂਟੇ ਦੀ ਟੱਕਰ ਨਜ਼ਰ ਆ ਰਹੀ ਹੈ, ਬੀਜੇਪੀ ਨੂੰ 25 ਸੀਟਾਂ 60 ਦੇ ਵਿੱਚੋਂ ਤੇ ਕਾਂਗਰਸ ਨੂੰ 24, ਸੋ ਬਹੁਤ ਕਾਂਟੇ ਦੀ ਟੱਕਰ ਮਨੀਪੁਰ ਦੇ ਵਿੱਚ ਵੀ ਇਸ ਨਵੇਂ ਸਰਵੇ ਦੇ ਮੁਤਾਬਿਕ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਡਿਫਰੈਂਟ ਜਿਹੜੀਆਂ ਸਵਾਲ ਪੁੱਛੇ ਗਏ ਕਿ ਚੀਫ ਮਿਨਿਸਟਰ ਦਾ ਕੈਂਡੀਡੇਟ ਤੁਹਾਨੂੰ ਕਿਹੜਾ ਪਸੰਦ ਹੈ। ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਹਾਂ, ਹਾਲਾਂਕਿ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਇਹਦੇ ਵਿੱਚ ਨਹੀਂ ਹੈਗੇ, ਲੇਕਿਨ ਉਹਨਾਂ ਦੇ ਬਾਰੇ ਸਰਵੇ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਜ਼ਰੂਰ ਪੁੱਛਿਆ ਜਾਂਦਾ ਹੈ। ਸੋ ਪੰਜਾਬ ਦੇ ਵਿੱਚ ਜੇ ਅੱਜ ਦੀ ਅਸੀਂ ਸਥਿਤੀ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜਿਹੜੇ ਪਾਪੂਲਰ ਕੈਂਡੀਡੇਟ ਨੇ ਪੰਜਾਬ ਦੇ ਵਿੱਚ ਚੀਫ ਮਿਨਿਸਟਰ, ਪੰਜਾਬ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਾ ਰਹੇ ਨੇ, ਲਗਭਗ 29%, 28.8% ਟੂ ਬੀ ਪ੍ਰਸਾਈਜ਼, ਲਗਭਗ 29% ਲੋਕ ਅੱਜ ਪੰਜਾਬ ਦੇ ਸੀ ਵੋਟਰ ਸਰਵੇ ਦੇ ਮੁਤਾਬਿਕ ਚਰਨਜੀਤ ਸਿੰਘ ਚੰਨੀ ਨੂੰ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਨੇ। ਦੂਸਰੇ ਨੰਬਰ ਦੇ ਉੱਤੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਦੀ ਪਿਛਲੀ ਵਾਰ ਹਜੇ ਦਸੰਬਰ ਤੱਕ ਭਗਵੰਤ ਮਾਨ ਹੋਣਾ ਨੂੰ ਸਿਰਫ 13% ਸਪੋਰਟ ਸੀ। ਲੱਗ ਰਿਹਾ ਕਿ ਹੁਣ ਜਿੱਦਾਂ ਜਿੱਦਾਂ ਪਿਕਚਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਸਾਨਾਂ ਨਾਲ ਅਲਾਇੰਸ ਨਹੀਂ ਹੋ ਰਿਹਾ, ਭਗਵੰਤ ਮਾਨ ਦੇ ਨੰਬਰ ਵੱਧ ਗਏ ਨੇ। ਭਗਵੰਤ ਮਾਨ ਨੂੰ 13% ਸਪੋਰਟ ਸੀ ਦਸੰਬਰ ਦੇ ਵਿੱਚ, ਲੇਕਿਨ ਹੁਣ ਜਨਵਰੀ ਦੇ ਵਿੱਚ ਭਗਵੰਤ ਮਾਨ ਹੁਣ ਦੂਸਰੇ ਨੰਬਰ ਤੇ ਆ ਗਏ ਨੇ ਔਰ ਇਹਨਾਂ ਨੂੰ ਇਸ ਵੇਲੇ 13% ਦੀ ਬਜਾਏ ਲਗਭਗ 23% ਦੀ ਸਪੋਰਟ ਹਾਸਲ ਹੈ। ਤੀਸਰੇ ਨੰਬਰ ਦੇ ਉੱਤੇ ਚੱਲ ਰਹੇ ਨੇ, ਅਸੀਂ ਜ਼ਿਕਰ ਕਰ ਦਈਏ ਅਰਵਿੰਦ ਕੇਜਰੀਵਾਲ, ਹਾਲਾਂਕਿ ਉਹਨਾਂ ਦਾ ਨਾਮ ਨਹੀਂ ਹੈ ਪਰ ਅਰਵਿੰਦ ਕੇਜਰੀਵਾਲ ਨੂੰ ਵੀ 17% ਲੋਕ ਅਰਵਿੰਦ ਕੇਜਰੀਵਾਲ ਨੂੰ ਵੀ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਨੇ। ਚੌਥੇ ਨੰਬਰ ਦੇ ਉੱਤੇ ਚੱਲ ਰਹੇ ਨੇ ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ 15% ਲੋਕ ਜਿਹੜਾ ਉਹ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਨੇ। ਅੱਛਾ, ਸੁਖਬੀਰ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਪਿੱਛੇ ਜਿਹੜੇ ਨੇ ਦੋ ਨਾਮ ਹੈ ਉਹ ਅਸੀਂ ਸ਼ੇਅਰ ਕਰ ਦਈਏ, ਇੱਕ ਤੇ ਨਵਜੋਤ ਸਿੰਘ ਸਿੱਧੂ, ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਸਪੋਰਟ ਹੈਗੀ ਉਹ ਨਵਜੋਤ ਸਿੰਘ ਸਿੱਧੂ ਤੋਂ ਥੋੜੀ ਜਿਹੀ ਜ਼ਿਆਦਾ ਹੈ, ਕੈਪਟਨ ਅਮਰਿੰਦਰ ਸਿੰਘ ਨੂੰ 5.8% ਹੈ, ਲਗਭਗ 6% ਦੇ ਕਰੀਬ ਹੋ ਗਈ ਔਰ ਨਵਜੋਤ ਸਿੰਘ ਸਿੱਧੂ ਨੂੰ 5.7% ਹੈਗੀ ਹੈ। ਸੋ ਇਹ ਪ੍ਰੈਫਰਡ ਕੈਂਡੀਡੇਟ ਦੀ ਲਿਸਟ ਹੈਗੀ ਆ, ਜਿਹਦੇ ਵਿੱਚ ਕਿ ਸਭ ਤੋਂ ਪਿੱਛੇ ਨਵਜੋਤ ਸਿੰਘ ਸਿੱਧੂ ਔਰ ਸਭ ਤੋਂ ਅੱਗੇ ਚਰਨਜੀਤ ਸਿੰਘ ਚੰਨੀ ਨਜ਼ਰ ਆ ਰਹੇ ਨੇ। ਔਰ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹੈਗੇ ਹਾਂ ਜੋ ਹਾਲ ਹੀ ਦੇ ਵਿੱਚ ਸੈਂਟਰ ਦੀ ਸਰਕਾਰ ਵੱਲੋਂ ਵੀਰ ਬਾਲ ਦਿਵਸ 26 ਦਸੰਬਰ ਨੂੰ ਮਨਾਉਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈਗਾ, ਜਿਸ ਦੇ ਤਹਿਤ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਦਿਵਸ ਜਿਹੜਾ ਮਨਾਇਆ ਜਾਏਗਾ ਔਰ ਬਹੁਤ ਇੰਪੋਰਟੈਂਟ ਜਿਹੜੇ ਫੰਕਸ਼ਨਸ ਨੇ ਉਹ ਸਾਰੇ ਇੰਡੀਆ ਦੇ ਵਿੱਚ ਰੱਖੇ ਜਾਣਗੇ, ਦੇਸ਼ ਵਿਦੇਸ਼ ਤੋਂ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਾਮਿਲ ਹੋਣ ਦੀ ਗੱਲ ਜਿਹੜੀ ਹੈ ਕੀਤੀ ਜਾਏਗੀ। ਸੋ ਵੀਰ ਬਾਲ ਦਿਵਸ ਜਿਹੜਾ ਹੈ ਉਹ ਸਾਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਇਹਦੇ ਵਿੱਚ ਸਾਂਝੀ ਕੀਤੀ ਜਾਏਗੀ। ਜ਼ਰੂਰ ਜ਼ਿਕਰ ਕਰ ਦਈਏ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਕੀਤਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਣਾ ਨੇ, ਜਿੱਥੇ ਉਹਨਾਂ ਨੇ ਕਿਹਾ ਹੈ ਕਿ 300 ਸਾਲ ਤੱਕ ਕਿਸੇ ਨੇ ਵੀ ਸਾਡੇ ਸਾਹਿਬਜ਼ਾਦਿਆਂ ਦੇ ਬਾਰੇ ਇੰਨੀ ਗੱਲਬਾਤ ਨਹੀਂ ਕੀਤੀ, ਲੇਕਿਨ ਉਹਨਾਂ ਨੇ ਮੋਦੀ ਹੋਣਾਂ ਦਾ ਬੜਾ ਖਾਸ ਤਾਰੀਫ ਕਰਦਿਆਂ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸਹੀ ਫੈਸਲਾ ਹੈ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਇਹਦਾ ਸਵਾਗਤ ਕੀਤਾ ਹੈ। ਉੱਥੇ ਗੱਲ ਕਰਦੇ ਹੁਣ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕਿਹਾ ਹੈਗਾ ਕਿ ਜਿਹੜਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ
SCP ਦੇ PC ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਬਿਲਕੁਲ ਇਹ ਥੋੜਾ ਜਿਹਾ ਜੇ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਤੋਂ ਸੁਝਾਅ ਸੈਂਟਰ ਦੀ ਸਰਕਾਰ ਨੂੰ ਲੈ ਲੈਣਾ ਚਾਹੀਦਾ ਹੈ। ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਕਿ ਜਿਹੜੇ ਇਸ ਵੇਲੇ ਵੱਡੀ ਖਬਰ ਸੋਨੂ ਸੂਦ ਉਹਨਾਂ ਦੇ ਸਿਸਟਰ ਮਾਲਵਿਕਾ ਸੂਦ ਜੀ ਜਿਹੜੇ ਹੈਗੇ ਨੇ ਉਹ ਸ਼ਾਮਿਲ ਹੋ ਗਏ ਨੇ ਕਾਂਗਰਸ ਦੇ ਵਿੱਚ ਔਰ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਉਣ ਦੇ ਮੌਕੇ ਜਿੱਥੇ ਖੁਦ ਚੀਫ ਮਿਨਿਸਟਰ ਚੰਨੀ ਸਾਹਿਬ ਘਰ ਪਹੁੰਚੇ ਮਾਲਵਿਕਾ ਸੂਦ ਜੀ ਦੇ। ਇਸ ਮੌਕੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਮੌਜੂਦ ਸੀਗੇ। ਸੋਨੂ ਸੂਦ ਜੀ ਔਰ ਮਾਲਵਿਕਾ ਸੂਦ ਜੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਜਿਹੜੀ ਡਿਟੇਲ ਦੇ ਵਿੱਚ ਸਾਂਝੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿਹੜੀ ਪਾਰਟੀ ਹੈਗੀ ਹੈ ਉਹਨਾਂ ਨੂੰ ਖਿਡੋ ਖੁੰਡੀ ਯਾਨੀ ਕਿ ਆਪਣੀ ਜਿਹੜੀ ਹਾਕੀ ਦੀ ਸਟਿੱਕ ਫੀਲਡ ਹਾਕੀ ਦੀ ਜਿਹੜੀ ਸਟਿੱਕ ਆ ਅਤੇ ਬਾਲ ਦਾ ਜਿਹੜਾ ਚੋਣ ਨਿਸ਼ਾਨ ਹੈਗਾ ਉਹ ਉਹਨਾਂ ਨੂੰ ਇਸ ਸਮੇਂ ਮਿਲ ਗਿਆ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਜੋ ਹਾਲ ਹੀ ਦੇ ਵਿੱਚ ਐਲਾਨ ਕਰ ਦਿੱਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੀ ਗੱਲਬਾਤ ਟੁੱਟ ਗਈ ਹੈਗੀ ਹੈ ਆਮ ਆਦਮੀ ਪਾਰਟੀ ਦੇ ਨਾਲ। ਲੇਕਿਨ ਭਗਵੰਤ ਮਾਨ ਹੋਣਾ ਦਾ ਤਾਜ਼ਾ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਗੱਲਬਾਤ ਕਦੇ ਹੋ ਹੀ ਨਹੀਂ ਸੀ ਰਹੀ। ਸੋ ਇਸ ਮਾਮਲੇ 'ਤੇ ਅਜੇ ਪੂਰੀ ਕਲੈਰਿਟੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਕਿ ਕਿਆ ਗੱਲਬਾਤ ਹੋ ਰਹੀ ਸੀ ਜਾਂ ਫਿਰ ਨਹੀਂ ਹੋ ਰਹੀ ਸੀਗੀ। ਦੂਸਰੀ ਤਰਫ ਜਿੱਥੇ ਕਿਸਾਨ ਲੀਡਰਸ ਨੇ ਕਈ ਤਰ੍ਹਾਂ ਦੇ ਐਲੀਗੇਸ਼ਨ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਯਾਦ ਰਹੇ ਕਿ ਸਭ ਤੋਂ ਪਹਿਲਾਂ ਵਾਈ ਮੀਡੀਆ ਦੇ ਉੱਤੇ ਕੁਛ ਦਿਨ ਪਹਿਲਾਂ ਡਾਕਟਰ ਸਵਾਇਮਾਨ ਸਿੰਘ ਨੇ ਆਮ ਆਦਮੀ ਪਾਰਟੀ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ ਔਰ ਐਲਾਨ ਕਰਤਾ ਸੀ। ਇੱਥੇ ਤੱਕ ਵੀ ਕਹਿਤਾ ਸੀਗਾ ਕਿ ਜੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਇਆ ਤੇ ਉਹ ਵਾਪਸ ਬਤੌਰ ਡਾਕਟਰ ਉੱਥੋਂ ਅਮਰੀਕਾ ਤੋਂ ਆਏ ਸੀ ਔਰ ਵਾਪਸ ਅਮਰੀਕਾ ਹੀ ਆਪਣੀ ਟਿਕਟ ਕਟਾ ਕੇ ਚਲੇ ਜਾਣਗੇ। ਐਲੀਗੇਸ਼ਨ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਜਾ ਰਹੇ ਨੇ, ਇੱਕ ਤਾਂ ਵੱਡਾ ਐਲੀਗੇਸ਼ਨ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਟਿਕਟਾਂ ਦੀ ਵੰਡ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੀ, ਉਹਦੇ ਉੱਤੇ ਕੁਝ ਸੰਗੀਨ ਦੋਸ਼ ਵੀ ਉਹ ਲਗਾ ਰਹੇ ਨੇ। ਦੂਸਰਾ ਉਹਨਾਂ ਦਾ ਕਹਿਣਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਫਿਤਰਤ ਰਹੀ ਹੈ, ਕੇਜਰੀਵਾਲ ਸਾਹਿਬ ਪਹਿਲਾਂ ਕੋ ਗੱਲਾਂ ਕਰਕੇ ਬਾਅਦ ਦੇ ਵਿੱਚ ਇਸਤੇਮਾਲ ਕਰਕੇ ਬੰਦੇ ਨੂੰ ਛੱਡ ਦਿੰਦੇ ਨੇ। ਤੀਸਰੀ ਗੱਲ ਕਹੀ ਜਾ ਰਹੀ ਹੈ ਕਿ ਸੀਟਾਂ ਦੇ ਉੱਤੇ ਵੀ ਵੰਡ ਜਿਹੜੀ ਹੈ ਉਹ ਸਹੀ ਨਹੀਂ ਸੀ ਹੋ ਰਹੀ। ਚੌਥਾ, ਕਿਆ ਚੀਫ ਮਿਨਿਸਟਰ ਚਿਹਰੇ ਦੇ ਉੱਤੇ ਵੀ ਉਹਨਾਂ ਨੇ ਕਿਹਾ ਹੈ ਕਿ ਐਲੀਗੇਸ਼ਨ ਲਗਾਇਆ ਕਿ ਅਫਵਾਹ ਫੈਲਾ ਦਿੱਤੀ ਕਿ ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਹੋਣਗੇ, ਇਹਦੇ ਨਾਲ ਵੱਡਾ ਨੁਕਸਾਨ ਹੋਇਆ ਔਰ ਕਾਫੀ 15-20 ਦਿਨ ਜਿਹੜੇ ਨੇ ਕਿਸਾਨਾਂ ਦਾ ਕਹਿਣਾ ਕਿ ਸਾਡੇ ਖਰਾਬ ਕਰ ਦਿੱਤੇ ਨੇ। ਹਾਲਾਂਕਿ ਕੁਲਤਾਰ ਸੰਧਵਾ ਸਾਹਿਬ, ਭਗਵੰਤ ਮਾਨ ਸਾਹਿਬ ਬੜੇ ਉਹ ਅਦਬ ਸਤਿਕਾਰ ਨਾਲ ਗੱਲ ਕਰ ਰਹੇ ਨੇ। ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਰਾਜੇਵਾਲ ਸਾਹਿਬ ਮੇਰੇ ਪਿਤਾ ਸਮਾਨ ਹੈਗੇ ਨੇ, ਮੈਂ ਉਹਨਾਂ ਤੋਂ ਸਲਾਹਾਂ ਵੀ ਲੈਂਦਾ ਰਿਹਾ ਹੈਗਾ ਕਿਸਾਨ ਅੰਦੋਲਨ ਦੇ ਦਰਮਿਆਨ, ਲੇਕਿਨ ਉਹ ਇਸ ਗੱਲ ਤੋਂ ਸਾਫ਼ ਮੁੱਕਰ ਗਏ ਕਿ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਸਾਡੀ ਕਿਸਾਨਾਂ ਦੇ ਨਾਲ ਨਹੀਂ ਹੋ ਰਹੀ ਸੀਗੀ। ਇਹਦੇ ਉੱਤੇ ਡਿਟੇਲ ਐਨਾਲਿਸਿਸ ਸ਼ਾਮ ਚੈਨਲ ਵਾਈ 'ਤੇ ਪੇਸ਼ ਕੀਤਾ ਜਾਏਗਾ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਤੁਸੀਂ ਇਸ ਵੇਲੇ ਸੁਣ ਰਹੇ ਹੋ ਰੇਡੀਓ ਵਾਏ, ਔਰ ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ 416-475-5000 416-475-5000। ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ-19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ, ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਓ। ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नैपनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नैपनी क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज़ वी केयर
महामारी दौरान साडे बच्चियां ने दिखाया कि ओ किन्ने तगड़े सहनशील ते मजबूत हो सकदे हन पर हुण उनां लई दोबारा अपनियां यादां बनाउण दा समां है अपने परिवार ते दोस्तां नाल अपने साथियां नाल अपने सहपाठियां नाल कोविड 19 दे विरुद्ध वैक्सीनेशन बच्चियां दी मदद कर सकदी है बचपने विच वापस परतण लई अपने परिवार दे योग बच्चियां लई वैक्सीनेशन अपॉइंटमेंट बुक करवाओ कैनेडा सरकार वालों संदेश